ਗੱਲ ਕਰ ਰਹੇ ਜੀ ਜਿੱਤ ਗਏ ਜੰਗ ਜਿੱਤ ਗਏ, ਨਹੀਂ ਹਾਰ ਹੈ ਦੋਨਾਂ ਦੀ, ਮੈਂ ਬਾਰ ਬਾਰ ਕਹਿ ਰਿਹਾ ਦੋਨਾਂ ਦੀ ਹਾਰ ਹੈ। ਜੇ ਜਿੱਤ ਮੈਂ ਮੰਨਾਂਗਾ ਜਿੱਤ ਉਸ ਕੰਟਰੀ ਦੀ ਮੰਨਾਂਗਾ ਜਿਹੜਾ ਲੌਂਗ ਰਨ ਦੇ ਵਿੱਚ, ਔਰ ਅੱਜ ਦੀ ਡੇਟ ਦੇ ਵਿੱਚ ਮੈਨੂੰ ਚਲੋ ਰਿਸਪੈਕਟਫੁਲੀ ਮੈਂ ਵੀ ਕਹਿ ਦਿੰਦਾ ਅੱਜ ਦੀ ਡੇਟ ਦੇ ਵਿੱਚ ਇੰਡੀਆ ਇਜ਼ ਲੀਡਿੰਗ। ਜੇ ਅਸੀਂ ਜੇ ਵਾਕਈ ਜਿਸ ਰੇਸ ਦੀ ਗੱਲ ਕਰਨੀ ਹੈ ਤੇ ਅਮਰੀਕਾ ਦੇਖੋ, ਮੈਂ ਤੇ ਚਾਈਨਾ ਦੀ ਇੰਨੀ ਤਾਰੀਫ ਕਰਦਾ, ਪਰਸੋਂ ਮੈਂ ਡਿਨਰ ਤੇ ਸੀਗਾ ਉੱਥੇ ਉਹਨਾਂ ਨੂੰ ਵੀਡੀਓਜ਼ ਕੱਟ ਕਰ ਦਿਖਾ ਰਿਹਾ ਸੀ, ਮੈਂ ਕਿਹਾ ਜੀ ਆਹ ਦੇਖੋ ਚਾਈਨਾ ਦੀ ਵੀਡੀਓ ਦੇਖੋ, ਉੱਥੇ ਸਾਰੇ ਸਾਡੇ ਫਰੈਂਡਸ ਮੰਨ ਰਹੇ ਸੀਗੇ ਵੀ ਚਾਈਨਾ ਕਿੱਥੇ ਪਹੁੰਚ। ਅੱਜ ਦੀ ਜਿਹੜੀ ਜੰਗ ਹੈ ਉਹ ਅਮਰੀਕਾ ਜਿੱਤ ਰਿਹਾ, ਕਿਉਂਕਿ ਅਮਰੀਕਾ ਇਕਨੋਮਿਕ ਸੁਪਰ ਪਾਵਰ ਹੈ, ਨੰਬਰ ਵਨ ਇਜ਼ ਇਕਨੋਮੀ, ਠੀਕ ਹੈ। ਚਾਈਨਾ ਦੀ ਅੱਜ ਇਕਨੋਮੀ ਸੋਲਿਡ ਹੋ ਰਹੀ ਹੈ, ਇੰਡੀਆ ਦੀ ਇਕਨੋਮੀ ਸੋਲਿਡ ਹੋ ਰਹੀ ਹੈ। ਜਦੋਂ ਤੁਸੀਂ ਜਾ ਕੇ ਕਿਸੇ ਦੇ ਦਰਵਾਜ਼ੇ ਤੇ ਖੜੇ ਹੋ ਜਾਂਦੇ ਹੋ ਜੀ IMF ਦੇ, ਕਦੇ ਸਾਊਦੀ ਅਰੇਬੀਆ ਦੇ 9 ਬਿਲੀਅਨ ਦੇਣੇ ਆ, ਕਦੇ UAE ਕਹਿੰਦਾ ਤੁਸੀਂ ਸਾਡੇ ਪੈਸੇ ਦੇਣੇ ਆ, ਹਰੇਕ ਦੇ 9 ਬਿਲੀਅਨ, ਚਾਈਨਾ ਕਹਿੰਦਾ ਅਸੀਂ 65 ਬਿਲੀਅਨ ਤੁਹਾਡੇ ਤੇ ਲਗਾਇਆ, ਉਧਰੋਂ IMF ਦੀਆਂ ਮਿੰਤਾਂ ਚੱਲਦੀਆਂ 1 ਬਿਲੀਅਨ ਦੇ ਦਿਓ ਸਾਨੂੰ, ਤੇ ਉਹ ਜਦੋਂ ਤੁਸੀਂ ਇਸ ਹਾਲਾਤ ਚ ਹੈਗੇ ਹੋ ਤਾਂ ਫਿਰ ਗੱਲ ਨਹੀਂ ਬਣੇਗੀ। ਐਨੀਵੇਜ਼ ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਨਾ ਚਾਹੁੰਦਾ, ਮੇਨ ਮੁੱਦਾ ਇਹ ਹੋਣਾ ਚਾਹੀਦਾ। ਔਰ ਮੈਂ ਉਹਨਾਂ ਨੂੰ ਕਿਹਾ, ਕੱਲ ਵੀ ਉਹ ਆਪ ਹੀ ਖੁਦ ਹੀ ਕਹਿ ਰਹੇ ਸੀ, ਖੁਦ ਵੀ ਸਾਡੇ ਗੈਸਟ ਵੀ ਕਹਿ ਰਹੇ ਸੀ, ਮੈਂ ਵੀ ਕਿਹਾ, ਮੈਂ ਕਿਹਾ ਇੰਡੀਆ ਨੂੰ ਤਾਂ ਚੜਾਇਆ ਜਾਂਦਾ ਸੀ ਵੀ ਤੁਹਾਡੀ ਰੇਟ ਬੜੀ, ਗਰੋਥ ਰੇਟ ਬੜੀ ਘੱਟ ਹੈ। ਹਿਸਟਰੀ ਦੇਖ ਲਓ, 60s ਦੇ ਵਿੱਚ ਇੰਡੀਆ ਹਾਰਡਲੀ ਹੈਡ 3-3.5% GDP ਗਰੋਥ, ਪਾਕਿਸਤਾਨ ਵਾਜ 6-6%। ਉੱਥੇ ਤੁਹਾਡੇ ਆਰਮੀ ਜਨਰਲਸ ਨੇ ਜੀ ਇੱਕ ਫਾਲਸ ਝੂਠੀ ਦੁਸ਼ਮਣ ਖੜਾ ਕਰਕੇ ਕਿ ਜੀ ਅਸੀਂ ਹਿੰਦੂ ਤੋਂ ਅਲੱਗ ਗਏ, ਅਸੀਂ ਕਸ਼ਮੀਰ ਲੈ ਲੈਣਾ, ਉਹ ਸਾਰੇ ਕਿੱਸੇ ਕਹਾਣੀਆਂ ਸੁਣਾ ਕੇ 65 ਦੀ ਜੰਗ ਕਰ ਲਈ, 71 ਦੀ ਜੰਗ, ਔਰ ਇਹ ਸਾਰੀ 99 ਚ ਫੇਰ ਜੀ ਅਸੀਂ ਕਸ਼ਮੀਰ ਲੈ ਲੈਣਾ ਜਾ ਕੇ ਕਹਾਣੀ ਪਾ ਲਈ, ਤੁਹਾਨੂੰ ਕਸ਼ਮੀਰ ਤਾਂ ਮਿਲਦਾ ਨਹੀਂ ਹੈ, ਉਹਦੀ ਬਜਾਏ ਹੋਰ ਅਸੀਂ ਪੈਸਾ ਝੋਕ ਦਿੰਦੇ ਹਾਂ। ਸਿਰਫ ਉਹ ਲੈਜਿਟਮੇਸੀ ਚਾਹੁੰਦੇ ਨੇ ਕਿ ਜਿਹੜੇ ਉੱਥੇ ਦੇ ਲੀਡਰ ਨੇ, ਉਹ ਚਾਹੇ ਫਿਰ ਅਫਗਾਨਿਸਤਾਨ ਦੇ ਵਿੱਚ ਸਾਨੂੰ ਲੜਾਈ ਲੜ ਕੇ, ਵਾਟ ਡਿਡ ਜਨਰਲ ਜ਼ਿਆਲ ਹਕ ਟੂ, ਉਹਨੇ ਲੈਜਿਟਮੇਸੀ ਚਾਹੀਦੀ ਸੀਗੀ। ਉਹ ਅਫਗਾਨ ਵਾਰ ਹੋਈ, ਅਮਰੀਕਾ ਨੇ ਤੁਹਾਨੂੰ ਯੂਜ਼, ਉਹ ਸਾਰੇ ਪਾਕਿਸਤਾਨ ਨੂੰ ਕਰਦੇ ਨੇ, ਫਾਇਦਾ ਸਿਰਫ ਜਨਰਲਸ ਲੈਂਦੇ ਨੇ, ਯੂਜ਼ ਸਾਰੇ। ਹੁਣ ਵੀ ਅਮਰੀਕਾ ਨੇ ਕੁਝ ਕਹਿਣਾ ਥੋੜੀ ਆ, ਅਮਰੀਕਾ ਨੂੰ ਇਹ ਸੂਟ ਕਰਦਾ ਜਿਹੜਾ ਸੈਟਅਪ ਪਾਕਿਸਤਾਨ ਚ ਹੈ, ਕਿ ਇੱਕ ਬੰਦੇ ਨੂੰ ਫੋਨ ਕੀਤਾ, ਉਹਨੂੰ ਕਹਿਤਾ ਜੀ ਆਹ ਸਾਨੂੰ ਹੁਣ ਅਫਗਾਨਿਸਤਾਨ ਦੇ ਵਿੱਚ ਉੱਥੇ ਚਾਈਨੀਜ਼ ਆ ਰਹੇ ਨੇ, ਠੀਕ ਹੈ, ਚਾਈਨੀਜ਼ ਆ ਉਸ ਗਵਾਦਰ ਪੋਰਟ ਚ ਥੋੜੀ, ਉਹ ਇਕੱਲੇ, ਠੀਕ ਹੈ ਨੀ, ਚਾਈਨਾ ਜਿਹੜਾ ਸੀਪੈਕ ਪ੍ਰੋਗਰਾਮ ਹੈ ਉਹ ਇਕੱਲਾ ਗਵਾਦਰ ਤੱਕ ਥੋੜੀ ਲਿਮਿਟਡ ਹੈ। ਚਾਈਨਾ ਅੱਗੇ ਇਰਾਨ ਨੂੰ ਰੋਜ਼ ਆਫਰ ਦਿੰਦਾ ਕਿ 25 ਬਿਲੀਅਨ ਲੈ ਲਓ, ਅਸੀਂ ਆਉਣਾ ਚਾਹੁੰਦੇ ਇੱਥੇ। ਚਾਈਨਾ ਬਹੁਤ ਅਗਰੈਸਿਵ ਹੋ ਰਿਹਾ, ਅਫਗਾਨਿਸਤਾਨ, ਇਰਾਨ, ਪਾਕਿਸਤਾਨ ਦੇ ਪਹਿਲੇ ਉਹਦਾ ਘਰ ਬਣ ਗਿਆ, ਪਾਕਿਸਤਾਨ ਦੇ ਵਿੱਚ ਤਾਂ ਜਿੱਦਾਂ ਮਰਜ਼ੀ ਕਰੇਗਾ ਉਹ, ਠੀਕ ਹੈ, ਆਇਰਨ ਕਲੈਡ ਫ੍ਰੈਂਡ ਹੁਣ ਸਟੇਟਮੈਂਟ ਆਈ ਤਾਂ ਹੈ। ਸੋ ਉਸ ਜਗ੍ਹਾ ਦੇ ਉੱਤੇ ਜਨਰਲ ਮਤਲਬ ਉਹਦਾ ਯੂਜ਼ ਉਹਨਾਂ ਨੂੰ ਤਾਂ ਸਾਰਿਆਂ ਨੂੰ ਸੈਟਅਪ ਸੂਟ ਕਰਦਾ, ਚਾਈਨਾ ਨੂੰ ਵੀ ਸੈਟਅਪ ਸੂਟ ਕਰਦਾ, ਅਮਰੀਕਾ ਨੂੰ ਵੀ ਸੂਟ ਕਰਦਾ, ਵੈਸਟਰਨ ਵਰਲਡ ਨੂੰ ਵੀ ਸੂਟ ਕਰਦਾ ਸੈਟਅਪ, ਕਿ ਇੱਕ ਜਨਰਲ ਹੈ, ਫੋਨ ਮਿਲਾਇਆ, ਹਾਂਜੀ ਜਨਰਲ ਮੁਸ਼ਰਫ ਸਾਹਿਬ, ਹਾਂਜੀ ਉਹ ਸਾਡੇ ਇੱਥੇ 9/11 ਅਟੈਕ ਹੋ ਗਿਆ, ਈਦਰ ਯੂ ਆਰ ਵਿਦ ਅਸ ਔਰ ਤੁਹਾਨੂੰ ਸਟੋਨ ਏਜ ਪਜਾ ਦੇਣਾ। ਉਹ ਹੁਣ ਐਬਟਾਬਾਦ ਕਮਿਸ਼ਨ ਰਿਪੋਰਟ ਚ ਲਿਖੇ ਆ 7 ਪੁਆਇੰਟ ਜਿਹੜੇ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ, ਜਨਰਲ ਮੁਸ਼ਰਫ ਸਾਹਿਬ ਨੇ ਇੱਕ ਵੀ ਨਹੀਂ ਸਵਾਲ ਹੀ ਨਹੀਂ ਖੜਾ ਕੀਤਾ, ਉਹ ਖੁਦ ਹੱਸਦੇ ਨੇ ਕਿ ਜੀ ਅਸੀਂ ਇਹਨਾਂ ਨੂੰ ਫੋਨ ਕੀਤਾ, ਇਹ ਕਹਿੰਦੇ ਜੀ ਡਨ ਡੀਲ। ਸੋ ਪਾਕਿਸਤਾਨ ਦੇ ਸੈਟਅਪ ਲਈ ਇਹ ਇਹ ਇੱਕ ਖਰਾਬੀ ਹੈ ਕਿ ਉੱਥੇ ਇੱਕ ਬੰਦੇ ਨੂੰ ਫੋਨ ਕਰਦੇ ਆ, ਡੈਮੋਕ੍ਰੇਟਿਕ ਇਲੈਕਟਿਡ ਬੰਦਾ ਨਹੀਂ ਹੈ, ਔਰ ਜਿਹੜੀ ਆਉਣ ਵਾਲੇ ਟਾਈਮ ਤੇ ਜਿੱਥੇ ਜਿੱਤਣੀ ਆ, ਜਿਹੜੇ ਫਰੰਟ ਜਿੱਤਣੇ ਨੇ, ਨੰਬਰ ਵਨ ਇਜ਼ ਇਕਨੋਮੀ, ਪੈਸੇ ਹੋਣਗੇ ਤੇ ਜੋਬਸ ਵੀ ਹੋਣਗੀਆਂ, ਇਨਫਰਾਸਟ੍ਰਕਚਰ ਵੀ ਬਿਲਡ ਹੋਏਗਾ, ਠੀਕ ਹੈ ਨੀ, ਜੋਬਸ ਵੀ ਕ੍ਰੀਏਟ ਹੋਣਗੀਆਂ, ਇਨਫਰਾਸਟ੍ਰਕਚਰ ਵੀ ਬਿਲਡ ਹੋਏਗਾ, ਕੰਟਰੀ ਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਰਹਿਣਾ ਪਏਗਾ। ਇਕਨੋਮੀ ਤੋਂ ਬਾਅਦ ਜਿਹੜੀ ਅਗਲੀ ਜੰਗ ਹੈ, ਜਿਹੜੀ ਅਗਲੀ ਲੜਾਈ ਹੋ ਰਹੀ ਹੈ, ਦੈਟ ਇਜ਼ ਟੈਕਨੋਲੋਜੀ। ਜੇ ਟੈਕਨੋਲੋਜੀ ਹੋਏਗੀ ਸਭ ਕੁਝ ਹੋਏਗਾ, ਜੇ ਟੈਕਨੋਲੋਜੀ ਨਹੀਂ ਹੈ ਨਾ ਤਾਂ ਫਿਰ ਕੁਝ ਨਹੀਂ ਹੈ। ਇੰਡੀਆ ਕੋਲ ਟੈਕਨੋਲੋਜੀ ਸੀਗੀ ਵੈਕਸੀਨ ਦੀ, ਇੰਡੀਆ ਨੇ ਕਿਸੇ ਤੋਂ ਬਾਹਰੋਂ ਥੋੜੀ ਮੰਗਾਇਆ, ਇੰਡੀਆ ਨੇ ਆਪਣੇ ਵੈਕਸੀਨ ਪ੍ਰੋਡਿਊਸ ਕੀਤੇ, ਦੁਨੀਆਂ ਨੂੰ ਵੰਡੇ, ਕੈਨੇਡਾ ਵੀ ਹੈ, ਇੱਥੇ ਵੀ ਸ਼ਿਪਮੈਂਟ ਆਈ ਹੈ, ਸਾਡੇ ਕੈਨੇਡਾ ਵੀ ਸ਼ਿਪਮੈਂਟ ਆਈ ਹੈ, ਠੀਕ ਹੈ। ਸੋ ਦੁਨੀਆ ਨੇ, ਉਹਨਾਂ ਨੇ ਵੈਕਸੀਨ ਆਪਣੀ ਬਣਾਈ, ਦਵਾਈਆਂ ਬਣਾਉਂਦੇ ਨੇ, ਸੋਫਟਵੇਅਰ ਬਣਾਉਂਦੇ ਨੇ ਹੌਲੀ ਹੌਲੀ। ਹੁਣ ਚਾਈਨਾ ਦੇਖੋ ਟੈਕਨੋਲੋਜੀ ਚ ਅੱਗੇ ਆ, ਉਹ ਅਮਰੀਕਾ ਤੇ ਡਿਪੈਂਡੈਂਟ ਥੋੜੀ ਆ, ਅਮਰੀਕਾ ਤੇ ਪਹਿਲਾਂ ਹੀ ਟੈਕਨੋਲੋਜੀ ਦੀ ਸੁਪਰ ਪਾਵਰ ਹੈ। ਸੋ ਪਹਿਲੀ ਜਿਹੜੀ ਅਸਲੀ ਲੜਾਈ ਜਿੱਤਣ ਔਰ ਹਾਰਨ ਦੀ ਗੱਲ ਹੈ ਨਾ, ਨੰਬਰ ਵਨ ਇਜ਼ ਇਕਨੋਮੀ, ਨੰਬਰ ਟੂ ਇਜ਼ ਟੈਕਨੋਲੋਜੀ, ਐਂਡ ਜਿਹੜਾ ਥਰਡ ਫਰੰਟ ਹੈ, ਜਿਹੜਾ ਥਰਡ ਫਰੰਟ ਹੈ ਉਹ ਫਿਰ ਓਬਵੀਅਸਲੀ ਤੁਸੀਂ ਜਿਹੜੀ ਮਿਲਟਰੀ ਪਾਵਰ ਬਣਾਉਣੀ ਹੈ, ਡਿਫੈਂਸ ਤੇ ਤਾਂ ਖਰਚਾ ਕਰਨਾ ਪਏਗਾ। ਜਿਹੜੀ ਵੀ ਕੰਟਰੀ ਹੈ, 3 ਚੀਜ਼ਾਂ ਵੱਲ ਫੋਕਸ ਕਰੇਗੀ, ਇਕਨੋਮੀ, ਟੈਕਨੋਲੋਜੀ ਐਂਡ ਡਿਫੈਂਸ, ਉਹ ਕੰਟਰੀ ਜਿਹੜੀ ਉਹ ਡਿਫੈਂਸ ਤੇ ਮੈਂ ਤੀਸਰੇ ਨੰਬਰ ਤੇ ਇਸ ਲਈ ਰੱਖ ਰਿਹਾ ਹੈਗਾ ਕਿਉਂਕਿ ਮੈਂ ਚਾਹੁੰਦਾ ਨਹੀਂ ਕਿ ਇੱਧਰ ਜ਼ਿਆਦਾ ਖਰਚਾ ਹੋਏ, ਤੁਸੀਂ ਤੁਹਾਡੀ ਜੀ ਇਕਨੋਮੀ, ਪਰ ਅੱਜ ਦੇ ਹਾਲਾਤ ਇੱਦਾਂ ਦੇ ਨੇ, ਕੰਟਰੀਜ਼ ਗੈਟ ਹੋਸਟਾਈਲ ਟੁਵਰਡਸ ਈਚ ਅਦਰ। ਲੇਕਿਨ ਜੇ ਇਕਨੋਮੀ ਤੇ ਫੋਕਸ ਨਹੀਂ ਹੈ, ਟੈਕਨੋਲੋਜੀ ਤੇ ਫੋਕਸ ਨਹੀਂ ਹੈ, ਫੋਕਸ ਇਹਦੇ ਤੇ ਹੈ, ਵਿਦ ਯੂ ਰਿਸਪੈਕਟ ਕਹਾਂਗਾ ਜੀ, ਅਸੀਂ ਹਿੰਦੂਆਂ ਤੋਂ ਸੈਪਰੇਟ ਕਿੱਦਾਂ ਆ, ਜਾਂ ਅਸੀਂ ਜੀ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣਾ, ਜਿਸ ਤਰ੍ਹਾਂ ਮੈਂ ਉਹਨਾਂ ਦੀ ਜਨਰਲ ਸਾਹਿਬ ਦੀ ਗੱਲ ਸੁਣ ਰਿਹਾ ਸੀ। ਔਰ ਫਿਰ ਸਾਰਾ ਫੋਕਸ ਧਰਮ ਦੇ ਉੱਤੇ ਔਰ ਇਹਨਾਂ ਚੀਜ਼ਾਂ ਤੇ ਹੀ ਕਿਤੇ ਨਾ ਕਿਤੇ ਰਹਿ ਜਾਏਗਾ। ਔਰ ਅਮਰੀਕਾ 'ਚ ਥੋੜੀ ਹੈ, ਅਮਰੀਕਾ ਕਹਿੰਦਾ ਜੀ ਅਸੀਂ, ਚਾਈਨਾ 'ਚ ਤਾਂ ਧਰਮ ਹੈ ਹੀ ਨਹੀਂ ਹੈ, ਚਾਈਨਾ ਨੂੰ ਕੋਈ ਧਰਮ ਦੇ ਪਾਠ ਨਹੀਂ ਪੜਾਉਣੇ ਪੈਂਦੇ। ਚਾਈਨਾ ਕਹਿੰਦਾ ਜੀ ਤਿੰਨੇ ਚੀਜ਼ਾਂ ਤੇ ਚਾਈਨਾ ਫੋਕਸ ਕਰਦਾ, ਇਕਨੋਮੀ, ਜੋ ਮੈਂ ਬੋਲ ਰਿਹਾ, ਇਕਨੋਮੀ, ਟੈਕਨੋਲੋਜੀ ਐਂਡ ਮਿਲਟਰੀ, ਉਹ 3 ਚੀਜ਼ਾਂ ਚਾਈਨਾ ਕੋਲ ਹੈ, ਚਾਈਨਾ ਨੂੰ ਕੋਈ ਟੱਚ ਕਰ ਸਕਦਾ। ਅੱਜ ਅਮਰੀਕਾ ਕੋਲ ਤਿੰਨ ਹੀ ਚੀਜ਼ਾਂ ਹੈਗੀਆਂ ਨੇ, ਇਕਨੋਮੀ, ਟੈਕਨੋਲੋਜੀ ਤੇ ਮਿਲਟਰੀ. ਦ ਡੇ ਲੜਾਈ, ਜੇ ਇੰਡੀਆ ਪਾਕਿਸਤਾਨ ਦੀ ਲੜਾਈ ਦੀ ਵੀ ਗੱਲ ਕਰਨੀ ਨਾ, ਇਸ ਖੇਤਰ ਦੇ ਵਿੱਚ ਰੇਸ ਲਗਾਓ. ਜਿਹਦੀ ਇਕਨੋਮੀ, ਟੈਕਨੋਲੋਜੀ ਤੇ ਮਿਲਟਰੀ ਸਟਰੋਂਗ ਹੋਏਗੀ ਆਉਣ ਵਾਲੇ 10-15-20 ਸਾਲਾਂ ਚ, ਉਹ ਉਹਨੂੰ ਕੋਈ ਟੱਚ ਵੀ ਨਹੀਂ ਕਰ ਸਕੇਗਾ. ਉਹ ਖਤਮ ਹੋ ਗਿਆ ਮਾਮਲਾ. ਬਾਕੀ ਅਸੀਂ ਆਪਣੇ ਮਨ ਨੂੰ ਜੋ ਮਰਜ਼ੀ ਦਿਲਾਸਾ ਦੇ ਜਾਈਏ, ਅਸੀਂ ਜਿੱਤ ਗਏ, ਹਾਰ ਗਏ, 7-0, 6-0, 5-0. ਔਰ ਇਹ ਮੈਂ ਗੱਲ ਫਿਰ ਕਹਿ ਦਵਾਂ ਕਿ ਯੈਸ, ਇਸ ਇੰਡੀਆ ਤੇ ਵੀ ਲਾਗੂ ਹੁੰਦੀ ਹੈ ਗੱਲ. ਥੈਂਕ ਯੂ ਅਤੁਲ ਸਾਹਿਬ, ਬਹੁਤ ਮਿਹਰਬਾਨੀ.
ਸਰ ਮੈਂ ਐਡ ਕਰ ਸਕਦਾ ਇੱਕ ਪੁਆਇੰਟ?
ਹਾਂਜੀ ਹਾਂਜੀ, ਜ਼ਰੂਰ ਕਰੋ
ਸਰ. ਇੱਕ ਤਾਂ ਤੁਸੀਂ ਨਾ ਥੋੜਾ ਜਿਹਾ ਘੱਟ ਹਾਈਪਰ ਹੋਇਆ ਕਰੋ, ਵਿੱਚ ਬ੍ਰੇਕ ਲਿਆ ਕਰੋ, ਪਾਣੀ ਪੀਆ ਕਰੋ. ਜਰਾ ਇੰਨਾ ਕੰਟੀਨਿਊਸਲੀ ਬੋਲਣਾ, ਉਹ ਹੀ ਬੜੀ ਕਪੈਸਿਟੀ ਹੈਗੀ ਹੈ. ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ. ਯੂ ਸ਼ੁਡ ਬੀ ਇਨ ਅ ਪੋਲਿਟਿਕਸ, ਯੂ ਵੁੱਡ ਬੀ ਅ ਬਿਗ ਲੀਡਰ. ਯੂ ਕੈਨ ਹੋਲਡ ਅ ਸਟੇਜ ਮੋਰ ਦੈਨ 2 hours ਕੰਟੀਨਿਊਸਲੀ ਸਪੀਕਿੰਗ ਵਿਦਆਊਟ ਐਨੀ ਯੂ ਨੋ ਬ੍ਰੇਕ. ਦੈਟ ਇਜ ਔਸਮ. ਤਾਂ ਸਰ ਜਿਹੜਾ ਮੇਰਾ 2 ਪੁਆਇੰਟ ਇਹ ਹੈਗੇ ਆ ਕਿ ਮੈਂ ਜਸਟ ਐਡ ਕਰਨਾ ਚਾਹੁੰਦਾ ਹੈਗਾ ਕਿ ਜਿਹੜਾ ਡੈਜੀਗਨੇਟਿਡ ਟੈਰੋਰਿਸਟ ਹੈਗੇ ਆ ਅੰਡਰ UN ਜਾਂ USA, ਲਾਈਕ ਹਾਫਿਜ਼ ਸਈਦ, ਇਹ ਉਹ, ਜੇ ਤੁਸੀਂ ਇੰਨਾ ਹੀ ਕਹਿੰਦੇ ਹੈਗੇ ਹੋ ਕਿ USA ਕਹਿੰਦਾ ਹੈਗਾ ਵੀ ਇਹਨਾਂ ਨੂੰ ਫੋਨ ਕਰਦਾ ਹੈਗਾ ਵੀ ਸਾਨੂੰ ਇਹ ਬੰਦਾ ਚਾਹੀਦਾ, ਜਦੋਂ ਬਿਲ ਲਾਡਨ ਨੂੰ ਇਹਨਾਂ ਨੇ ਫੜਿਆ ਹੈਗਾ ਉਦੋਂ ਨੀ USA ਨੇ ਉਹਨਾਂ ਨੂੰ ਕਾਲ ਕੀਤਾ ਹੋਏਗਾ? ਔਰ ਦੂਸਰਾ ਪੁਆਇੰਟ ਇਹ ਹੈ ਸਰ, 57 or 58 ਕੰਟਰੀਜ਼ ਹੈਗੇ ਆ ਮੁਸਲਿਮਸ, ਕਿਧਰੇ ਵੀ ਡੈਮੋਕ੍ਰੇਸੀ ਹੈਗੀ ਹੈ? ਕੋਈ ਕੰਟਰੀ ਜਿੱਥੇ ਡੈਮੋਕ੍ਰੇਸੀ ਹੋਵੇ ਤੁਸੀਂ ਆਪ ਦੱਸ ਸਕਦੇ ਹੈਗੇ ਹੋ? ਔਰ ਇਹ ਜਿਹੜੀ ਤੁਸੀਂ ਇੰਨਾ ਇਸ ਚੀਜ਼ ਨੂੰ ਫੋਰਸ ਕਰ ਰਹੇ ਹੈਗੇ ਹੋ, ਸਮਝਾ ਰਹੇ ਹੈਗੇ ਹੋ ਵੀ ਇੱਥੇ ਡੈਮੋਕ੍ਰੇਸੀ ਚਾਹੀਦੀ, ਇਕਨੋਮੀ ਚਾਹੀਦੀ ਹੈਗੀ ਹੈ, ਇਹ ਤੁਹਾਡੀ ਗੱਲ ਨੂੰ ਕੋਈ ਪੁਆਇੰਟ ਇਹ ਸਮਝ ਸਕਦਾ ਹੈਗਾ? ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਤੁਹਾਡੀ ਆਈਡੀਓਲੋਜੀ ਹੈਗੀ ਹੈ, ਇਹ ਤੁਹਾਡੀ ਆਈਡੀਓਲੋਜੀ ਹੈਗੀ ਆ, ਉਹ ਤੁਹਾਡੇ ਜਿਹੜੇ ਲਿਸਨਰਸ ਹੈਗੇ ਆ ਉਹ ਸੇਮ ਆਈਡੀਓਲੋਜੀ ਨੂੰ ਬਿਲੋਂਗ ਕਰਦੇ ਹੈਗੇ ਆ, ਇਸ ਲਈ ਉਹ ਇਹ ਪੁਆਇੰਟਸ ਲੈਂਦੇ ਨੇ. ਜੇ ਦੂਸਰੀ ਆਈਡੀਓਲੋਜੀ ਹੋਵੇ ਇਹ ਤੁਹਾਡੇ ਪੁਆਇੰਟਸ ਬਿਲਕੁਲ ਨਾ ਲਿਖੇ ਜਾਣ ਸਰ. ਔਰ ਬੜੇ ਇੱਦਾਂ ਦੇ ਜਰਨਲਿਸਟ ਹੈਗੇ ਆ ਜਿਹੜੇ ਇਹ ਪੁਆਇੰਟ ਆਫ ਵਿਊ ਰੱਖਦੇ ਹੈਗੇ ਆ, ਔਰ ਉਹ ਪਾਕਿਸਤਾਨ ਛੱਡ ਕੇ ਅੱਜ ਉਹ ਕੈਨੇਡਾ ਜਾਂ USA ਬੈਠੇ ਹੋਏ ਨੇ. ਤੁਹਾਡਾ ਕੋਈ ਇਸ ਤੇ ਟੇਕ ਸਰ ਕੋਈ?
ਦੇਖੋ, ਪਹਿਲੀ ਚੀਜ਼ ਤਾਂ ਤੁਸੀਂ ਕਹੀ ਹੈ ਕਿ ਲੀਡਰ ਦੀ ਗੱਲ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਸਿਆਸਤ ਚ ਕਦੇ ਆਉਣ ਦਾ ਫਿਲਹਾਲ ਤੇ ਵਿਚਾਰ ਨਹੀਂ ਹੈ. ਬਾਕੀ ਉਹ ਕਹਿੰਦੇ ਨੇ ਕਿ ਨੈਵਰ ਸੇ ਨੈਵਰ, ਨੰਬਰ 1. ਦੂਸਰੀ ਚੀਜ਼ ਸਰ, ਮੈਂ ਇੱਥੇ ਇਹੀ ਕਹਾਂਗਾ ਕਿ ਜਿਹੜੀ ਆਈਡੀਓਲੋਜੀ ਹੈ ਨਾ ਉਹ ਇੱਕੋ ਇੱਕ ਹੋਣੀ ਚਾਹੀਦੀ ਹੈ, ਦੈਟ ਸ਼ੁਡ ਬੀ ਪ੍ਰੋਗਰੈਸਿਵ. ਸਾਡੀ ਆਈਡੀਓਲੋਜੀ ਜਿਹੜੀ ਹੈ ਪ੍ਰੋਗਰੈਸਿਵ ਹੋਣੀ ਚਾਹੀਦੀ ਹੈ. ਔਰ ਪ੍ਰੋਗਰੈਸਿਵ ਆਈਡੀਓਲੋਜੀ ਦੇ ਨਾਲ ਜੇ ਆਪਾਂ ਵਾਕਈ ਰਿਲੀਜਨ ਸਾਈਡ ਜਾਣਾ ਹੈ ਤਾਂ ਫਿਰ ਰਿਲੀਜਨ ਸਿਰਫ ਔਰ ਸਿਰਫ ਲਵ ਦੀ ਗੱਲ ਸਿਖਾਉਂਦਾ ਹੈ. ਵਾਰ ਦੇ ਵਿੱਚ ਹਾਰ ਹੀ ਹਾਰ ਹੈ. ਮੈਂ ਫਿਰ ਉਹੀ ਗੱਲ ਕਰਾਂਗਾ ਕਿ ਹਾਰ ਹੀ ਹਾਰ ਹੈ. ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਅਸੀਂ ਕਈ ਵਾਰ ਨਾ ਅੱਖਾਂ ਬੰਦ ਕਰ ਲੈਂਦੇ ਹਾਂ. ਸਾਡੀ ਇਹ ਵੀ ਬਹੁਤ ਬੜੀ ਪ੍ਰੋਬਲਮ ਹੈ ਕਿ ਜਦੋਂ ਦ ਫੋਲਟ ਲਾਈਨਸ ਹੈਵ ਆਲਵੇਜ਼ ਐਗਜ਼ਿਸਟਡ ਇਨ ਇੰਡੀਆ. 1947 ਚ ਅਸੀਂ ਲੱਖਾਂ ਲੋਕਾਂ ਨੇ ਇੱਕ ਦੂਸਰੇ ਦਾ ਕਤਲ ਕੀਤਾ, ਆਮ ਲੋਕਾਂ ਨੇ ਕੀਤਾ, ਕੋਈ ਆਰਮੀਜ਼ ਨਹੀਂ ਸੀਗੀਆਂ. ਮੈਂ ਬਹੁਤ ਵਾਰ ਇਹ ਸਵਾਲ ਪੁੱਛਦਾ, ਪਹਿਲਾਂ ਤਾਂ ਇਹੀ ਸਵਾਲ ਹੁੰਦਾ ਕਿ ਅਸੀਂ ਇੰਡੀਆ ਪਾਕਿਸਤਾਨ ਅਲੱਗ ਕਿਉਂ ਹੋਏ? ਦੋ ਭਰਾ ਸੀ, ਇਕੱਠੇ ਰਹਿੰਦੇ ਸੀ, ਅਲੱਗ ਕਿਉਂ ਹੋਏ? ਠੀਕ ਹੈ? ਨਹੀਂ
ਸਰ, ਨਹੀਂ, ਇਹ ਵੀ ਇੱਥੇ ਮੈਂ ਇਹ ਐਡ ਕਰਨਾ ਚਾਹੁੰਦਾ, ਕੋਈ ਦੋ ਭਰਾ ਨਹੀਂ ਸੀਗੇ. ਇੰਡੀਆ ਪਿਓ ਸੀਗਾ, ਪਿਓ ਦੀ ਜਾਇਦਾਦ ਦੇ ਵਿੱਚੋਂ ਉਹਨਾਂ ਨੂੰ ਹਿੱਸਾ ਦਿੱਤਾ ਗਿਆ. ਇੰਡੀਆ ਵਾਜ ਨੋਟ ਅ ਬ੍ਰਦਰ ਸਰ. ਇਹ ਸਾਰਾ ਜਿਹੜਾ ਭਾਰਤ, ਸਰ ਇੱਕ ਮਿੰਟ, ਭਾਰਤ ਜਿਹੜਾ ਸੀਗਾ ਨਾ, ਭਾਰਤ 1947 ਤੋਂ ਨੀ ਹੈਗਾ. ਇੰਡੀਆ ਵਾਜ ਨੋਟ ਫਰੋਮ 1947, ਜਾਂ ਜਦੋਂ ਬ੍ਰਿਟਿਸ਼ਰਸ ਆਏ ਉਦੋਂ ਸੀਗਾ, ਜਾਂ ਜਦੋਂ ਇਨਵੇਡਰਸ ਫਰੋਮ ਦਾ ਯੂ ਨੋ ਅਫਗਾਨਿਸਤਾਨ ਜਾਂ ਤੁਰਕੀ ਤੋਂ ਆਏ ਉਦੋਂ ਸੀਗਾ. ਇੰਡੀਆ ਵਾਜ 1000 ਈਅਰਸ ਬੈਕ. ਇੰਡੀਆ ਦੇ ਵਿੱਚੋਂ ਬੰਗਲਾਦੇਸ਼ ਨਿਕਲਿਆ, ਸ਼੍ਰੀਲੰਕਾ ਨਿਕਲਿਆ, ਭੂਟਾਨ ਨਿਕਲਿਆ, ਇਹ ਨਿਕਲਿਆ. ਡਸ ਸਮਵਨ ਅਦਰ ਹੈਵ ਦੈਟ ਮਚ ਰਾਈਵਲਰੀ ਲਾਈਕ ਪਾਕਿਸਤਾਨ?
ਮੈਂ ਉਹੀ ਗੱਲ ਕਰਨ ਲੱਗਾ ਸੀ.
ਜਿਹੜੇ ਅੱਜ ਬੰਗਲਾਦੇਸ਼ ਨੂੰ ਇੰਡੀਆ ਨੇ ਬਣਵਾਇਆ, ਅੱਜ ਉਹੀ ਬੰਗਲਾਦੇਸ਼ ਇੰਡੀਆ ਜਾਂ ਇੰਡੀਅਨ ਯੂ ਨੋ ਹਿੰਦੂਜ਼ ਨੂੰ ਕਿੱਦਾਂ ਟ੍ਰੀਟ ਕਰ ਰਿਹਾ ਹੈਗਾ? ਡਸ ਸਮਵਨ ਮੇਕ ਅ ਕੁਐਸਚਨ ਆਫ ਇਟ? ਨੋ ਸਰ. ਇਹ ਜਿਹੜੀ ਪ੍ਰੋਬਲਮ ਜਿਹੜੀ ਕਹਿੰਦੇ ਪਏ ਨਾ, ਮੋਦੀ ਆਇਆ, ਮੋਦੀ ਨੇ ਇਹ ਕਰਤਾ, ਮੋਦੀ ਨੇ, ਪ੍ਰੋਬਲਮ ਇਜ਼ ਦਿਸ. 2014 ਤੋਂ ਪਹਿਲਾਂ ਜਿਹੜੇ ਹਿੰਦੂ ਸੀਗੇ ਦੇ ਕਾਂਗਰਸ ਦੇ ਰਾਜ ਦੇ ਵਿੱਚ ਦੇ ਆਵਰ ਆਲਵੇਜ਼ ਬੀ ਦਾ ਅੰਡਰ ਰੇਟਿਡ. ਉਹ 2014 ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਤੁਸੀਂ ਬਹੁਤ ਧੱਕਾ ਕਰਦੇ ਪਏ ਹੋ. ਉਹ ਹੁਣ ਸਾਰੀ ਕਮਿਊਨਿਟੀ ਨੂੰ ਜਾਂ ਮੀਡੀਆ ਨੂੰ ਜਾਂ ਇੰਟਰਨੈਸ਼ਨਲੀ ਗਲੋਬਲੀ ਉਹ ਡਾਇਜੈਸਟ ਨਹੀਂ ਹੋ ਰਿਹਾ ਕਿ ਇੱਕ ਬੰਦਾ, ਇੱਕ ਕਮਿਊਨਿਟੀ ਜਿਹੜੀ ਹੈਗੀ ਆ ਫਰੋਮ 1000 ਈਅਰਸ, ਯੂ ਨੋ, ਉਹ ਕਹਿੰਦੀ ਵੀ ਓਕੇ, ਵਟ ਐਵਰ ਯੂ ਗਾਈਜ਼ ਆਰ ਡੂਇੰਗ ਵੀ ਆਰ ਡਨ, ਨੋ ਪ੍ਰੋਬਲਮ. ਅਸੀਂ ਕਸ਼ਮੀਰ ਤੋਂ ਦੌੜ ਜਾਂਦੇ ਹਾਂ, ਅਸੀਂ ਕੇਰਲਾ ਤੋਂ ਦੌੜ ਜਾਂਦੇ ਹਾਂ, ਅਸੀਂ ਵੈਸਟ ਬੰਗਾਲ ਤੋਂ ਦੌੜ ਜਾਂਦੇ ਹਾਂ, ਇੱਕ ਵਾਰੀ ਤਾਂ ਹਾਲਾਤ ਸੀ ਅਸੀਂ ਪੰਜਾਬ ਤੋਂ ਵੀ ਦੌੜਨ ਲੱਗੇ ਸੀਗੇ, ਠੀਕ ਹੈ, ਅੱਜ ਉਹ ਕਹਿੰਦੇ ਕਿਉਂ ਦੌੜੀਏ, ਇਹ ਪ੍ਰੋਬਲਮ ਹੈਗੀ ਹੈ ਸਰ, ਜਦੋਂ ਕਹਿੰਦੇ ਕਿਉਂ ਦੌੜੀਏ ਲੈਟਸ ਫਾਈਟ, ਹੁਣ ਡਾਈਜੈਸਟ ਨਹੀਂ ਹੋ ਰਿਹਾ ਕਿਸੇ ਕੋਲੋਂ, ਉਸ ਚੱਕਰ ਦੇ ਵਿੱਚ ਮੋਦੀ ਆਰ ਐਸ ਐਸ ਯੇ ਵੋ ਸਾਰਾ ਕੁਛ ਹੋ ਰਿਹਾ।
ਨਹੀਂ, ਜਿਹੜੇ ਤੁਹਾਡਾ ਇਹ ਪੁਆਇੰਟ ਹੈ ਉਹ ਬਿਲਕੁਲ ਇੱਕ ਪਾਰਟ ਮੈਂ ਉਹਦੇ ਨਾਲ ਐਗਰੀ ਕਰਦਾ ਹਾਂ ਕਿ ਯੈਸ, ਜਿਹੜੀ ਹਿੰਦੂ ਕਮਿਊਨਿਟੀ ਹੈ ਕਸ਼ਮੀਰ ਤੋਂ ਵੀ ਉਹਨਾਂ ਨੂੰ ਪਲਾਇਨ ਕਰਨਾ ਪਿਆ ਔਰ ਕਿਸੇ ਨੇ ਉਹਨਾਂ ਦੀ ਸਪੋਰਟ ਨਹੀਂ ਕੀਤੀ ਆਪਣੇ ਸ਼ਹਿਰ ਦੇ ਵਿੱਚ ਹੀ, ਦਿੱਲੀ ਦੇ ਵਿੱਚ ਆ ਕੇ ਉਹ
ਪਲਾਇਨ ਨਹੀਂ ਕਰਨਾ ਪਿਆ ਉਹਨਾਂ ਨੂੰ, ਉਹਨਾਂ ਨੂੰ ਮਾਰ ਕੇ ਕੱਟ ਕੇ, ਔਰ ਉਹਨਾਂ ਨੂੰ ਕਿਸੇ ਮਿਲਟਰੀ ਨੇ ਨੀ ਮਾਰਿਆ, ਉਹਨਾਂ ਦੇ ਨੇਬਰਸ ਲੋਕਲ ਜਿਹੜਾ ਨਾਲ ਸਕੂਲਾਂ ਚ ਪੜੇ ਸੀਗੇ, ਜਿਹੜੇ ਉਹਨਾਂ ਦੇ ਘਰ ਵਿੱਚ ਆਉਂਦੇ ਜਾਂਦੇ ਸੀਗੇ, ਖਾਣਾ ਖਾਂਦੇ ਸੀਗੇ, ਮਿਲਟਰੀ ਨੀ ਸੀਗੀ ਸਰ, ਉਹ ਲੋਕਲ ਸੀਗੇ। ਔਰ ਮੈਂ ਕੁਛ ਹੋਰ ਐਡ ਆਨ ਨਹੀਂ ਕਰਨਾ ਚਾਹੁੰਦਾ, ਉਹ ਲੋਕਲ ਲੋਕ ਸੀਗੇ, ਤੁਹਾਡੇ ਪੜੋਸੀ ਸੀਗੇ, ਤੁਹਾਡੇ ਸਾਹਮਣੇ ਵਾਲਾ ਸੀਗਾ ਕ੍ਰੋਸ ਦਾ ਸਟਰੀਟ, ਉਹਨਾਂ ਨੇ ਜਿਹੜੇ ਸਟੂਡੈਂਟਸ ਜਿਹੜੇ ਟੀਚਰਸ ਕੋਲ ਪੜੇ ਸੀਗੇ ਉਹਨਾਂ ਨੇ ਉਹਨਾਂ ਨੂੰ ਮਾਰਿਆ ਸਰ, ਉੱਥੇ ਕੋਈ ਮਿਲਟਰੀ ਨਹੀਂ ਆਈ ਸੀ, ਕਿਸੇ ਨੇ ਅਟੈਕ ਨਹੀਂ ਕੀਤਾ ਸੀਗਾ। ਔਰ ਸੇਮ ਵੇ ਦ ਥਿੰਗਸ ਹੈਪਨ ਇਨ ਵੈਸਟ ਬੰਗਾਲ, ਇਨ ਕੇਰਲਾ। ਮੈਂ ਤੁਹਾਨੂੰ ਸਿੰਪਲ ਇੱਕ ਸਟੇਟ ਫਾਰਵਰਡ ਕਹਿ ਰਿਹਾ ਹੈਗਾ, ਦੇਰ ਵਾਜ ਅ ਟਾਈਮ ਕਿ ਅਸੀਂ ਪੰਜਾਬ ਦੇ ਹੀ ਬੈਠੇ ਅਸੀਂ ਸਾਰੇ ਸੋਚਦੇ ਸੀਗੇ ਵੀ ਲੈਸ ਸੇ ਸਾਡੇ ਪੇਰੈਂਟਸ ਜਿਹੜੇ ਸੀਗੇ ਕਿ ਜੋ ਹਾਲਾਤ ਬਣ ਰਹੇ ਹੈਗੇ ਨੇ ਸ਼ਾਇਦ ਸਾਨੂੰ ਇੱਥੋਂ ਵੀ ਜਾਣਾ ਪਵੇ, ਸਾਨੂੰ ਕਿਸੇ ਬਾਹਰ ਲੈਣੀ ਨਹੀਂ ਆ ਕੇ ਮਾਰਿਆ, ਸਾਡੇ ਲੋਕਲ ਗੁਆਂਢੀ ਪੜੋਸੀ ਗਲੀ ਵਾਲੇ ਕੰਮ ਵਾਲੇ ਉਹਨਾਂ ਨੇ ਮਾਰਿਆ। ਇੱਥੇ ਹੁਣ ਤੁਸੀਂ ਦੱਸੋ ਪਲਾਨ ਨਹੀਂ ਕੀਤਾ ਗਿਆ ਸੀਗਾ, ਉਹ ਹਿੰਦੂਆਂ ਨੂੰ ਜਬਰਦਸਤੀ ਕੱਢਿਆ ਗਿਆ ਸੀਗਾ ਮਾਰ ਕੇ ਰੇਪ ਕਰਕੇ।
When I use the word ਪਲਾਇਨ ਤੇ ਮਤਲਬ ਮੈਂ ਮਾਈਗ੍ਰੇਟ ਵਰਡ ਜਿਹੜਾ ਯੂਜ ਕੀਤਾ ਉਹ ਰੀਜ਼ਨ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ ਬਿਲਕੁਲ, ਮੈਂ ਉਸ ਰੀਜ਼ਨ ਤੋਂ ਡਿਨਾਈ ਨਹੀਂ ਕੀਤਾ ਵਿਦ ਪਲਾਇਨ ਔਰ ਵਿਦ ਮਾਈਗ੍ਰੇਸ਼ਨ, ਆਈ ਮੈਂਟ ਕਿ ਉੱਥੋਂ ਉਹਨਾਂ ਨੂੰ ਮੂਵ ਹੋਣਾ ਪਿਆ, ਉੱਥੋਂ ਉਹਨਾਂ ਨੂੰ ਜਾਣਾ ਪਿਆ। ਹਾਂ, ਰੀਜ਼ਨ ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਇਸ ਗੱਲ ਤੋਂ, ਇਹ ਤਾਂ ਦੁਨੀਆਂ ਦੇ ਵਿੱਚ ਜਗ ਜ਼ਾਹਿਰ ਹੈ, ਇੱਥੇ ਬੜੀਆਂ ਸਾਰੀਆਂ ਆਰਗਨਾਈਜੇਸ਼ਨ ਹੈਗੀਆਂ ਉਹਨਾਂ ਦੀਆਂ ਕਸ਼ਮੀਰੀ ਹਿੰਦੂਜ਼ ਦੀਆਂ, ਉਹ ਜਿਹੜੇ ਕਸ਼ਮੀਰੀ ਹਿੰਦੂ ਨੇ ਇੱਥੇ ਵੀ ਆਪਣੇ ਗੱਲ ਕਰਦੇ ਨੇ ਰੱਖਦੇ ਨੇ ਔਰ ਬਹੁਤ ਸਾਰੇ ਉਹ ਜਿਹੜੇ ਕਸ਼ਮੀਰੀ ਹਿੰਦੂ ਇੱਥੇ ਕੈਨੇਡਾ ਚ ਹੈਗੇ ਨੇ ਉਹ ਬਿਲਕੁਲ ਆਪਣੀ ਗੱਲ ਰੱਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ, ਅੱਜ ਵੀ ਉਹਨਾਂ ਦਾ ਸੁਪਨਾ ਆ, ਅੱਜ ਵੀ ਉਹਨਾਂ ਦਾ ਸੁਪਨਾ ਹੈ ਕਿ ਦੁਬਾਰਾ ਉਹ ਕਸ਼ਮੀਰ ਦੇ ਵਿੱਚ ਆਪਣਾ ਘਰ ਦੇ ਉੱਤੇ ਜਾਣ। ਔਰ ਯੈਸ, ਦੇ ਵਰ ਵੈਰੀ ਬਰੂਟਲੀ ਯੂ ਨੋ ਟੋਰਚਰਡ ਐਂਡ ਮਰਡਰਡ ਔਰ ਪਲੰਡਰਡ, ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਠੀਕ ਨੇ ਕਿ ਯੈਸ ਉਹ ਸਭ ਹੋਇਆ, ਲੇਕਿਨ ਮੈਂ ਮੁੱਦੇ ਦੀ ਗੱਲ ਤੇ ਰਹਿਣਾ ਚਾਹੁੰਦਾ, ਮੁੱਦੇ ਦੀ ਗੱਲ ਇਹ ਹੈ ਕਿ ਹਾਂਜੀ ਹਾਂਜੀ
ਮੁੱਦਾ ਤੁਸੀਂ ਨਾ ਮੁੱਦੇ ਨੂੰ ਤੁਸੀਂ ਗੋਲ ਕਰ ਦਿੰਦੇ ਹੈਗੇ ਹੋ, ਮੁੱਦਾ ਚ ਦੇਖੋ ਪੁਆਇੰਟ ਇੰਨਾ ਹੈਗਾ ਕਿ ਅਸੀਂ ਜਿਹੜੀ ਆਈਡੀਓਲੋਜੀ ਤੋਂ ਗੱਲ ਕਰ ਰਹੇ ਹੈਗੇ ਆ, ਤੁਸੀਂ ਜੋ ਕਹਿ ਰਹੇ ਹੈਗੇ ਹੋ ਐਬਸੋਲੂਟਲੀ ਰਾਈਟ ਹੈਗਾ, ਇੱਕ ਕਿਸੇ ਵੀ ਕਾਮਨ ਯੂ ਨੋ ਹਿਊਮਨ ਬੀਂਗ ਨੂੰ ਏਦਾਂ ਹੀ ਸੋਚਣਾ ਚਾਹੀਦਾ, ਐਬਸੋਲੂਟਲੀ ਰਾਈਟ। ਪਰ ਪ੍ਰੋਬਲਮ ਇਜ਼ ਕਿ ਤੁਸੀਂ ਸੋਚ ਸਕਦੇ ਹੋ, ਤੁਹਾਡੇ ਸਾਹਮਣੇ ਵਾਲਾ ਨਹੀਂ ਸੋਚ ਸਕਦਾ। ਅੱਜ ਗੋਡ ਫੋਰਬਿਡ ਆਈ ਐਮ ਕ੍ਰੋਸਿੰਗ ਮਾਈ ਫਿੰਗਰਸ,
ਮੈਂ ਇੱਕ ਮਿੰਟ ਸੋਰੀ ਮੈਂ ਇੰਟਰਪਟ ਕਰ ਰਿਹਾ, ਤੁਸੀਂ ਨਾ ਗੱਲ ਪੂਰੀ ਨਹੀਂ ਹੋਣ ਦੇ ਰਹੇ, ਮੈਂ ਅਤੁਲ ਸਾਹਿਬ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਂਦੇ ਹੋ, ਮੈਂ ਗੱਲ ਮੇਰੀ ਖੁਣ ਲਈ ਪੂਰੀ ਹੋ ਲੈਂਦੇ ਹੋ, ਠੀਕ ਹੈ। ਔਰ ਮੈਂ ਇੱਥੇ ਬਸ ਇੰਨੀ ਗੱਲ ਕਹਿਣਾ ਚਾਹ ਰਿਹਾ ਕਿ ਅਸੀਂ ਜੋ ਕੁਛ ਹਿਸਟਰੀ ਦੇ ਵਿੱਚ ਹੋਇਆ ਜਾਂ ਤੇ ਅਸੀਂ ਉਹਦੀ ਗੱਲ ਨਹੀਂ ਕਰਦੇ, ਔਰ ਜੇ ਗੱਲ ਕਰਦੇ ਹਾਂ ਤੇ ਉਹਦੇ ਤੋਂ ਲਰਨ ਕਰਨ ਦੀ ਬਜਾਏ ਵਿਦ ਡਿਊ ਰਿਸਪੈਕਟ ਵੀ ਸਟਾਰਟ ਸਕੋਰਿੰਗ ਬਰਾਊਨੀ ਪੁਆਇੰਟਸ, ਅਸੀਂ ਇੱਕ ਦੂਸਰੇ ਦੇ ਖਿਲਾਫ਼ ਕਿ ਅਸੀਂ ਸਹੀ ਹਾਂ ਤੁਸੀਂ ਸਹੀ ਹਾਂ, ਅਸੀਂ ਉਸ ਜਿਹੜੀ ਲੜਾਈ ਆ ਡਿਬੇਟ ਆ ਉਹਦੇ ਵਿੱਚ ਜ਼ਿਆਦਾ ਉਲਝ ਜਾਂਦੇ ਹਾਂ, ਇੰਕਲੂਡਿੰਗ ਮਾਈ ਸੈਲਫ, ਮੈਂ ਵੀ ਹੋ ਸਕਦਾ ਈਵਨ ਆਈ ਵੁੱਡ ਗੈਟ ਕੈਰਿਡ ਅਵੇ ਮੈਨੀ ਟਾਈਮਸ, ਨੋਟ ਦੈਟ ਆਈ ਡੋਂਟ ਗੈਟ ਕੈਰਿਡ ਅਵੇ, ਈਵਨ ਆਈ ਡੂ, ਲੇਕਿਨ ਜੇ ਅਸੀਂ ਓਬਜੈਕਟਿਵਲੀ ਔਰ ਇਹਨੂੰ ਸੋਚਣਾ ਹੈ ਤੇ ਮੈਂ ਹਮੇਸ਼ਾ ਇਹੀ ਫਿਰ ਕਹਾਂਗਾ ਕਿ ਅਸੀਂ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਹਾਂ ਉੱਥੇ, ਠੀਕ ਹੈ, ਔਰ ਇਹੀ ਜਿਹੜੀ ਚਾਹੇ ਅਸੀਂ ਉਹਨੂੰ ਸਨਾਤਨ ਧਰਮ ਕਹਿ ਦਈਏ ਹਿੰਦੂ ਧਰਮ ਕਹਿ ਦਈਏ ਇਹੀ ਉਹਦੀ ਬਿਊਟੀ ਰਹੀ ਹੈ। ਉਹ ਬਹੁਤ ਜ਼ਿਆਦਾ ਪ੍ਰੋਗਰੈਸਿਵ ਥਾਟ, ਲਿਬਰਲ ਥਾਟ ਉਹਨਾਂ ਦੀ ਸੀਗੀ। ਦੁਨੀਆਂ ਦੇ ਵਿੱਚ ਕੋਈ ਐਸਾ ਏਰੀਆ ਨਹੀਂ ਹੈ ਕਿ ਜਿੱਥੇ ਇੰਨੇ ਰਿਲੀਜਨਸ ਦੀ ਸ਼ੁਰੂਆਤ ਹੋਈ ਔਰ ਇੰਨੇ ਰਿਲੀਜਨਸ ਪ੍ਰੋਸਪਰ ਕੀਤੇ। ਇਹ ਸਿਰਫ ਹਿੰਦੁਸਤਾਨ ਦੀ ਬਿਊਟੀ ਹੈ, ਸਿਰਫ ਇੰਡੀਆ ਦੀ ਬਿਊਟੀ ਹੈ ਕਿ ਉੱਥੇ ਜੈਨ ਧਰਮ, ਬੁੱਧਿਜ਼ਮ ਧਰਮ, ਸਿੱਖ ਧਰਮ ਉੱਥੋਂ ਸ਼ੁਰੂਆਤ ਹੋਈ ਹੈ ਇਹਨਾਂ ਧਰਮਾਂ ਦੀ, ਔਰ ਸਨਾਤਨ ਧਰਮ, ਚਾਰ ਧਰਮਾਂ ਦੀ ਸ਼ੁਰੂਆਤ ਦੁਨੀਆਂ ਦੇ ਵਿੱਚ ਕੋਈ ਕੰਟਰੀ ਨਹੀਂ ਕਹਿ ਸਕੇਗੀ ਕਿ ਸਾਡੇ ਇੱਥੇ ਚਾਰ ਧਰਮਾਂ ਦੀ ਸ਼ੁਰੂਆਤ ਹੋਈ ਹੈ। ਨੰਬਰ 2, ਇਸਲਾਮ, ਕ੍ਰਿਸਚੈਨਿਟੀ ਪਾਰਸੀ ਲੋਕ ਕਿੰਨੀ ਤਰੱਕੀ ਕਰ ਗਏ ਨੇ ਤੁਸੀਂ ਦੇਖਿਆ ਤੇ ਦੁਨੀਆਂ ਔਰ ਜੂਇਸ਼ ਕਮਿਊਨਿਟੀ ਨੂੰ ਦੁਨੀਆਂ ਭਰ ਚ ਪਰਸੀਕਿਊਟ ਕੀਤਾ ਜਾਂਦਾ ਬਟ ਦੇ ਆਰ ਵੈਰੀ ਹੈਪੀ ਨੈਵਰ ਅ ਸਿੰਗਲ ਜੂ ਵਾਸ ਪਰਸੀਕਿਊਟਿਡ ਇਨ ਇੰਡੀਆ ਐਕਸੈਪਟ ਜਦੋਂ ਇਹ ਲਸ਼ਕਰ ਏ ਤੋਇਬਾ ਵਰਗੀ ਟੈਰਰਿਸਟ ਆਰਗੇਨਾਈਜੇਸ਼ਨ ਨੇ ਆ ਕੇ ਇੰਡੀਆ ਚ ਉਹਨਾਂ ਦੇ ਉੱਤੇ ਜੂਇਸ਼ ਕਮਿਊਨਿਟੀ ਦੇ ਉੱਤੇ ਵੀ ਅਟੈਕ ਕੀਤਾ ਉਹਨਾਂ ਨੇ ਠੀਕ ਹੈ ਸੋ ਇੰਡੀਆ ਦਾ ਜਿਹੜੀ ਬਿਊਟੀ ਹੈ ਨਾ ਉਹੀ ਹੈ ਔਰ ਇਹੀ ਰੱਖਣੀ ਚਾਹੀਦੀ ਹੈ ਉਹ ਕੋਈ ਹਿੰਦੂ ਕੰਟਰੀ ਨਹੀਂ ਹੈ ਉਹ ਸਾਰਿਆਂ ਦਾ ਸਾਂਝਾ ਕੰਟਰੀ ਹੈ ਔਰ ਜਦੋਂ ਅਸੀਂ ਉਹਨੂੰ ਇੱਕ ਧਰਮ ਦੇ ਨਾਲ ਜੋੜਨਾ ਸ਼ੁਰੂ ਕਰਾਂਗੇ ਉਹ ਦ ਵੈਰੀ ਅਸੈਂਸ ਦ ਵੈਰੀ ਇਥੋਸ ਆਫ ਇੰਡੀਆ ਜਿਹੜਾ ਉਹ ਫਿਰ ਖਰਾਬ ਹੋਣਾ ਸ਼ੁਰੂ ਹੋ ਜਾਏਗਾ ਨੰਬਰ ਵਨ ਨੰਬਰ
ਕੋਈ ਵੀ ਇੰਡੀਆ ਨੂੰ ਕੋਈ ਵੀ ਧਰਮ ਨਾਲ ਨਹੀਂ ਜੋੜਨਾ ਚਾਹ ਰਿਹਾ ਹੈਗਾ ਜਾਂ ਚਾਹੁੰਦਾ ਹੈਗਾ ਬੇਸਿਕਲੀ ਸਾਰੇ ਆਪਣੀਆਂ ਰੂਟਸ ਦੇ ਨਾਲ ਕਨੈਕਟ ਹੋਣਾ ਚਾਹੁੰਦੇ ਹੈਗੇ ਆ ਸਰ ਪੁਆਇੰਟ ਇਜ਼ ਦਿਸ ਰੂਟਸ ਕੀ ਹੈਗੀਆਂ ਕਿ ਹਿਊਮੈਨਿਟੀ ਲਵ ਪੀਸ ਐਂਡ ਪ੍ਰੋਗਰੈਸ ਰੂਟਸ ਇਹ ਹੈਗੀਆਂ
ਠੀਕ ਹੈ ਥੈਂਕ ਯੂ ਬਹੁਤ ਸ਼ੁਕਰੀਆ ਜੀ ਮੈਨੂੰ
ਸਰ
ਹਾਂਜੀ ਹਾਂਜੀ ਕਾਫੀ
ਥੈਂਕ ਯੂ ਥੈਂਕ ਯੂ ਜੀ
ਥੈਂਕ ਯੂ ਤੁਸੀਂ ਕਾਫੀ ਸਾਰੇ ਵਧੀਆ ਆਪਣੇ ਵਿਚਾਰ ਦਿੱਤੇ ਕਾਫੀ ਮੈਂ ਕੁਛ ਕਈ ਨਾ ਐਗਰੀ ਕਰਾਂਗਾ ਕਈ ਨਾ ਡਿਗਰੀ ਬਟ ਥੈਂਕ ਯੂ ਅਤੁਲ ਜੀ ਤੁਸੀਂ ਬੜੇ ਵਧੀਆ ਆਪਣੇ ਵਿਚਾਰ ਸਾਰੇ ਦੇ ਰਹੇ ਸੀ ਕਾਲਰਸ ਬੜੇ ਵੇਟ ਕਰ ਰਹੇ ਨੇ ਮੈਨੂੰ ਰਿਕਾਰਡਡ ਬ੍ਰੇਕ ਦਾ ਬੜੀ ਦੇਰ ਤੋਂ ਇਸ਼ਾਰਾ ਹੈ ਛੋਟੀ ਜੀ ਰਿਕਾਰਡਡ ਬ੍ਰੇਕ ਉਸ ਤੋਂ ਬਾਅਦ ਉਸ ਤੋਂ ਬਾਅਦ ਮਨਿੰਦਰ ਸੈਣੀ ਸਾਹਿਬ ਨੂੰ ਵੀ ਡਿਸਕਸ਼ਨ ਜੁਆਇਨ ਕਰਾਂਗੇ ਔਰ ਸਾਡੇ ਗਵਰਨਮੈਂਟ ਦੇ ਜਿਹੜੇ ਸਪੋਂਸਰ ਨੇ ਸੌਰਵ ਰਤਨ ਜੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਵੱਲ ਵੀ ਮੈਂ ਫੋਕਸ ਕਰਨਾ ਚਾਹਾਂਗਾ ਗਿਰੀਸ਼ ਜੀ ਸੁਲੇਮਾਨ ਸਾਹਿਬ ਸਭ ਦੀਆਂ ਕਾਲਸ ਲਵਾਂਗੇ ਪਰ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਹੁਣ ਅਸੀਂ ਉਸ ਤਰਫ ਵੀ ਆ ਜਾਈਏ ਕਿਉਂਕਿ ਇਧਰੋਂ ਬਜਟ ਆਇਆ ਔਰ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਵੀ ਜ਼ਰੂਰੀ ਹੈ ਹਾਂਜੀ ਪਿਛਲੇ 25 ਸਾਲਾਂ ਤੋਂ ਹਾਂ ਵੀ ਹੈਵ ਨੈਵਰ ਸ਼ਾਈਡ ਅਵੇ ਕਦੇ ਵੀ ਕੋਈ ਜਿਹੜਾ ਕੋਈ ਇਸ਼ੂ ਐਸਾ ਹੋਵੇ ਸੋ ਵੀ ਹੈਵ ਨੈਵਰ ਸ਼ਾਈਡ ਅਵੇ ਫੋਰ ਐਨੀ ਸੈਂਸਿਟਿਵ ਇਸ਼ੂਜ਼ ਜਾਂ ਚੈਲੇਂਜ ਇਸ਼ੂਜ਼ ਕਿਉਂਕਿ ਮੀਡੀਆ ਦਾ ਇਹ ਕੰਮ ਹੈ ਕਿ ਅਸੀਂ ਕਈ ਵਾਰ ਅੱਖਾਂ ਬੰਦ ਕਰ ਲੈਂਦੇ ਹਾਂ ਕਿ ਜੋ ਹੋ ਰਿਹਾ ਠੀਕ ਹੈ ਲੇਕਿਨ ਲੋਕਾਂ ਨੂੰ ਆਪਣੇ ਵਿਚਾਰ ਰਿਸਪੈਕਟਫੁਲੀ ਰੱਖਣ ਦਾ ਹੱਕ ਮਿਲਣਾ ਚਾਹੀਦਾ ਇੱਕ ਡਿਸਕਸ਼ਨ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਅਸੀਂ ਜ਼ਰੂਰ ਖਿਆਲ ਕਰੀਏ ਜੋ ਮੈਂ ਕੱਲ ਦੇ ਪ੍ਰੋਗਰਾਮ ਚ ਗੱਲ ਕਰ ਰਿਹਾ ਸੀ ਵੀ ਕਦੇ ਵੀ ਕਿਸੇ ਨੂੰ ਲਗਾ ਕੇ ਗੱਲ ਕਰਨੀ ਸਰਕੈਸਟਿਕਲੀ ਕਰਨੀ ਟਾਰਗੇਟ ਕਰਨੀ ਐਂਡ ਅਗਲੀ ਚੀਜ਼ ਸਮਟਾਈਮਸ ਵੀ ਗੈਟ ਕੈਰਡ ਅਵੇ ਮੈਂ ਆਪਣੀ ਗੱਲ ਹੁਣੇ ਕਹਿ ਕੇ ਹਟਿਆ ਉਹ ਨਾ ਕਰੀਏ ਬਾਕੀ ਅਸੀਂ ਗੱਲ ਕਰੀਏ ਰਿਕਾਰਡਡ ਬ੍ਰੇਕ ਤੋਂ ਬਾਅਦ ਨਰਿੰਦਰ ਸੈਣੀ ਸਾਹਿਬ ਤੁਹਾਡੇ ਨਾਲ ਗੱਲ ਕਰਾਂਗੇ ਵਾਈ ਮੀਡੀਆ ਬਿਜ਼ਨਸ ਐਂਡ ਗਰਲਸ ਸੈਗਮੈਂਟ ਜਿਹੜੇ ਮੇਨ ਸਪੋਂਸਰ ਨੇ ਸੌਰਵ ਰਤਨ ਜੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट पूरी नेबरहुड की नज़र उस पर होती है तो क्या है उसका सीक्रेट सिर्फ धूप और पानी काफी नहीं स्कॉट्स टर्फ बिल्डर लॉन फूड आपके ग्रास को ज्यादा घना हरा भरा और हेल्दी बनाता है ताकि वीड्स का कोई चांस ना हो अपने लॉन को दे स्कॉट्स टर्फ बिल्डर लॉन फूड और बढ़ाए अपनी शान
अवार्ड विनिंग टॉप हिट टॉप सेफ्टी That's what they say about Nissan Sentra, and you can have one for just $59 a week. That's right. Lease a new Nissan Sentra Plus for just $59 a week plus tax for 36 months. During Sentra Mania at your GTA Nissan dealer, just $1,999 down plus loyalty gets you an award-winning Sentra for just $59 a week or finance from 0%. Don't miss Sentra Mania now through June 2nd at your local GTA Nissan dealer.
You are listening to WTOR 770 AM, Youngstown, Toronto. ब्रैम्पटन शहर एक इन्वेसिव स्पेशीज मैनेजमेंट स्ट्रेटेजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ़ में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूमात के लिए विजिट कीजिए brampton.ca invesis।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
शॉपर्स तो जाइए तैयार, नीतास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। Visit LisasCosmetics.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. ਮੀਡਿਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਹਾਂਜੀ ਨਰਿੰਦਰ ਸੈਣੀ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਧੰਨਵਾਦ ਯੁਧਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਤੁਹਾਨੂੰ, ਤੁਹਾਡੀ ਸਾਰੀ ਟੀਮ ਔਰ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ ਆਦਾਬ ਜੀ। ਤੁਸੀਂ ਆਪਣੀ ਗੱਲਬਾਤ ਜਿਹੜੀ ਹੈ ਜੀ ਜ਼ਰੂਰ ਜਾਰੀ ਕਰਨਾ, ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਮੈਂ ਸੌਰਵ ਰਤਨ ਜੀ ਦਾ ਸਿਰਫ ਵੈਲਕਮ ਕਰਨ ਵਾ, ਸਾਡੇ ਅਗਲੇ ਸੈਗਮੈਂਟ ਦੇ ਸਪਾਂਸਰ ਵੀ ਨੇ। ਸੌਰਵ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਹਾਂਜੀ ਜਸਵੀਰ ਜੀ, ਅ ਵੈਰੀ ਗੁੱਡ ਮਾਰਨਿੰਗ ਟੂ ਯੂ ਸਰ ਐਂਡ ਆਲ ਦ ਲਿਸਨਰਸ, ਬਹੁਤ ਵਧੀਆ ਸਰ।
ਥੈਂਕ ਯੂ, ਤੁਹਾਡੇ ਨਾਲ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਸ਼ੁਰੂ ਕਰਨ ਜਾ ਰਹੇ ਹਾਂ। ਬਾਕੀ ਕਾਲਰਸ ਬਾਅਦ ਲਵਾਂਗੇ, ਗਿਰੀਸ਼ ਜੀ ਔਰ ਬਾਕੀ ਸਾਰੇ ਕਾਲਰਸ ਪਲੀਜ਼ ਵੇਟ ਕਰ ਲੈਣਾ, ਸਭ ਦੀ ਵਿਚਾਰ ਲਵਾਂਗੇ, ਨਰਿੰਦਰ ਸੈਣੀ ਸਾਹਿਬ ਦੇ ਵਿਚਾਰ ਲੈ ਕੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਸਾਡੇ ਨਾਲ ਸੌਰਵ ਰਤਨ ਜੀ ਡਿਸਕਸ ਕਰਨਗੇ। ਸਾਡਾ ਬਜਟ ਪੇਸ਼ ਹੋਇਆ ਓਨਟੇਰੀਓ ਦਾ, ਇਕਾਨਮੀ ਕਿੱਧਰ ਜਾ ਰਹੀ ਹੈ, ਜੋਬ ਮਾਰਕੀਟ ਦਾ ਕੀ ਸਿਨੈਰੀਓ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ। ਨਰਿੰਦਰ ਸੈਣੀ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਪਹਿਲਾਂ। ਗੋ ਅਹੈਡ ਸਰ।
ਯੁਧਵੀਰ ਜੀ, ਇੱਕ ਤਾਂ ਤੁਹਾਡੀ ਆਵਾਜ਼ ਬਹੁਤ ਘੱਟ ਸੀ, ਵੱਧਦੀ ਆ, ਪਹਿਲਾਂ ਆਵਾਜ਼ ਘੱਟ ਸੀ ਬਹੁਤ, ਫਿਰ ਜਦੋਂ ਮੈਂ ਕਿਹਾ ਤਾਂ ਠੀਕ ਹੋਈ, ਹੁਣ ਫੇਰ ਡਾਊਨ ਹੋ ਰਹੀ ਆਵਾਜ਼ ਤੁਹਾਡੀ, ਤੋ ਥੋੜਾ ਇਹਦਾ ਦੇਖੋ ਤੁਸੀਂ ਕੀ ਹੋ ਸਕਦਾ, ਟੈਕਨੀਕਲੀ ਜੋ ਵੀ ਕਰ ਸਕਦੇ ਆ। ਇਹਦੇ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਲਾਸਟ ਕਾਲਰ ਜਿਹੜੇ ਕਹਿ ਕੇ ਗਏ, ਬਹੁਤ ਹੀ ਰੈਲੇਵੈਂਟ ਪੁਆਇੰਟ ਕਈ ਉਹਨਾਂ ਨੇ ਰੇਜ਼ ਕੀਤੇ ਆ, ਰੈਲੇਵੈਂਟ ਐਂਡ ਬੋਲਡ, ਕਿਉਂਕਿ ਬਹੁਤੇ ਲੋਕ ਕਹਿਣਾ ਕੁਛ ਚਾਹੁੰਦੇ ਆ ਪਰ ਉਹ ਕਹਿ ਨਹੀਂ ਪਾਉਂਦੇ ਜਾਂ ਕਹਿੰਦੇ ਨਹੀਂ ਹੈ, ਡਿਪਲੋਮੈਟਿਕ ਹੋ ਕੇ ਗੱਲ ਕੁਛ ਹੋਰ ਕਰ ਜਾਂਦੇ ਆ, ਪਰ ਇਹਨਾਂ ਨੇ ਬੜੀਆਂ ਮੈਨੂੰ ਕਈ ਗੱਲਾਂ ਉਹਦੇ ਵਿਚ ਲੱਗੀਆਂ ਕਿ ਬਹੁਤ ਹੀ ਵਧੀਆ ਉਹਨਾਂ ਨੇ ਵਿਚਾਰ ਆਪਣੇ ਦਿੱਤੇ, ਔਰ ਉਹ ਤੋਂ ਪਹਿਲਾਂ ਵੀ ਸਾਡੇ ਜਿੱਦਾਂ ਵੀ ਸਾਰੇ ਸਾਡੇ ਕਾਲਰ ਕਾਲ ਕਰਦੇ ਆ, ਹਰੇਕ ਦੇ ਬਹੁਤ ਵਧੀਆ ਵਿਚਾਰ ਹੈ, ਬਹੁਤ ਵਧੀਆ ਸਾਰਾ ਕੁਛ ਹੁੰਦਾ। ਮੈਂ ਜਿਹੜਾ ਕੱਲ ਮੈਂ ਸਾਰਾ ਡਿਬੇਟ ਤੁਹਾਡਾ ਆਪਣਾ ਦੇਖਿਆ, ਤੋ ਮੈਂ ਉਹਦੇ ਬਾਰੇ ਕੁਛ ਕਹਿਣਾ ਚਾਹੁੰਦਾ ਸੀਗਾ, ਤੇ ਬਾਕੀ ਤਾਂ ਡਿਟੇਲ ਤਾਂ ਜਿਹੜੀਆਂ ਆਪਾਂ ਤੁਸੀਂ ਬਹੁਤ ਡਿਟੇਲ ਡਿਸਕਸ ਕਰ ਲੈਂਦੇ। ਜਦੋਂ ਵੀ ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਯੂ ਆਰ ਫੁੱਲ ਆਫ ਨੌਲੇਜ ਔਰ ਯੂ ਆਰ ਬਬਲਿੰਗ ਵਿਦ ਨੌਲੇਜ, ਔਰ ਕਈ ਵਾਰੀ ਉਹਦੇ ਵਿੱਚ ਇਹ ਹੁੰਦਾ ਹੈ, ਮੈਂ ਇਸ ਚੀਜ਼ ਨੂੰ ਗੁਸਤਾਖ ਹੀ ਨਹੀਂ ਮੰਨਦਾ, ਮੈਂ ਇਹ ਤੁਹਾਨੂੰ ਸਿਰਫ ਦੱਸਣਾ ਚਾਹੁੰਦਾ, ਤੁਹਾਡੇ ਸ਼ੇਅਰ ਕਰਨਾ ਚਾਹੁੰਦਾ, ਔਰ ਕਈ ਬੰਦੇ ਨਹੀਂ ਕਹਿ ਪਾਉਂਦੇ, ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੇ ਚ ਨੌਲੇਜ ਇੰਨਾ ਹੈਗਾ ਔਰ ਉਹਦੇ ਚ ਫਿਰ ਤੁਸੀਂ ਇੱਕ ਤੋਂ ਦੂਜੀ ਤੋਂ ਤੀਜੀ ਤੋਂ ਚੌਥੀ ਗੱਲ ਗਾਂਹ ਤੇ ਗਾਂਹ ਕੱਢ ਕੇ ਕਈ ਵਾਰੀ ਅਸੀਂ ਨਾ ਬਹੁਤ ਆਫ ਦਾ ਟਰੈਕ ਹੋ ਜਾਂਦੇ ਹਾਂ ਔਰ ਮੋਨੋਲੋਗ ਹੀ ਕਾਇੰਡ ਆਫ ਹੋ ਜਾਂਦਾ, ਰਾਈਟ? ਤੋ ਮੇਰੀ ਰਿਕੁਐਸਟ ਇਹ ਹੈ बहुत मुश्किल है तुहाडे वास्ते क्योंकि तुहाडा दिल करदा कि तुसी मैं पूरी तरह एक्सप्लेन करा, मैं एग्जाम्पलां नाल एक्सप्लेन करा, मैं इस पासे तो एक्सप्लेन करा, मैं उस पासे तो एक्सप्लेन करा ताकि सैटिस्फैक्शन होवे। ओवरऑल लोकां नूं बहुत वधिया नॉलेज मिलदा है, लेकिन जदों आपां कॉल करदे आं एक दूजे नाल कॉल करदे आं तां जिहड़े जिन्हां ने कॉल होल्ड कीतीआं उहनां नूं भी और बाकीआं नूं भी और जिन्हें कॉल करदा आ उहनूं भी थोड़ी जिही उहदे च इनकनवीनियंस और फ्रस्ट्रेशन हुंदी आ। तो ऑल said and done about that, I'm sure you are aware about all this. ਅੱਛਾ ਮੈਂ ਇਹ ਕਹਿਣਾ ਚਾਹੁੰਦਾ ਸੀ ਸਰ, ਜਿਹੜਾ ਕੱਲ ਉਹਦੇ ਚ ਇੱਕ ਮਿੰਟ ਲਾਣਾ ਚਾਹੁੰਗਾ ਕਿ ਜਿਹੜਾ ਕੱਲ ਡਿਬੇਟ ਹੋਇਆ, ਮੈਂ ਬਾਕੀ ਗੱਲਾਂ ਨਹੀਂ ਕਰਨੀਆਂ। ਇੱਕ ਗੱਲ ਤਾਂ ਬਿਲਕੁਲ ਉਸ ਜ਼ਾਹਰ ਸੀ, ਜਦੋਂ ਤੁਸੀਂ ਸਾਰੀਆਂ ਜਿਹੜੀਆਂ ਗੱਲਾਂ ਪੇਸ਼ ਕਰਦੇ ਸੀ, ਹਿਸਟਰੀ ਤੋਂ ਲੈ ਲਓ ਤੁਸੀਂ ਜਿਹੜੇ ਜਿਹੜੀਆਂ ਲੜਾਈਆਂ ਹੋਈਆਂ ਉਹਦੀ ਗੱਲ ਕਰ ਲਓ, ਸਾਰਾ ਕੁਛ ਹੋਰ ਕਰ ਲਓ, ਉਹਨਾਂ ਜਿਹੜੇ ਸਾਡੇ ਸਤਿਕਾਰਯੋਗ ਜਿਹੜੇ ਸਾਡੇ ਪੈਨਲਿਸਟ ਸੀਗੇ ਪਾਕਿਸਤਾਨ ਤੋਂ ਆਏ ਹੋ ਸੀਗੇ, ਉਹਨਾਂ ਦੀ ਫਰਸਟ੍ਰੇਸ਼ਨ ਸਾਫ਼ ਜ਼ਾਹਰ ਹੁੰਦੀ ਸੀ। ਫਰਸਟ੍ਰੇਸ਼ਨ ਤਾਂ ਹੁੰਦੀ ਹੈ ਕਿ ਜਾਂ ਤਾਂ ਮੈਨੂੰ ਕੁਝ ਪਤਾ ਨਹੀਂ ਹੈ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਹੈਗੀਆਂ ਉਹ ਉਹਦੀ ਰੈਲੇਵੈਂਸ ਨਹੀਂ ਰਹਿੰਦੀ, ਮੈਂ ਪ੍ਰੋਪਰ ਜਵਾਬ ਨਹੀਂ ਦੇ ਪਾਉਂਦਾ ਉਹਦਾ, ਤਾਂ ਉਹ ਫਰਸਟ੍ਰੇਸ਼ਨ ਹੁੰਦੀ ਆ। ਬਟ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਹੈਂਡਲ ਕੀਤਾ, ਬਹੁਤ ਚੀਜ਼ਾਂ ਉਹਨਾਂ ਨੇ ਰੇਜ਼ ਕੀਤੀਆਂ। ਇੱਕ ਚੀਜ਼ ਮੈਨੂੰ ਜਿਹੜੀ ਲੱਗੀ, ਉਹਨਾਂ ਨੇ ਮਿਨੋਰਟੀਜ਼ ਦਾ ਬੜਾ ਕਿਹਾ ਕਿ ਜੀ ਸਾਡੇ ਉੱਥੇ ਮਿਨੋਰਟੀਜ਼ ਦੀ ਬਹੁਤ ਅੱਛੀ ਗੱਲ ਹੈ ਜੀ, ਸਾਡੇ ਉੱਥੇ ਤਾਂ ਸਿੰਧ ਵਾਲੇ ਪਾਸੇ ਚਲ ਜਾਓ, ਫਲਾਨੇ ਪਾਸੇ ਚਲ ਜਾਓ, ਧਿੰਦਰੇ ਪਾਸੇ ਚਲ ਜਾਓ। ਤੁਸੀਂ ਮੈਨੂੰ ਇਹ ਥੋੜਾ ਇਹ ਲੱਗਿਆ ਕਿ ਇਹਨੂੰ ਫੋਰਸਫੁਲੀ ਇਹਨੂੰ ਪ੍ਰੋਜੈਕਟ ਨਹੀਂ ਕਰ ਸਕੇ ਕਿ ਮਿਨੋਰਟੀਜ਼ ਜਿਸ ਵੇਲੇ ਇੰਡੀਆ ਪਾਕਿਸਤਾਨ ਬਣਿਆ ਉਸ ਵੇਲੇ ਪਾਕਿਸਤਾਨ ਦੇ ਵਿੱਚ ਮਿਨੋਰਟੀਜ਼ ਲਾਈਕ ਹਿੰਦੂ, ਸਿੱਖ, ਕ੍ਰਿਸਚੀਅਨ ਇਹ ਕਿੰਨੇ ਸੀਗੇ ਔਰ ਹੁਣ ਕਿੰਨੇ ਆ, ਇਹ ਨਹੀਂ ਹੋਈ। ਔਰ ਇੰਡੀਆ ਚ ਕਿੰਨੇ ਆ ਔਰ ਉਸ ਵੇਲੇ ਕੀ ਸੀਗੇ, ਹੁਣ ਕੀ ਆ ਮਿਨੋਰਟੀ ਦੀ ਪੋਜੀਸ਼ਨ, ਇਹ ਫੋਰਸਫੁਲੀ ਪ੍ਰੋਜੈਕਟ ਨਹੀਂ ਹੋਇਆ। ਔਰ ਦੂਜੀ ਗੱਲ ਮੈਂ ਇਹਦੇ ਨਾਲ ਹੀ ਐਡ ਕਰਨਾ ਚਾਹੁੰਦਾ ਕਿ ਤੁਸੀਂ ਯੁੱਧ ਵਿਰਲੀ ਦਾ ਮੈਨੂੰ ਤੁਹਾਡੇ ਕਮੈਂਟਸ ਜ਼ਰੂਰ ਚਾਹੀਦੇ ਆ ਕਿ ਇੰਡੀਆ ਦੇ ਆਲੇ ਦੁਆਲੇ ਜਿਹੜੇ ਵੀ ਕੰਟਰੀ ਆ, ਚਾਹੇ ਜਿਹੜੇ ਹੁਣ ਇੰਡੀਆ ਚੋਂ ਹੀ ਬਣੇ ਆ, ਉਹਨਾਂ ਦੀ ਐਗਜ਼ਾਮਪਲ ਲੈ ਲੈਂਦੇ ਆ, ਉੱਥੇ ਮਿਨੋਰਟੀਜ਼ ਦੀ ਕਿਆ ਹਾਲਤ ਹੈ ਔਰ ਇੰਡੀਆ ਦੀ ਮਿਨੋਰਟੀਜ਼ ਦੀ ਕਿਆ ਹਾਲਤ ਹੈ। ਇਹ ਜਿਹੜੀ ਚੀਜ਼ ਹੈ ਜਿਹੜੀਆਂ ਸੇਫਟੀ ਵਾਲੀ ਗੱਲ ਹੈ, ਕਿਆ ਬੰਗਲਾਦੇਸ਼ ਦੇ ਵਿੱਚ ਜਾਂ ਪਾਕਿਸਤਾਨ ਚ ਜਿਹੜੀ ਮਿਨੋਰਟੀ ਆ ਉਹ ਮਿਨੋਰਟੀ ਦਾ ਸੇਫ ਹੈ ਔਰ ਇੰਡੀਆ ਚ ਅਨਸੇਫ ਹੈ? ਅਫਕੋਰਸ ਕੁਛ ਨਾ ਕੁਛ ਪਿਛਲੇ 8-10 ਸਾਲ ਦੇ ਵਿੱਚ ਇੱਕ ਇੰਪੈਕਟ ਪਿਆ ਕਿ ਇਹ ਜਿਹੜਾ ਇੱਕ ਮਿਨੋਰਟੀ ਨੂੰ ਦਬਾਇਆ ਜਾ ਰਿਹਾ ਜਾਂ ਉਸ ਤਰੀਕੇ ਕੀਤਾ ਜਾ ਰਿਹਾ ਜਿਹੜਾ ਕਿਸੇ ਹੱਦ ਤੱਕ ਬਿਲਕੁਲ ਜਗ ਜਹਰ ਵੀ ਹੈਗਾ, ਲੇਕਿਨ ਆਲ ਸੈਡ ਐਂਡ ਡਨ ਅਬਾਊਟ ਦੈਟ, ਕਿਆ ਪਾਕਿਸਤਾਨ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਮਿਨੋਰਟੀ ਉਸੇ ਤਰੀਕੇ ਨਾਲ ਗਰੋ ਕਰ ਰਹੀਆਂ, ਫਲੋਰਿਸ਼ ਕਰ ਰਹੀਆਂ ਜਿਸ ਤਰ੍ਹਾਂ ਇੰਡੀਆ ਚ ਕਰ ਰਹੀਆਂ? ਇੱਕ ਤਾਂ ਚੀਜ਼ ਇਹ ਆ। ਦੂਜੇ ਸਾਲ ਜਿਹੜੀ ਪਾਕਿਸਤਾਨ ਦੀ ਜਦੋਂ ਆਪਾਂ ਹਿਸਟਰੀ ਪੜ੍ਹਦੇ ਆ ਰਾਜੀ, ਜਿਹੜਾ ਬਣਿਆ ਪਾਕਿਸਤਾਨ ਉਹ ਤੋਂ ਪਹਿਲਾਂ ਆਪਾਂ ਉਸ ਚੀਜ਼ ਤੇ ਆ ਜਾਈਏ ਕਿ ਜਿੰਨਾ ਸਾਹਿਬ ਨੇ ਜਿਹੜੀ ਮੁਸਲਿਮ ਲੀਗ ਬਣਾਈ ਉਹ ਮੁਸਲਿਮ ਲੀਗ ਕਿੱਦਾਂ ਬਣੀ ਔਰ ਹਿੰਦੂ ਮਹਾਸਭਾ ਕਿੱਦਾਂ ਬਣੀ, ਇੰਡੀਆ ਦੀ ਪਾਰਟੀਸ਼ਨ ਕਿਸ ਤਰੀਕੇ ਨਾਲ ਹੋਈ, ਉਹ ਸਾਰੀ ਹਿਸਟਰੀ ਆ। ਅਗਰ ਕੋਈ ਰੈਸ਼ਨਲ ਹੋ ਕੇ ਪੜ੍ਹਨਾ ਚਾਹਵੇ ਤਾਂ ਉਹ ਸਾਰੇ ਹਿਸਟੋਰੀਕਲੀ ਦੇਖ ਸਕਦੇ ਕਿੱਦਾਂ ਬਣਿਆ, ਕਿਆ ਹੋਇਆ, ਕਿਹਨੇ ਬਣਾਇਆ, ਪਾਰਟੀਸ਼ਨ ਕਰਵਾਈ ਔਰ ਉਹਦੇ ਵਿੱਚ ਬ੍ਰਿਟਿਸ਼ਰ ਦਾ ਕਿਆ ਰੋਲ ਸੀਗਾ ਜਦੋਂ ਉਹ ਡਿਵਾਈਡ ਐਂਡ ਰੂਲ ਵਾਲੀ ਗੱਲ ਤੇ ਆਉਂਦੇ ਆ, ਜਿੰਨਾ ਸਾਹਿਬ ਦਾ ਕਿਆ ਰੋਲ ਸੀਗਾ ਔਰ ਹਿੰਦੂ ਮਹਾਸਭਾ ਦਾ ਕਿਆ ਰੋਲ ਸੀਗਾ। ਸੋ ਇਹ ਚੀਜ਼ਾਂ ਡਿਸਕਸ ਕਰਨ ਵਾਲੀਆਂ ਹੈਗੀਆਂ। ਜਿਹੜੀ ਬਿਜ਼ਨਸ ਥ੍ਰੈਟ ਦਿੱਤੀ ਸੀ, ਮੈਂ ਇੱਕ ਗੱਲ ਕਰਨਾ ਚਾਹੁੰਦਾ, ਜਿਹੜੀ ਟਰੰਪ ਸਾਹਿਬ ਨੇ ਕਿਹਾ ਸੀ ਕਿ ਮੈਂ ਜੀ ਉਹਨਾਂ ਨੂੰ ਕਿਹਾ ਕਿ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਮੈਂ ਲੜਾਈ ਬੰਦ ਕਰਾਓ, ਇਹ ਯੁੱਧ ਵੀਰ ਜੀ ਦਾ ਵੀ ਜਵਾਬ ਦੇਣਾ ਕਿ ਤੁਸੀਂ ਉਹ ਤਾਂ ਆਪਾਂ ਨੂੰ ਨੈਗੇਟ ਕਰਦੇ ਹਾਂ ਕਿ ਹਾਂਜੀ ਏਦਾਂ ਕੁਛ ਨਹੀਂ ਹੋਇਆ, ਕਿਉਂਕਿ ਸਾਡੇ ਇੰਡੀਆ ਤੋਂ ਕੋਈ ਜਵਾਬ ਨਹੀਂ ਆਇਆ, ਕਿਸੇ ਵੀ ਸਾਡੇ ਰਿਸਪੋਂਸੀਬਲ ਆਫੀਸ਼ੀਅਲ ਨੇ ਉਹਦਾ ਕੋਈ ਰਿਸਪੋਂਸ ਹੀ ਨਹੀਂ ਕੀਤਾ ਢੰਗ ਨਾਲ। ਲੇਕਿਨ ਜਦੋਂ ਹੁਣ ਟਰੰਪ ਸਾਹਿਬ ਆਏ ਹੋ ਟੂਰ ਤੇ ਆਏ ਹੋ ਉਧਰ ਆਪਣੇ ਸਾਊਦੀ ਅਰਬੀਆ ਸਾਈਡ ਤੇ ਆਏ ਹੋ ਸੀਗੇ ਤੇ ਅੰਬਾਨੀ ਸਾਹਿਬ ਉੱਥੇ ਮਿਲੇ ਆ, ਉਹ ਬਿਜ਼ਨਸ ਡੀਲ ਕਰਨ ਵਾਸਤੇ ਹੀ ਮਿਲੇ ਹੋਣਗੇ, ਹੋਰ ਤਾਂ ਕੋਈ ਡਿਪਲੋਮੇਸੀ ਤਾਂ ਨਹੀਂ ਉਹਨਾਂ ਨੇ ਕਰਨ ਵਾਲਾ ਨਾ, ਉਹ ਤਾਂ ਬਿਜ਼ਨਸ ਡੀਲ ਵਾਸਤੇ ਮਿਲੇ ਹੋਣਗੇ। ਫਿਰ ਉਹਦੇ ਨਾਲ ਦੀ ਨਾਲੇ ਟਰੰਪ ਸਾਹਿਬ ਅਨਾਊਂਸ ਕਰ ਰਹੇ, ਐਪਲ ਵਾਲੇ ਨੂੰ ਕਹਿ ਰਿਹਾ ਕਿ ਤੁਸੀਂ ਇੰਡੀਆ ਤੋਂ ਆਪਣੇ ਆਪਰੇਸ਼ਨ ਚੱਕ ਲਓ ਇਥੋਂ ਔਰ ਸਾਰੀ ਮੈਨੂਫੈਕਚਰਿੰਗ ਤੁਸੀਂ USA ਚ ਕਰੋ। ਇਹ ਸਾਰੀਆਂ ਕੋਰਲੇਟਡ ਚੀਜ਼ਾਂ ਨੀ ਸਰ ਜਿਹੜੀਆਂ ਚੱਲ ਰਹੀਆਂ, ਇਹ ਸਾਰੀਆਂ ਕੋਰਲੇਟਡ ਨੀ ਚੀਜ਼ਾਂ ਕਿ ਐਪਲ ਦੀ ਜਿਹੜੀ ਅਸੈਂਬਲੀ ਬੰਦ ਕਰ ਦੋ ਉੱਥੇ, ਸਾਰਾ ਅਮਰੀਕਾ ਕਰੋ, ਇੰਡੀਆ ਨੇ ਜ਼ੀਰੋ ਟੈਰਿਫ ਵੀ ਸਾਨੂੰ ਆਫਰ ਕੀਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਚੱਲ ਰਹੀਆਂ, ਥੋੜੀ ਸਿਚੁਏਸ਼ਨ ਜਿਹੜੀ ਲੋਕਾਂ ਦੇ ਵਿੱਚ ਆਮ ਹੋ ਰਹੀ ਹੈ, ਬੜੀ ਕਲੈਰਿਟੀ ਨਾਲ ਪਤਾ ਲੱਗਦਾ ਕਿ ਕਿਆ ਚੱਲ ਰਿਹਾ ਕਿੱਦਾਂ ਚੱਲ ਰਿਹਾ ਹੈਗਾ। ਔਰ ਦੂਜੀ ਜਿਹੜੀ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਲੜਾਈ ਨੀ ਕੀਤੀ, ਲੜਾਈ ਤਾਂ ਲੜਾਈ ਆ ਸਰ। ਜੇ ਕਿਸੇ ਕੰਟਰੀ ਦੇ ਅੰਦਰ ਤੁਸੀਂ ਅਟੈਕ ਕੀਤਾ ਆ, ਜਾਂ ਤਾਂ ਤੁਸੀਂ ਅਮੈਰੀਕਾ ਵਾਂਗੂ ਸਟਰੋਂਗ ਹੋਵੋ ਕਿ ਉਥੋਂ ਉਸਾਮਾ ਬਿਨ ਲਾਦਨ ਨੂੰ ਚੱਕ ਕੇ ਲੈ ਗਏ, ਮੁੜ ਕੇ ਕਿਸੇ ਦੀ ਹਿੰਮਤ ਨਾ ਹੋਵੇ ਕੁਝ ਕਹਿਣ ਦੀ। ਜਿਹੜੀ ਇਸ ਤਰ੍ਹਾਂ ਕੀਤਾ ਹੈਗਾ ਤੇ ਇਹ ਇੱਕ ਅਟੈਕ ਹੀ ਹੈ। ਅਫਕੋਰਸ ਇੰਡੀਆ ਕਹਿੰਦਾ ਕਿ ਜੀ ਅਸੀਂ ਤਾਂ ਉਹਨਾਂ ਦੇ ਟਿਕਾਣਿਆਂ ਤੇ ਉੱਥੇ ਜਿਹੜੇ ਉਹਨਾਂ ਦੇ ਟੈਰਰਿਸਟ ਟਿਕਾਣੇ ਆ ਉਹਨਾਂ ਤੇ ਅਟੈਕ ਕੀਤਾ। ਪਰ ਇੰਡੀਆ ਨੂੰ ਜਿੱਦਾਂ ਪਾਕਿਸਤਾਨ ਨੂੰ ਸਪੋਰਟ ਕੀਤਾ ਟਰਕੀ ਔਰ ਚਾਈਨਾ ਨੇ ਨਾਲ ਖੜੇ ਓਪਨਲੀ ਕਿਹਾ ਉਹਨਾਂ ਨੇ, ਇੰਡੀਆ ਦੇ ਨਾਲ ਮੈਨੂੰ ਨਹੀਂ ਲੱਗਦਾ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਇੰਡੀਆ ਦੇ ਨਾਲ ਕੋਈ ਓਪਨਲੀ ਖੜਾ ਹੋਇਆ ਕਿ ਹਾਂ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਟਰੰਪ ਸਾਹਿਬ ਜੀ ਨੂੰ ਮੋਦੀ ਸਾਹਿਬ ਬੜੇ ਕਲੋਜ਼ ਕਹਿੰਦੇ ਸੀ, ਮੇਰੇ ਬਹੁਤ ਵੱਡੇ ਮਿੱਤਰ, ਉਹਨਾਂ ਨੇ ਵੀ ਸਗੋਂ ਉਲਟ ਕਿਹਾ ਸਾਰਾ ਕੁਝ। ਸੋ ਬਾਕੀ ਗੱਲਾਂ ਮੈਂ ਬਾਅਦ ਚ ਕਰੂੰਗਾ, ਲੇਕਿਨ ਮੈਂ ਸਾਰੀਆਂ ਚੀਜ਼ਾਂ ਹੈਗੀਆਂ ਤੁਹਾਡੇ ਨਾਲ। ਬਾਕੀ ਜਿਹੜੀ ਇੰਟਰਵਿਊ ਤੁਸੀਂ ਕੱਲ ਪ੍ਰੋਗਰਾਮ ਕੀਤਾ ਸਰ, ਉਹ ਬਹੁਤ ਵਧੀਆ ਸੀ। ਏਦਾਂ ਨੀ ਕਿ ਤੁਸੀਂ ਨਹੀਂ ਪੁੱਛੇ, ਤੁਹਾਡੇ ਬਿਲਕੁਲ ਉਹਨਾਂ ਨੂੰ ਤੁਸੀਂ ਪ੍ਰੂਫ ਦੇ ਨਾਲ ਗੱਲਾਂ ਕੀਤੀਆਂ, ਪਰ ਉਹਨਾਂ ਦੀ ਫਰਸਟ੍ਰੇਸ਼ਨ ਕਿਉਂਕਿ ਉਹਨਾਂ ਕੋਲ ਅੱਗੇ ਕੁਝ ਲੱਭਦਾ ਨਹੀਂ ਸੀਗਾ ਔਰ ਹਿਸਟਰੀ ਹੈ ਇਸ ਚੀਜ਼ ਦੀ, ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਕਰ ਰਿਹਾ। ਔਰ ਲਾਸਟ ਵਿੱਚ ਬੜਾ ਅਬਰਪਟਲੀ ਪ੍ਰੋਗਰਾਮ ਬੰਦ ਕਰ ਦਿੱਤਾ। ਉੱਥੇ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਜਿਹੜੀਆਂ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਨੂੰ ਇੱਕ ਇੱਕ ਕਰਕੇ ਲੌਜੀਕਲੀ ਕਾਊਂਟਰ ਕਰਦੇ। ਇਹ ਮੇਰੀ ਆਬਜ਼ਰਵੇਸ਼ਨ ਹੈ। ਬਾਕੀ ਜਿਹੜਾ ਕੱਲ ਟੌਪਿਕ ਤੁਸੀਂ ਡਿਸਕਸ ਕਰਦੇ ਸੀਗੇ ਉਹਦਾ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ, ਕਿਉਂਕਿ ਜੇ ਤੁਸੀਂ ਕਹੋਗੇ ਤਾਂ ਬਾਅਦ ਚ ਮੈਂ ਗੱਲ ਕਰ ਸਕਦਾ। ਮੇਰਾ ਇੱਕ ਆਬਜ਼ਰਵੇਸ਼ਨ ਹੈ ਸਰ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਦੀ ਵਜ੍ਹਾ ਕਿਆ ਆ, ਅਸੀਂ ਸਾਰੇ ਜਾਣਦੇ ਹਾਂ। ਤੁਸੀਂ ਇਸ ਆਪਣੇ ਪਲੇਟਫਾਰਮ ਤੋਂ ਵੀ ਕਿੰਨੀ ਵਾਰ ਕਿਹਾ ਕਿ ਸਾਡੇ ਦੇ ਵਿੱਚ ਕਿੰਨਾ ਫੀਅਰ ਹੈਗਾ, ਅਸੀਂ ਜਿਹੜੀ ਗੱਲ ਚੰਗੀ ਜਿਹੜੀ ਠੀਕ ਕਰਨਾ ਵੀ ਚਾਹੁੰਦੇ ਸਾਡੇ ਤੋਂ ਕਈ ਵਾਰੀ ਹੁੰਦੀ ਨਹੀਂ ਹੈ। ਔਰ ਉਹਦੇ ਸਾਹਮਣੇ ਐਗਜ਼ਾਮਪਲ ਦਿਸਦੀ ਹੈ ਸਾਡੇ ਕਿ ਜਿੰਨੇ ਵੀ 5-7 ਅਟੈਕ ਹੋਏ ਆ ਪੱਤਰਕਾਰਾਂ ਤੇ ਜਾਂ ਮੀਡੀਆ ਵਾਲਿਆਂ ਤੇ, ਅੱਜ ਤੱਕ ਉਹਨਾਂ ਦਾ ਕੋਈ ਨਹੀਂ ਪਤਾ ਲੱਗਿਆ ਕੌਣ ਕਿੱਥੇ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ। ਉਹ ਫੀਅਰ ਜਿਹੜਾ ਸਰ ਅੰਦਰ ਔਰ ਜਿਹੜੀ ਟਰੁੱਥ ਹੈ ਨਾ, ਉਹ ਇਸ ਕਰਕੇ ਅਸੀਂ ਐਕਸੈਪਟ ਹੀ ਨਹੀਂ ਕਰਦੇ। ਪਹਿਲੀ ਚੀਜ਼ ਤਾਂ ਇਹ ਨਹੀਂ ਐਕਸੈਪਟ ਕਰਦੇ ਕਿ ਸਾਡੇ ਹੁਣ ਜੀ ਕ੍ਰਾਈਮ ਬਹੁਤ ਵੱਧ ਗਿਆ। ਇਹ ਮੇਰੀ ਆਬਜ਼ਰਵੇਸ਼ਨ ਹੈ। ਬਾਕੀ ਗੱਲ ਲੰਬੀ ਹੋ ਰਹੀ ਹੈ, ਜਿਹੜੇ ਤੁਸੀਂ ਇਹਨਾਂ ਤੇ ਕਮੈਂਟ ਕਰ ਸਕੋ ਤਾਂ ਮੈਂ ਆਈ ਵਿਲ ਬੀ ਸੋ ਹੈਪੀ। ਥੈਂਕ ਯੂ ਵੈਰੀ ਮੱਚ। ਮੈਂ ਆਫ ਦਾ ਏਅਰ ਤੁਹਾਡਾ ਨਾ ਸਰ। ਥੈਂਕ ਯੂ।
ਦੇਖੋ ਦੋਨੋਂ ਤਰ੍ਹਾਂ ਦੇ ਵਿਊ ਪੁਆਇੰਟਸ ਆਏ ਨੇ ਕਿ ਜਿਸ ਤਰ੍ਹਾਂ ਇੱਕ ਤੇ ਹੈਗਾ ਕਿ ਕਈ ਚੀਜ਼ਾਂ ਯੁੱਧਵੀਰ ਜੀ ਤੁਸੀਂ ਜਿਹੜੇ ਉਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਚੈਨਲ ਵਾਈ ਦੇ ਉਸ ਪ੍ਰੋਗਰਾਮ ਦੇ ਉੱਤੇ, ਤੁਸੀਂ 100% ਨਹੀਂ ਉਹਨਾਂ ਨੂੰ ਸਾਰਿਆਂ ਨੂੰ ਕਾਊਂਟਰ ਕੀਤਾ। ਯੈਸ, ਕਿਉਂਕਿ ਜਦੋਂ ਔਰ ਇਹ ਵੀ ਆਇਆ ਕਿ ਜੀ ਤੁਸੀਂ ਇੱਕ ਵਾਰ ਜਿਹੜੇ ਗੈਸਟ ਹੈ, ਕਈ ਪ੍ਰੋਗਰਾਮ ਟੋਟਲ ਅੱਧੇ ਘੰਟੇ ਦੇ ਹੁੰਦੇ ਆ, ਤੁਸੀਂ ਆਪਣੇ ਗੈਸਟ ਨੂੰ 25 ਮਿੰਟ ਨੌਨ ਸਟੋਪ ਉਹ ਆਪਣਾ ਵਿਚਾਰ ਰੱਖ ਰਹੇ ਨੇ ਔਰ ਤੁਸੀਂ ਵਿੱਚ ਇੰਟਰਪਟ ਵੀ ਨਹੀਂ ਕਰ ਰਹੇ ਹੋ। ਸੋ ਦੇਖੋ ਗੱਲ ਇਹ ਕਿ ਤੁਸੀਂ ਸਵਾਲ ਦੇ ਵਿੱਚ ਹੀ ਜਵਾਬ ਆ ਜਾਂਦਾ ਕਿ ਜਦੋਂ ਸਾਡੇ ਗੈਸਟ 25 ਮਿੰਟ ਆਪਣੇ ਵਿਊ ਪੁਆਇੰਟ ਰੱਖ ਰਹੇ ਨੇ ਤੇ ਮੈਂ ਫਿਰ ਉਹਨਾਂ ਨੂੰ ਸਾਰੀਆਂ ਗੱਲਾਂ ਤੇ ਕਈ ਵਾਰ ਨਹੀਂ ਵੀ ਕਾਊਂਟਰ ਕਰ ਸਕਦਾ ਉਹਨਾਂ ਨੇ, ਕਿਉਂਕਿ ਔਰ ਦੂਸਰਾ ਹਰ ਚੀਜ਼ ਨੂੰ ਜੇ ਮੈਂ ਚਾਹਾਂ ਮੈਂ ਉੱਥੇ ਕਾਊਂਟਰ ਕਰਨ ਜਾਂ ਕਨਵਿੰਸ ਕਰਨ ਤੇ ਬੈਠਾ ਵੀ ਨਹੀਂ ਸੀਗਾ। ਮੇਰਾ ਤੇ ਸਿਰਫ ਹੀ ਵਿਚਾਰਾਂ ਦਾ ਆਦਾਨ ਪ੍ਰਦਾਨ ਹੋ ਰਿਹਾ, ਠੀਕ ਹੈ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਹੋ ਰਿਹਾ। ਸੋ ਉਹਦੇ ਵਿੱਚ ਮੈਂ ਇੰਨੀ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਨੇ ਸਾਰੀਆਂ ਜੰਗਾਂ ਹਾਰੀਆਂ, ਪਾਕਿਸਤਾਨ ਦੀ ਏਅਰਫੋਰਸ ਬੜੀ ਜ਼ਬਰਦਸਤ ਹੈ, ਸਾਰੀਆਂ ਜੰਗਾਂ ਜਿੱਤੀਆਂ, ਤੇ ਫਿਰ ਮੈਂ ਕਹਿ ਰਿਹਾ ਸੀ ਵੀ ਮੈਂ ਰਿਸਪੈਕਟਫੁਲੀ ਡਿਸਐਗਰੀ ਕਰਦਾ ਹਾਂ ਵੀ ਆਈ ਡੋਂਟ ਥਿੰਕ ਸੋ ਕਿ ਪਾਕਿਸਤਾਨ ਨੇ ਸਾਰੀਆਂ ਜੰਗਾਂ ਜਿੱਤੀਆਂ ਨੇ ਔਰ ਪਾਕਿਸਤਾਨ ਨੇ ਤਾਂ ਬਲਕਿ ਕੋਈ ਜੰਗ ਵੀ ਨਹੀਂ ਜਿੱਤੀ ਪਾਕਿਸਤਾਨ ਦੀ ਫੌਜ ਨੇ, ਤੁਸੀਂ ਦੱਸੋ ਫਿਰ ਉਦੋਂ ਫਿਰ ਮੈਨੂੰ ਫੈਕਟਸ ਐਂਡ ਫਿਗਰਸ ਤੇ ਦੱਸਣੇ ਪੈਣਗੇ ਨਾ ਉਹਦੇ। ਫਿਰ ਉਹਨਾਂ ਦਾ ਵਿਊ ਪੁਆਇੰਟ ਸੀਗਾ ਕਿ ਜੀ ਮਾਇਨੋਰਟੀਜ਼ ਪਾਕਿਸਤਾਨ ਦੇ ਵਿੱਚ ਬਹੁਤ ਸੁਰੱਖਿਅਤ ਨੇ, ਇੰਡੀਆ ਦੇ ਵਿੱਚ ਬੁਰਾ ਹਾਲ ਹੈ, ਤਾਂ ਫਿਰ ਉਹਦੇ ਤੇ ਐਗਜ਼ਾਮਪਲ ਦੇ ਕੇ ਵੀ ਕਿੱਦਾਂ ਮੇਰਾ ਵਿਊ ਪੁਆਇੰਟ ਕੀ ਹੈ ਮਾਇਨੋਰਟੀਜ਼ ਦੇ ਬਾਰੇ ਕਿ ਪਾਕਿਸਤਾਨ ਦੇ ਵਿੱਚ। ਔਰ ਸਭ ਤੋਂ ਬੜਾ ਵਿਊ ਪੁਆਇੰਟ ਇਹ ਹੈ ਕਿ ਮਾਇਨੋਰਟੀ ਦੀ ਗੱਲ ਛੱਡੋ, ਮਾਇਨੋਰਟੀਜ਼ ਦੇ ਬਾਰੇ ਤੁਸੀਂ ਬੜੀ ਵਾਰੀ ਗੱਲ ਕਰਦੇ ਹੀ ਆ, ਪਰ ਮਾਇਨੋਰਟੀ ਤੇ ਕੀ ਜਾਏਗੀ ਪਾਕਿਸਤਾਨ ਦੇ ਵਿੱਚ? ਕਦੇ ਸੁਣਿਆ ਤੁਸੀਂ ਕਿ ਕੋਈ ਮਾਇਨੋਰਟੀ ਜਿਹੜੀ ਆ, ਹੁਣ ਅਸੀਂ ਕਹਿੰਦੇ ਜੀ ਮੁਸਲਿਮਸ ਦੀ ਗੱਲ ਕਰਦੇ ਹਾਂ, ਕਿੰਨੇ ਕੁ ਮੁਸਲਿਮ ਪਾਕਿਸਤਾਨ ਦੀ ਅੰਬੈਸੀ ਦੇ ਅੱਗੇ ਖੜੇ ਨੇ ਕਿ ਜੀ ਅਸੀਂ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਚਾਹੁੰਦੇ ਹਾਂ? ਹੈ ਕੋਈ ਗਿਣਤੀ ਦਿਖਾ ਦਿਓ ਕੋਈ? ਕੋਈ ਇੰਡੀਆ ਦੇ ਵਿੱਚ ਕਰੋੜਾਂ ਮੁਸਲਿਮ ਹੈਗੇ ਨੇ, ਉਹ ਕੋਈ ਹੈ ਕੋਈ ਮੁਸਲਿਮ ਜਿਹੜੇ ਕਹਿੰਦੇ ਹੋਣ ਕਿ 10-20 ਲੱਖ ਮੁਸਲਿਮ ਲਾਈਨ ਚ ਲੱਗਾ ਹੈ ਜੀ, 25 ਕਰੋੜ ਮੁਸਲਿਮ ਆ ਜਾਂ 22 ਕਰੋੜ ਮੁਸਲਿਮ ਹੈ, ਉਹਦੇ ਵਿੱਚੋਂ ਕੋਈ 5-10 ਲੱਖ ਮੁਸਲਿਮ ਲਾਈਨ ਚ ਲੱਗਾ ਜੀ, ਉਹ ਕਹਿੰਦਾ ਜੀ ਸਾਡਾ ਵੀਜ਼ਾ ਲਗਾਓ ਅਸੀਂ ਪਾਕਿਸਤਾਨ ਜਾਣਾ? ਕੋਈ ਹੈ ਕੋਈ ਮੁਸਲਿਮ ਜਿਹੜਾ ਬੰਗਲਾਦੇਸ਼, ਉੱਥੇ ਤਾਂ ਰੋਜ਼ ਸ਼ੋਰ ਸ਼ਰਾਬਾ ਪਿਆ ਹੁੰਦਾ ਕਿ ਬੰਗਲਾਦੇਸ਼ ਦੇ ਮੁਸਲਿਮ ਜਿਹੜੇ ਨੇ ਜੀ ਉਹ ਬੰਗਾਲ ਚ ਆ ਗਏ ਨੇ, ਅਸਾਮ ਚ ਆ ਗਏ ਨੇ, ਦਿੱਲੀ ਆ ਗਏ ਨੇ? ਰੋਹਿੰਗਾ ਮੁਸਲਿਮ ਦੇ ਉੱਤੇ ਜਦੋਂ ਅਟੈਕ ਹੋਇਆ ਤੇ ਉਹ ਕਿੱਥੇ ਆਏ ਨੇ? ਉਹ ਇੰਡੀਆ ਚ ਆਏ ਨੇ, ਕੋਈ ਦਿੱਲੀ ਬੈਠਾ ਹੈ, ਕੋਈ ਕਸ਼ਮੀਰ ਬੈਠਾ ਹੈ, ਕੋਈ ਅਸਾਮ ਬੈਠਾ ਹੈ, ਕੋਈ ਬੰਗਾ ਰੋਹਿੰਗਾ ਮੁਸਲਿਮ ਵੀ ਤਾਂ ਸਾਰੇ ਉੱਥੇ ਆਏ ਨੇ। ਅਫਗਾਨਿਸਤਾਨ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਦਿੱਲੀ ਆਉਂਦੇ ਨੇ,
ਅਫਗਾਨਿਸਤਾਨ ਦੇ ਬੜੇ ਸਾਰੇ ਮੁਸਲਿਮਸ ਦਿੱਲੀ ਆਉਂਦੇ ਨੇ, ਈਵਨ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਜਿਹੜੀ ਆ ਉਹ ਦਿੱਲੀ ਟ੍ਰੇਨਿੰਗ ਕਰਦੀ ਆ, ਲਖਨਊ ਉਹਨਾਂ ਨੂੰ ਫਿਰ ਪੱਕੀ ਇੱਕ ਗਰਾਊਂਡ ਦੇ ਦਿੱਤੀ ਹੈ ਕਿ ਲਓ ਜੀ ਲਖਨਊ ਦੀ ਗਰਾਊਂਡ ਲਓ, ਤੁਹਾਡੀ ਹੋਮ ਗਰਾਊਂਡ ਬਣਾ ਦਿੰਦੇ ਅਫਗਾਨਿਸਤਾਨ ਦੀ। ਸੋ ਉੱਥੇ ਤੇ ਅੱਛਾ, ਫਿਰ ਕੋਈ ਕਦੇ ਸੁਣਿਆ ਕਿ ਇੰਡੀਆ ਦੇ ਵਿੱਚੋਂ ਕੋਈ ਪਾਰਸੀ ਕਮਿਊਨਿਟੀ ਕਹਿੰਦੀ ਹੋਵੇ? ਜਿੰਨਾ ਸਾਹਿਬ ਦੀ ਵਾਈਫ ਪਾਰਸੀ ਸੀ, ਜਿੰਨਾ ਸਾਹਿਬ ਦੀ ਡਾਟਰ ਪਾਰਸੀ ਹੈ, ਜਿੰਨਾ ਸਾਹਿਬ ਦੀ ਵਾਈਫ ਪਾਰਸੀ ਸੀਗੀ, ਜਿੰਨਾ ਸਾਹਿਬ ਦੀ ਡਾਟਰ ਪਾਰਸੀ ਹੈ, ਜਿੰਨਾ ਸਾਹਿਬ ਦੀ ਡਾਟਰ ਤਾਂ ਗਈ ਨੀ ਉੱਥੇ, ਪਾਰਸੀ ਸੀਗੀ। ਇੰਡੀਆ ਚ ਪਾਰਸੀ ਕਮਿਊਨਿਟੀ ਕਿੱਡੀ ਵੱਡੀ ਹੈ, ਕਦੇ ਸੁਣਿਆ ਕੋਈ ਪਾਰਸੀ ਕਮਿਊਨਿਟੀ ਦਾ ਕਹਿੰਦਾ ਹੋਵੇ ਕਿ ਜੀ ਅਸੀਂ ਪਾਕਿਸਤਾਨ ਜਾਣਾ? ਕੋਈ ਜੈਨ ਕਮਿਊਨਿਟੀ ਦਾ ਬੰਦਾ, ਜੈਨਸ ਆਰ ਇਨ ਮਾਇਨੋਰਿਟੀ, ਠੀਕ ਹੈ, ਸਿੱਖ ਹੈਗੇ ਨੇ ਸਿੱਖ ਮਾਇਨੋਰਿਟੀ ਚ ਕਿੰਨੇ ਕੁ, ਕੋਈ 5-10 ਹਜ਼ਾਰ ਬਤਾਓ ਕਿ ਜੀ ਆ ਇੰਡੀਆ ਚ ਲੱਖਾਂ ਕਰੋੜਾਂ ਸਿੱਖ ਨੇ, ਇੰਡੀਆ ਚ ਲੱਖਾਂ ਕਰੋੜਾਂ ਸਿੱਖ ਸਾਰੇ ਇੰਡੀਆ ਚ ਵੱਸਦੇ ਨੇ, ਕਦੇ ਸੁਣਿਆ ਕਿ ਆ 10 ਹਜ਼ਾਰ ਸਿੱਖਾਂ ਨੇ ਕਿਹਾ ਜੀ ਅਸੀਂ ਪਾਕਿਸਤਾਨ ਜਾਣਾ, ਉੱਥੇ ਮਾਇਨੋਰਟੀਜ਼ ਬੜੀਆਂ ਪ੍ਰੋਟੈਕਟਡ ਨੇ, ਇੱਥੇ ਪ੍ਰੋਟੈਕਟਡ ਨਹੀਂ ਹੈਗੀਆਂ ਨੇ, ਠੀਕ ਹੈ। ਸੋ ਉਹ ਤਾਂ ਕਲੀਅਰ ਕੱਟ ਸਭ ਨੂੰ ਪਤਾ ਹੀ ਹੈ ਕਿ ਕਿੱਥੇ, ਔਰ ਅਹਿਮਦੀਆ ਕਮਿਊਨਿਟੀ ਦਾ ਇੱਕ ਬੰਦਾ ਕਹਿ ਦੇਵੇ ਜੀ ਕਿ ਇੰਡੀਆ ਦੇ ਵਿੱਚ ਅਹਿਮਦੀਆ ਕਮਿਊਨਿਟੀ ਜਿੱਥੇ ਬੇਸ ਹੈ, ਕਾਦੀਆਂ ਜਿੱਥੇ ਬੇਸ ਹੈ, ਅਹਿਮਦੀਆ ਕਮਿਊਨਿਟੀ ਦਾ ਇੱਕ ਬੰਦਾ ਕਹਿ ਦੇਵੇ ਕਿ ਸਾਡੇ ਜੀ ਉੱਥੇ ਪੰਜਾਬ ਦੇ ਵਿੱਚ ਅਹਿਮਦੀਆ ਕਮਿਊਨਿਟੀ ਦੇ ਨਾਲ ਅਟੈਕ ਹੁੰਦੇ ਨੇ, ਕੋਈ ਇੱਕ ਬੰਦਾ ਕਹਿ ਦੇਵੇ ਕਿ ਸਾਡੀ ਸੁਣਿਆ ਜੀ ਸਾਡੇ ਉੱਥੇ ਰਿਸ਼ਤੇਦਾਰ ਹੈਗੇ ਨੇ, ਸਭ ਦੇ ਰਿਸ਼ਤੇਦਾਰ ਨੇ ਉੱਥੇ, ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਸਭ ਦੇ ਰਿਸ਼ਤੇਦਾਰ ਹੈਗੇ ਨੇ ਉੱਥੇ, ਉਹ ਕਹਿ ਦੇਣ ਜੀ ਸਾਡੇ ਇੱਕ ਸਾਡੇ ਅਹਿਮਦੀਆ ਕਮਿਊਨਿਟੀ ਹੋਣ ਦੇ ਕੋਈ ਅਟੈਕ ਆ, ਕੋਈ ਟਾਰਗੇਟ ਹੈ, ਕੋਈ ਸਾਡੀ ਕੋਈ ਮਸਜਿਦ ਸ਼ਹੀਦ ਕੀਤੀ ਗਈ ਹੋਵੇ ਕਿ ਜੀ ਤੁਸੀਂ ਇਸਲਾਮ ਨੂੰ ਨਹੀਂ ਫਾਲੋ ਕਰ ਸਕਦੇ, ਉਹ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਕਿ ਅਹਿਮਦੀਆ ਕਮਿਊਨਿਟੀ ਦੇ ਜਿਹੜੀਆਂ ਮਸਜਿਦਾਂ ਸ਼ਹੀਦ ਹੋਣ ਵੀ ਤੁਸੀਂ ਨਹੀਂ ਕਰ ਸਕਦੇ ਫਾਲੋ ਇਸਲਾਮ ਨੂੰ। ਇੰਡੀਆ ਦੇ ਵਿੱਚ ਤੇ ਉਹ ਕੋਈ ਉੱਥੇ ਕੋਈ ਸੁੰਨੀ ਸਿਸਟਮ ਦੇ ਨਾਲ ਕੋਈ ਮਸਜਿਦ ਬਣਾਏ, ਕੋਈ ਇਸਲਾਮ ਦੇ ਕਿਸੇ ਵੀ ਸਿਸਟਮ ਨਾਲ ਬਣਾਏ, ਦੇਰ ਇਜ਼ ਨੋ ਕੁਐਸਚਨ ਐਟ ਆਲ, ਉੱਥੇ ਆਪਣੇ ਆਪ ਕਰਦੇ ਨੇ ਔਰ ਡਿਫਰੈਂਟ ਪੋਜੀਸ਼ਨ ਤੇ। ਮੈਂ ਤੇ ਕੱਲ ਇਹ ਵੀ ਕਿਹਾ, ਮੈਂ ਕਿਹਾ ਦੇਖੋ ਅਬਦੁਲ ਕਦੀਰ ਖਾਨ ਸਾਹਿਬ, ਕੱਲ ਮੈਂ ਚੈਨਲ ਤੇ ਕਹੀ ਇਹ ਗੱਲ, ਮੈਂ ਕਿਹਾ ਦੇਖੋ ਤੁਸੀਂ ਦੋ ਜਣੇ ਬੈਠੇ ਹੋ, ਤੁਹਾਨੂੰ ਇੱਕ ਸ਼ਖਸ ਨੇ, ਤੁਸੀਂ ਦੋ ਜਣੇ ਬੈਠੇ ਹੋ, ਤੁਹਾਨੂੰ ਇੱਕ ਸ਼ਖਸ ਨੇ ਨਿਊਕਲੀਅਰ ਮਿਜ਼ਾਈਲ ਦਿੱਤਾ, ਠੀਕ ਹੈ, ਨਿਊਕਲੀਅਰ ਵੈਪਨ ਦਿੱਤਾ ਡਾਕਟਰ ਅਬਦੁਲ ਕਦੀਰ ਖਾਨ ਨੇ, ਤੁਸੀਂ ਉਸ ਬੰਦੇ ਦਾ ਕੀ ਹਸ਼ਰ ਕੀਤਾ? ਮੈਂ ਕਿਹਾ ਤੁਸੀਂ ਦੋ ਜਣੇ ਪਾਕਿਸਤਾਨ ਤੋਂ ਬੈਠੇ ਹੋ, ਤੁਸੀਂ ਜਿਹਨਾਂ ਜਿਸ ਬੰਦੇ ਨੇ ਤੁਹਾਨੂੰ ਨਿਊਕਲੀਅਰ ਵੈਪਨ ਦਿੱਤਾ, ਟੀਵੀ ਚੈਨਲ ਤੇ ਆ ਕੇ ਤੁਸੀਂ ਉਸ ਤੋਂ ਮਾਫੀ ਮੰਗਾਈ? ਮਾਫੀ ਮੰਗ ਰਿਹਾ ਉਹ ਬੰਦਾ ਟੀਵੀ ਚੈਨਲ ਤੇ ਆ ਕੇ ਕਿ ਮੈਂ ਦੁਨੀਆ ਭਰ ਜੀ ਆ ਨਿਊਕਲੀਅਰ ਵੈਪਨ, ਜੋ ਉਹਨਾਂ ਨੇ ਕਿਹਾ ਛੱਡੋ ਹੁਣ ਉਸ ਗੱਲ ਨੂੰ, ਲਿਖੀ ਹੋਈ ਸੀ ਚੀਜ਼, ਬਾਅਦ ਚ ਤੁਹਾਡਾ ਇੱਕ ਜਨਰਲ ਜਿਹੜਾ ਉਹ ਕਹਿੰਦਾ ਜੀ ਤੈਨੂੰ ਮਾਫ ਕੀਤਾ, ਕਿੰਨੀ ਬੁਰੀ ਹਾਲਤ ਤੁਸੀਂ ਉਸ ਸ਼ਖਸ ਦੀ ਕੀਤੀ, ਉਹ ਠੀਕ ਹੈ ਨੀ, ਕਿੰਨੀ ਡਿਸਰਿਸਪੈਕਟ ਤੁਸੀਂ ਉਸ ਬੰਦੇ ਦੀ ਕੀਤੀ ਜਿਸ ਬੰਦੇ ਨੇ ਆ ਕੇ ਨਿਊਕਲੀਅਰ ਵੈਪਨ ਦਿੱਤਾ, ਉਹਨੇ ਠੀਕ ਕੀਤਾ ਗਲਤ ਕੀਤਾ ਉਹ ਤੁਸੀਂ ਜਾਣੋ, ਬਟ ਅਸੀਂ ਤਾਂ ਇਹ ਦੇਖਿਆ ਕਿ ਨੈਸ਼ਨਲ ਟੀਵੀ ਤੇ ਉਸ ਤੋਂ ਮਾਫੀ ਮੰਗਾਈ, ਉਹਦੀ ਬੇਇੱਜ਼ਤੀ ਕੀਤੀ ਗਈ, ਔਰ ਇੱਕ ਜਨਰਲ ਤੁਹਾਡਾ ਜਿਹਨੂੰ ਇੱਕ ਵੋਟ ਨਹੀਂ ਪਈ, ਉਹ ਜਨਰਲ ਸਾਹਿਬ ਕਹਿ ਰਹੇ ਨੇ ਜਾ ਤੈਨੂੰ ਮਾਫ ਕੀਤਾ, ਮੁਸ਼ਰਫ ਸਾਹਿਬ ਕਹਿ ਰਹੇ ਮਾਫ ਕੀਤਾ, ਕਿਉਂਕਿ ਬੰਦੂਕ ਦੀ ਨੋਕ ਤੇ ਹੀ ਸਾਰਾ ਕੰਮ ਹੁੰਦਾ ਉੱਥੇ। ਮੈਂ ਕਿਹਾ ਇੰਡੀਆ ਦੇ ਵਿੱਚ ਇੱਕ ਮੁਸਲਿਮ ਬੰਦਾ ਡਾਕਟਰ APJ ਅਬਦੁਲ ਕਲਾਮ ਸਾਹਿਬ, ਜੇ ਮੈਂ ਚੰਦ ਲੋਕਾਂ ਨੂੰ ਮਿਲਣਾ ਆਪਣੀ ਖੁਸ਼ਨਸੀਬੀ ਸਮਝਦਾ ਹੈ, ਤੇ ਡਾਕਟਰ APJ ਅਬਦੁਲ ਕਲਾਮ ਸਾਹਿਬ ਜਦ ਇੱਥੇ ਆਏ ਤੇ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਮੈਂ ਉਹਨਾਂ ਨਾਲ ਤਸਵੀਰ ਵੀ ਕੀਤੀ, ਸੋ ਬਹੁਤ ਵਧੀਆ ਲੱਗਾ। ਔਰ ਉਹਨਾਂ ਨੂੰ ਇੱਥੇ ਜਿੱਥੇ ਮੈਂ ਮਿਲਿਆ, ਇੱਥੇ ਈਟੋਬੇਕੇ ਦੇ ਵਿੱਚ ਇੱਕ ਹਿੰਦੂ ਟੈਂਪਲ ਆ, ਉੱਥੇ ਉਹਨਾਂ ਦੇ ਓਨਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ। ਮੈਂ ਕਿਹਾ ਇੰਡੀਆ ਦੇ ਵਿੱਚ ਜਿਹਨੇ ਨਿਊਕਲੀਅਰ ਵੈਪਨ ਦਿੱਤਾ, ਜਿਹਨੂੰ ਮਿਜ਼ਾਈਲ ਮੈਨ ਕਹਿੰਦੇ ਆ, ਬੀਜੇਪੀ ਦੀ ਹੀ ਗਵਰਨਮੈਂਟ ਸੀਗੀ। ਵਾਜਪੇਈ ਸਾਹਿਬ ਨੇ ਫੋਨ ਕੀਤਾ ਡਾਕਟਰ APJ ਅਬਦੁਲ ਕਲਾਮ ਸਾਹਿਬ ਨੂੰ, ਬੜੇ ਓਨਰ, ਬੜਾ ਕੁਝ ਉਹਨਾਂ ਨੂੰ ਮਿਲ ਚੁੱਕਿਆ ਸੀਗਾ। ਉਹਨਾਂ ਨੇ ਕਿਹਾ ਜੀ ਤੁਹਾਨੂੰ ਦੇਸ਼ ਦਾ ਸਭ ਤੋਂ ਵੱਡਾ ਓਨਰ ਪ੍ਰੈਜ਼ੀਡੈਂਸ਼ੀਅਲ ਪੈਲੇਸ ਤੁਹਾਡਾ ਇੰਤਜ਼ਾਰ ਕਰ ਰਿਹਾ, ਤੁਹਾਨੂੰ ਰਾਸ਼ਟਰਪਤੀ ਬਣਾਉਣਾ। APJ ਅਬਦੁਲ ਕਲਾਮ ਸਾਹਿਬ ਬੀਂਗ ਅ ਵੈਰੀ ਹੰਬਲ ਡਾਊਨ ਟੂ ਅਰਥ ਮੈਨ, ਉਹਨਾਂ ਦੀ ਤਾਂ ਸ਼ਖਸੀਅਤ ਹੀ ਅਲੱਗ ਹੈ। ਤੇ ਡਾਕਟਰ APJ ਅਬਦੁਲ ਕਲਾਮ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ। ਉਹ ਕਹਿੰਦੇ ਜੀ ਇਹ ਤਾਂ ਮਤਲਬ ਤੁਹਾਨੂੰ ਅਸੀਂ ਪੁੱਛ ਹੀ ਨਹੀਂ ਰਹੇ। ਵਾਜਪੇਈ ਸਾਹਿਬ ਨੇ BJP ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਤੁਹਾਨੂੰ ਇਹ ਨਹੀਂ ਪੁੱਛ ਰਹੇ ਕਿ ਤੁਸੀਂ ਬਣਨਾ ਕਿ ਨਹੀਂ ਬਣਨਾ, ਅਸੀਂ ਤੁਹਾਨੂੰ ਇਹ ਰਿਸਪੈਕਟ ਦੇਣੀ ਦੇਸ਼ ਦਾ ਹਾਈਐਸਟ ਓਨਰ, ਆ ਸਾਰਾ ਪ੍ਰੈਜ਼ੀਡੈਂਸ਼ੀਅਲ ਪੈਲੇਸ ਇੰਤਜ਼ਾਰ ਕਰ ਰਿਹਾ, ਤੁਸੀਂ ਸਿਰਫ ਇਹ ਦੱਸਣਾ ਕਿ ਤੁਸੀਂ ਆਉਣਾ ਕਦੋਂ ਆ, ਬਸ ਤੁਹਾਨੂੰ ਇੱਕ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ, ਤੁਸੀਂ ਇਹ ਦੱਸਣਾ ਤੁਸੀਂ ਆਉਣਾ ਕਦੋਂ ਆ, ਤੁਹਾਨੂੰ ਅਸੀਂ ਰਾਸ਼ਟਰਪਤੀ ਬਣਾਉਣਾ। ਐਂਡ ਹੀ ਵਾਜ਼ ਮੇਡ ਦ ਪ੍ਰੈਜ਼ੀਡੈਂਟ ਆਫ ਇੰਡੀਆ। ਹਾਲਾਂਕਿ ਉਹਨਾਂ ਦੇ ਕਿੱਸੇ ਲੰਬੇ ਹੋ ਜਾਣਗੇ, ਫਿਰ ਤੁਸੀਂ ਗੱਲ ਕਰੋਗੇ, ਮੈਨੂੰ 2-3 ਘੰਟੇ ਤੇ ਡਾਕਟਰ APJ ਅਬਦੁਲ ਕਲਾਮ ਸਾਹਿਬ ਦੇ ਮਿਨੀਮਮ ਚਾਹੀਦੇ ਨੇ ਕਿ ਜਿੰਨੇ ਕੰਮ ਉਹਨਾਂ ਨੇ ਚੰਗੇ ਕੀਤੇ। ਮੇਰੇ ਲਈ ਤਾਂ ਮੈਂ ਸ਼ਾਇਦ ਕੋਈ ਬੜੇ ਬੋਲਣਾ ਬੋਲ ਜਾ, ਸਾਡੇ ਲਈ ਤੇ ਅਬਦੁਲ ਕਲਾਮ ਸਾਹਿਬ ਛੱਡ ਦਿਓ, ਉਹਨਾਂ ਨੇ ਨਿਊਕਲੀਅਰ ਵੈਪਨ ਬਣਾਇਆ ਜਾਂ ਸਾਇੰਟਿਸਟ ਸੀਗੇ ਕੀ ਸੀਗੇ, ਐਜ਼ ਅ ਇਨਸਾਨ, ਐਜ਼ ਅ ਹਿਊਮਨ ਬੀਇੰਗ ਮੇਰੇ ਲਈ ਤਾਂ ਰੱਬ ਦਾ ਰੂਪ ਨੇ। ਇੰਨੀ ਮੈਂ ਉਹਨਾਂ ਦੇ ਬਾਰੇ ਪੜਿਆ, ਕਿਆ ਕਮਾਲ ਦਾ ਇਨਸਾਨ ਹੈ ਉਹ, ਕਮਾਲ ਦਾ ਇਨਸਾਨ, ਜਿਸ ਤਰ੍ਹਾਂ ਦੀ ਲਾਈਫ ਉਹਨਾਂ ਨੇ ਲੀਡ ਕੀਤੀ। ਸੋ ਉਹਨਾਂ ਨੂੰ ਉਹ ਰਿਸਪੈਕਟ ਮਿਲੀ, ਠੀਕ ਹੈ। ਤੁਸੀਂ ਗੱਲ ਕਰਦੇ ਹੋ ਕਿ ਇੱਥੇ ਰਿਸਪੈਕਟ ਨਹੀਂ ਹੈ, ਮੈਂ ਕਿਹਾ ਜੀ ਤੁਸੀਂ ਆ ਕੇ ਦੇਖੋ ਤਾਂ ਸਹੀ ਕਿ ਲੋਕ ਕਿੰਨਾ ਪਿਆਰ ਕਰਦੇ ਸ਼ਾਹਰੁਖ ਖਾਨ ਸਾਹਿਬ, ਸਲਮਾਨ ਖਾਨ ਸਾਹਿਬ, ਇਹਨਾਂ ਨੂੰ ਕਿੰਨਾ ਪਿਆਰ ਮੁਹੱਬਤ ਮਿਲਦਾ। ਹਾਂ, ਉਹਨਾਂ ਨੇ ਉਹ ਗੱਲ ਕਹਿਤੀ ਜੀ ਉਹ ਜੀ ਸ਼ਾਹਰੁਖ ਖਾਨ ਵਰਗਾ ਮਰਦ ਨਹੀਂ ਹੈ ਤੇ ਤਾਂ ਸਾਰੇ ਉਹ ਤੇ ਹੁਣ ਚਲੋ ਛੱਡੋ, ਹੁਣ ਉਹਦੀਆਂ ਕੀ, ਉਹਨਾਂ ਨੇ ਥੋੜਾ ਐਸੀ ਗੱਲ ਕਰ ਦਿੱਤੀ। ਮੈਂ ਕਿਹਾ ਜੀ ਦੇਖੋ, ਔਰ ਉਹ ਕਹਿੰਦੇ ਕਿ ਜੀ ਤੁਸੀਂ ਬਣਵਾ ਲਓ ਅਜੇ ਦੇਵਗਨ ਤੋਂ ਜਾਂ ਕਿਸੇ ਵੀ ਹੋਰ ਤੋਂ, ਉਹਨਾਂ ਦੀ ਮੂਵੀਆਂ ਫਲੋਪ ਹੋਣੀਆਂ, ਉਹਨਾਂ ਨੇ 100-100 ਹਜ਼ਾਰ ਕਰੋੜ ਦੇਣੇ ਆ। ਅੱਜ ਐਸੀ ਗੱਲ ਨਹੀਂ ਹੈ ਕਿ ਸ਼ਾਹਰੁਖ ਖਾਨ ਸਾਹਿਬ ਇਜ਼ ਵਨ ਆਫ ਮਾਈ ਫੇਵਰੇਟ ਹੀਰੋਜ਼, ਬਟ ਐਸੀ ਗੱਲ ਵੀ ਨਹੀਂ ਹੈ ਵੀ ਹੋਰ ਕੋਈ ਉੱਥੇ ਮੂਵੀ 100 ਕਰੋੜ ਦੀ, 1000 ਕਰੋੜ ਦੀ ਨਹੀਂ ਦੇ ਸਕਦਾ। ਅੱਜ ਬੜੇ ਸਾਰੇ ਉੱਥੇ ਸਟਾਰਸ ਹੈਗੇ ਨੇ ਜਿਨ੍ਹਾਂ ਦੀ ਮੂਵੀਜ਼ ਉੱਥੇ ਹਿੱਟ ਹੁੰਦੀਆਂ ਨੇ, ਸਭ ਕਰਦੇ ਨੇ। ਆਪਾਂ ਉਸ ਡਿਸਕਸ਼ਨ 'ਚ ਜਾਣਾ ਹੀ ਨਹੀਂ ਕਿ ਹਿੰਦੂ ਹੀਰੋ ਵਰਸਿਜ਼ ਉਹ, ਪਰ ਮੈਂ ਸਿਰਫ ਇਹ ਗੱਲ ਕਰ ਰਿਹਾ ਸੀ ਕਿ ਉੱਥੇ ਮਾਇਨੋਰਟੀਜ਼ ਨੂੰ ਪੂਰਾ ਮੌਕਾ ਹੈ, ਪੂਰੀ ਰਿਸਪੈਕਟ ਹੈ। ਮਨਸੂਰ ਜੀ, ਭਾਵੀ ਜੀ, ਪੈਰੀ ਪਹਿਨਾ, ਕੀ ਹਾਲ ਹੈ ਜੀ? ਠੀਕ ਹੈ ਜੀ,
ਸਤਿ ਸ਼੍ਰੀ ਅਕਾਲ ਜਸਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਮਿਹਰਬਾਨੀ ਸਰ, ਮਿਹਰਬਾਨੀ, ਪਰਮਾਤਮਾ ਦਾ ਸ਼ੁਕਰ ਹੈ, ਤੁਹਾਡੇ ਬੜੇ ਭਰਾਵਾਂ ਦਾ ਪਿਆਰ ਹੈ, ਬਹੁਤ ਮਿਹਰਬਾਨੀ। ਗੋ ਅਹੈਡ ਸਰ।
ਜਸਵੀਰ ਜੀ, ਮੈਂ ਕਹਿਣਾ ਚਾਹੁੰਦਾ, ਮੇਰਾ ਕਾਦਿਆਂ ਚ ਨਹੀਂ ਅਹਿਮ ਸੀ, ਉੱਥੇ ਕਮ ਸੇ ਕਮ 3-4 ਲੱਖ ਦੀ ਪਾਪੂਲੇਸ਼ਨ ਇੰਡੀਆ ਦੇ ਵਿਚ, ਗੁਜਰਾਤ ਵਿਚ ਨੇ, ਬਿਹਾਰ ਵਿਚ ਨੇ, ਕਸ਼ਮੀਰ ਵਿਚ ਨੇ, ਪੂਰੇ ਇੰਡੀਆ ਦੇ ਵਿਚ ਨੇ, ਪੂਰੇ ਇੰਡੀਆ ਦੇ ਵਿਚ ਮਸਜਿਦਾਂ ਲੈਣ ਦੀਆਂ ਨਾ, ਅੱਜ ਤੱਕ ਇੱਕ ਐਮ ਜੀ ਦੇ ਆਪਣਾ ਕੋਈ ਐਸੀ ਸ਼ਿਕਾਇਤ ਨਹੀਂ ਹੈ ਕਿ ਉਹਨੂੰ ਕਿਸੇ ਕਿਸਮ ਦਾ ਐਮ ਦਿਨ ਇੰਡੀਆ ਦੇ ਵਿਚ ਕਿਲਾ ਹੋਵੇ ਤੇ ਮੈਨੂੰ ਨਮਾਜ਼ ਨਹੀਂ ਪੜ੍ਹਨ ਦਿੰਦੇ ਜਾਂ ਮੈਨੂੰ ਕਲਮਾ ਨਹੀਂ ਪੜ੍ਹਨ ਦਿੰਦੇ ਜਾਂ ਸਾਡੀ ਮਸਜਿਦ ਨੂੰ ਕਿਸੇ ਐਸਾ ਨੁਕਸਾਨ ਪਹੁੰਚਾਇਆ ਹੋਵੇ, ਕਤਨ ਨਹੀਂ ਹੈ, ਇਹ ਜ਼ੀਰੋ ਜ਼ੀਰੋ। ਤੇ ਦੋਸਤੀ ਤੁਸੀਂ ਡਾਕਟਰ ਅਬਦੁਲ ਤਬੀਰ ਸਾਹਿਬ ਦੀ ਗੱਲ ਕੀਤੀ ਹੈ, ਅੱਲਾਹ ਤਾਲਾ ਉਹਨਾਂ ਜਿੰਨਾ ਸੰਤੋਖ ਹੈ ਚਿਹਰਾ ਸਾਫ਼ ਨੂੰ ਹੈ, ਮੇਰਾ ਖਿਆਲ ਹੈ ਜਾਂ ਜਿੱਦਾਂ ਹੈ ਤੰਦ ਵੀ, ਲੇਕਿਨ ਉਹਨਾਂ ਦੀ ਜੋ ਉਹਨਾਂ ਨਾਲ ਵੀ ਹੋਈ ਹੈ ਬਿਲਕੁਲ ਮਾੜੀ ਹੋਈ ਹੈ, ਲੇਕਿਨ ਉਹ ਪੱਕੀ ਤੇ ਆ ਕੇ ਬੈਠੇ ਹਨ। ਜਿੰਨਾ ਬੁਨਿਆਦ ਰੱਖੀਏ, ਜਿਹਨੇ ਕੰਮ ਸ਼ੁਰੂ ਕੀਤਾ ਉਹਦੇ ਨਾਲ ਕੀ ਸਬੂਤ ਕੀਤਾ ਗਿਆ ਸੀ, ਡਾਕਟਰ ਅਬਦੁਲ ਕਲਾਮ ਸਾਹਿਬ ਦੇ ਨਾਲ ਨੋਬਲ ਇਨਾਮ ਵਿਆਪਾਰ ਨੇ ਉਹਦੇ ਨਾਲ ਕੀ ਸਲੂਕ ਕੀਤਾ ਸਰ ਜੀ, ਤੇ ਕਲਮੇ ਦੇ ਨਾਮ ਤੇ ਪਾਕਿਸਤਾਨ ਬਣਿਆ। ਅਸੀਂ ਤੇ ਦੁਆ ਕਰਨੇ ਅੱਲਾਹ ਤਾਲਾ ਸਲਾਮਤ ਰੱਖੇ ਉਹ ਪਾਕਿਸਤਾਨ ਨੂੰ, ਲੇਕਿਨ ਕਲਮੇ ਦੇ ਨਾਮ ਤੇ ਬਣਿਆ ਪੂਰੀ ਦੁਨੀਆਂ ਦੀ ਗੱਲ ਕਰ ਰਿਹਾ, ਪੂਰੀ ਦੁਨੀਆਂ ਦੀ, ਜਿਹਦੇ ਵਿਚ ਸਾਰੇ ਮੁਲਕ ਆਉਂਦੇ ਨੇ, ਦੂਜੇ ਆਉਂਦੇ ਨੇ, ਤੀਜੇ ਆਉਂਦੇ ਨੇ। ਇੰਨੀ ਅੱਜ ਤੱਕ ਕਿਸੇ ਕਲਮੇ ਦੀ ਬੇਹਰੁਮਤੀ ਹੁੰਦੀ ਹੋਵੇ, ਕੁਰਾਨ ਪਾਕ ਦੀ ਬੇਹਰੁਮਤੀ ਹੁੰਦੀ ਹੋਵੇ, ਜਾਂ ਮਸਜਿਦਾਂ ਦੀ ਬੇਹਰੁਮਤੀ ਹੁੰਦੀ ਹੋਵੇ ਜਿੰਨੀ ਪਾਕਿਸਤਾਨ ਵਿਚ ਹੁੰਦੀ ਹੈ, ਕੋਈ ਇੱਕ ਐਸਾ ਮੁਲਕ ਨੂੰ ਕੋਈ ਬੰਦਾ ਆ ਕੇ ਦੱਸ ਦੇਵੇ ਕਿ ਇਸ ਮੁਲਕ ਦੇ ਵਿਚ ਇੰਨੀ ਬੇਹਰੁਮਤੀ ਹੋਈ ਹੈ, ਕੋਈ ਇੱਕ ਬੰਦਾ ਵੀ ਆਪ ਨੂੰ ਕਹਿ ਦੇਵੇ, ਦੱਸ ਦੇਵੇ ਕਿ ਜਿੰਨੀ ਪਾਕਿਸਤਾਨ ਦੇ ਵਿਚ ਨਾਲ ਦਾ ਬੇਹਰੁਮਤੀ ਕਲਮੇ ਦੀ, ਮਸਜਿਦਾਂ ਦੀ, ਕੁਰਾਨ ਪਾਕ ਦੀ, ਕਲਮੇ ਦੇ ਨਾਂ ਤੇ ਬਣਿਆ ਜੋ ਕਲਮੇ ਨਾਲ, ਬੜੇ ਫਖਰ ਨਾਲ ਸੀ ਆਉਂਦੇ ਹਾਂ ਸਾਰੇ ਮੁਸਲਮਾਨਾਂ ਨੇ ਫਖਰ ਨਾਲ ਕਿ ਬੜੇ ਕਲਮੇ ਨਾਲ, ਉਸੇ ਕਲਮੇ ਦੀ ਅਸੀਂ ਬੇਹਰਮਤੀ ਕਰ ਰਹੇ ਹਾਂ, ਉਸੇ ਕਲਮੇ ਨੂੰ ਮਿਟਾ ਰਹੇ ਹਾਂ। ਗੌਰਮੈਂਟ ਪਲੀਜ਼, ਹਰ ਬੰਦਾ ਮਿਲ ਕੇ ਮਿਟਾ ਰਿਹਾ ਉਸ ਕਲਮੇ ਨੂੰ, ਜਿਹੜਾ ਕਲਮਾ ਅੱਲਾਹ ਪਾਕ ਦੀ ਮਿਹਰਬਾਨੀ ਨੂੰ ਮਿਟ ਸਕਦਾ, ਹਜ਼ਰਤ ਮੁਹੰਮਦ ਸੱਲਲਲਾਹੁ ਅਲੈਹਿ ਵਸੱਲਮ ਦਾ ਕਲਮਾ, ਇਹਨਾਂ ਦਾ ਕਲਮਾ ਨਹੀਂ ਹੈ, ਉਹ ਮਿਟਾਉਣ ਵਾਲੇ ਨੇ, ਲੇਕਿਨ ਮਾਤ ਆਉਂਦੀ ਆ ਬਣਾਉਣ ਵਾਲੀ, ਅੱਲਾਹ ਪਾਕ ਦੀ ਮਿਹਰਬਾਨੀ ਨੇ ਬਣਾਏਗੀ। ਤੁਹਾਡੇ ਵਾਲੀ ਬਿਲਕੁਲ ਗੱਲ ਸਹੀ ਹੈ ਕਿ ਕਿਸੇ ਨੂੰ ਐਸਾ ਤਕਲੀਫ ਦੁੱਖ ਨਹੀਂ ਹੈ ਉੱਥੇ ਜਿੰਨੀ ਇੱਥੇ।
ਹਾਂਜੀ, ਮੈਂ ਸਿਰਫ ਇਹ ਕਹਿ ਰਿਹਾ ਸੀਗਾ ਕਿ ਕਾਦੀਆਂ ਤੋਂ ਜਿੱਥੇ ਉਹਨਾਂ ਦਾ ਸ਼ੁਰੂਆਤ ਹੋਈ ਹੈ ਉਸ ਏਰੀਆ ਚ ਵੀ ਹੈਗੇ ਨੇ, ਔਰ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਦਿੱਲੀ ਤੋਂ ਲੈ ਕੇ ਬਿਹਾਰ, ਬਹੁਤ ਸਾਰੀਆਂ ਐਸੀਆਂ ਸਟੇਟਸ ਨੇ ਜਿੱਥੇ ਕਿ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਇੰਡੀਆ ਦੇ ਵਿੱਚ ਹੱਸਦੇ ਵੱਸਦੇ ਨੇ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਕੋਈ ਵੀ ਐਸੀ ਐਗਜ਼ਾਮਪਲ ਨਹੀਂ ਹੈ ਵੀ ਜਿੱਥੇ ਕਿਤੇ ਉਹਨਾਂ ਨੂੰ ਕੋਈ ਡਿਸਰਿਸਪੈਕਟ ਕੀਤੀ ਗਈ ਹੈ, ਉਹਨਾਂ ਦੀ ਕੋਈ ਮਸਜਿਦ ਸ਼ਹੀਦ ਕੀਤੀ ਗਈ ਹੈ। ਔਰ ਦੋ ਜਣਿਆਂ ਨੂੰ ਪਾਕਿਸਤਾਨ ਦੇ ਵਿੱਚ ਨੋਬੈਲ ਪ੍ਰਾਈਜ਼ ਮਿਲਿਆ ਹੈ, ਇੱਕ ਨੋਬੈਲ ਪ੍ਰਾਈਜ਼ ਫਾਰ ਪੀਸ ਮਲਾਲਾ ਯੂਸਫ ਜ਼ਈ ਨੂੰ ਮਿਲਿਆ, ਐਂਡ ਅਸੀਂ ਦੇਖਿਆ ਹੀ ਹੈ ਕਿ ਉਹਨਾਂ ਦੇ ਕਿਸ ਤਰ੍ਹਾਂ ਉਹਨਾਂ ਦੇ ਖਿਲਾਫ ਵਾਇਲੈਂਸ ਹੋਈ ਹੈ, ਐਂਡ ਸ਼ੀ ਕੈਨੋਟ ਸਟੇ ਇਨ ਪਾਕਿਸਤਾਨ, ਮਲਾਲਾ ਯੂਸਫ ਜ਼ਈ ਜੀ। ਔਰ ਦੂਸਰੇ ਤੁਸੀਂ ਡਾਕਟਰ ਅਬਦੁਲ ਸਲਾਮ ਸਾਹਿਬ ਦੀ ਗੱਲ ਕਰਦੇ ਹੋ, ਉਹਨਾਂ ਤੇ ਬੜੀਆਂ ਸਾਰੀਆਂ ਡਾਕੂਮੈਂਟਰੀਜ਼ ਬਣੀਆਂ, ਔਰ ਉਹਨਾਂ ਦਾ ਸਟੈਚੂ ਮੈਂ ਇੱਕ ਦਿਨ ਦੇਖ ਰਿਹਾ ਸੀਗਾ, ਬਹੁਤ ਮੈਨੂੰ ਅਫਸੋਸ ਹੋਇਆ ਕਿ ਉਹਨਾਂ ਦੇ ਸਟੈਚੂ ਨੂੰ ਡਿਸਰਿਸਪੈਕਟ ਕੀਤਾ ਜਾ ਰਿਹਾ, ਔਰ ਜਿਸ ਤਰ੍ਹਾਂ ਉਹਨਾਂ ਨੂੰ ਡਿਸਰੀਗਾਰਡ ਕੀਤਾ ਜਾ ਰਿਹਾ ਸੀ। ਇਹੀ ਗੱਲ ਮੇਰਾ ਇਹੀ ਬਸ ਪੁਆਇੰਟ ਹੈ, ਮੈਂ ਜਿਹੜੀ ਗੱਲ ਕਰ ਰਿਹਾ ਨਾ ਇਹੀ ਮੇਰਾ ਪੁਆਇੰਟ ਹੈ, ਕਿਉਂਕਿ ਐਜ਼ ਅ ਜਰਨਲਿਸਟ, ਐਜ਼ ਅ ਹਿਊਮਨ ਬੀਇੰਗ, ਮੈਂ ਇੱਥੇ ਬੈਠਾ ਐਜ਼ ਅ ਜਰਨਲਿਸਟ, ਐਜ਼ ਅ ਹਿਊਮਨ ਬੀਇੰਗ, ਮੈਂ ਇਸੇ ਗੱਲ ਤੇ ਹਮੇਸ਼ਾ ਸਵਾਲ ਕਰਦਾ ਹਾਂ ਕਿ ਜਿਸ ਕੌਮ ਨੂੰ ਇਹ ਦਿਖਾਇਆ ਜਾ ਰਿਹਾ, ਜਿਸ ਤਰ੍ਹਾਂ ਜਨਰਲ ਅਸੀਮ ਮੁਨੀਰ ਸਾਹਿਬ ਵੀ ਕਹਿ ਰਹੇ ਸੀ ਕਿ ਆਉਣ ਵਾਲੀ ਜਨਰੇਸ਼ਨ ਕੋ ਜ਼ਰੂਰ ਬਤਾਏ ਕਿ ਹਮ ਕੈਸੇ ਅਲੱਗ ਹੈ, ਸਰ ਮੈਂ ਕਹਿੰਦਾ ਕਿ ਕਾਸ਼ ਤੁਸੀਂ ਉਸ ਸਪੀਚ ਕਿਹਾ ਹੁੰਦਾ ਕਿ ਆਉਣ ਵਾਲੀ ਜਨਰੇਸ਼ਨ ਕੋ ਇਹ ਜ਼ਰੂਰ ਬਤਾਏ ਕਿ ਡਾਕਟਰ ਅਬਦੁਲ ਸਲਾਮ ਹਮਨੇ ਉਸ ਯੁੱਗ ਮੇ, ਠੀਕ ਹੈ, ਕਿ ਅਸੀਂ ਉਸ ਯੁੱਗ ਦੇ ਵਿੱਚ ਅਸੀਂ ਨੋਬੈਲ ਪ੍ਰਾਈਜ਼ ਜਿੱਤ ਲਿਆ ਸਾਇੰਸ ਦੇ ਵਿੱਚ, ਫਿਜ਼ਿਕਸ ਦੇ ਵਿੱਚ, ਔਰ ਡਾਕਟਰ ਅਬਦੁਲ ਸਲਾਮ ਸਾਹਿਬ ਜਾ ਕੇ ਆਪਣੀ ਪਾਕਿਸਤਾਨੀ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਜਦੋਂ ਗਏ ਆ ਤਾਂ ਜਿਹੜੇ ਗੋਰੇ ਸੀਗੇ ਉਹ ਕਹਿੰਦੇ ਵਾਹ ਯੁਵਰਾਜ ਲੱਗ ਰਿਹਾ, ਕਿੰਗ ਲੱਗ ਰਿਹਾ, ਪ੍ਰਿੰਸ ਲੱਗ ਰਿਹਾ ਬੰਦਾ, ਸਾਡੀ ਇੰਨੀ ਤਾਰੀਫ ਹੋਈ ਹੈ, ਅਸੀਂ ਸਾਇੰਸ ਦੇ ਵਿੱਚ ਇੰਨੀ ਤਰੱਕੀ ਕਰ ਰਹੇ ਹਾਂ। ਕਾਸ਼ ਜਨਰਲ ਅਸੀਮ ਮੁਨੀਰ ਸਾਹਿਬ ਦੁਬਾਰਾ ਇਹ ਗੱਲ ਨੂੰ ਜੋੜ ਦੇ ਕਿ ਮਲਾਲਾ ਯੂਸਫ ਜ਼ਈ ਜਿਨ੍ਹਾਂ ਨੂੰ ਕਿ ਨੋਬੈਲ ਪ੍ਰਾਈਜ਼ ਮਿਲਿਆ, ਜੋ ਐਜੂਕੇਸ਼ਨ ਦੀ ਗੱਲ ਕਰਦੇ ਸੀ ਸਾਡੇ ਕੋਲ ਸਾਇੰਟਿਸਟ ਐਜੂਕੇਸ਼ਨ ਵਾਲੇ, ਉਹਦੇ ਨਾਲ ਜੋੜੋ, ਟੈਕਨੋਲੋਜੀ ਦੇ ਨਾਲ ਜੋੜੋ, ਕਾਸ਼ ਇਹ ਗੱਲ ਕਰਦੇ ਕਿ ਜੀ ਅਸੀਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਨੇ ਉਹਨਾਂ ਨੂੰ ਦੱਸੋ ਕਿ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਟਾਈਮ 'ਚ ਅਸੀਂ ਟੈਕਨੋਲੋਜੀ, ਆਰਟੀਫਿਸ਼ਲ ਇੰਟੈਲੀਜੈਂਸ, ਅਸੀਂ ਇਨੋਵੇਸ਼ਨ, ਸਾਇੰਸ ਇਹਦੇ ਨਾਲ ਜੁੜਨਾ ਹੈ ਤਾਂ ਕਿ ਸਾਡਾ ਪਾਕਿਸਤਾਨ ਜਿਹੜਾ ਉਹ ਸੋਫਟਵੇਅਰ ਤੋਂ ਲੈ ਕੇ ਫਾਰਮਾਸੂਟੀਕਲ ਤੋਂ ਲੈ ਕੇ ਵੈਕਸੀਨ ਮੈਨੂਫੈਕਚਰਿੰਗ ਤੋਂ ਲੈ ਕੇ ਆਟੋ ਸੈਕਟਰ ਤੋਂ ਲੈ ਕੇ ਹਰ ਸੈਕਟਰ ਦੇ ਵਿੱਚ ਅਸੀਂ ਤਰੱਕੀ ਕਰਨੀ ਹੈ, ਆਉਣ ਵਾਲੀ ਜਨਰੇਸ਼ਨ ਕੋ ਇਹ ਬਤਾਏ ਉਹ ਅਸੀਂ ਅਲੱਗ ਹੈ, ਅਸੀਂ ਸੁਪੀਰੀਅਰ ਹੈ, ਅਲੱਗ ਹੈ, ਜੋ ਉਹਦੇ ਨਾਲ ਕੋਈ ਯੁੱਗ ਇਹਦਾ ਨਹੀਂ ਹੈ। ਜਦ ਤੁਸੀਂ ਕਿਸੇ ਵੀ ਪੋਜੀਸ਼ਨ ਤੇ ਹੋ, ਚਾਹੇ ਤੁਸੀਂ
ਜਦਵੀਰ ਜੀ ਆਪਣਾ ਦੋਸ਼ੀ ਨੋਬਲ ਨਾਮ ਜਿਹੜਾ ਮਿਲਿਆ, ਜਿਹੜੀ ਰਕਮ ਮਿਲੀ ਹੈ, ਜਿਹੜੀ ਰਕਮ ਮਿਲੀ ਹੈ ਪਤਾ ਨੀ ਕਿੰਨੀ ਹੈ, ਅੱਲਾ ਬਿਹਤਰ ਜਾਣਦਾ ਕਿੰਨੀ ਹੈ, 2 ਲੱਖ 2.5 ਲੱਖ ਕਿੰਨੇ ਡਾਲਰ ਹੈ, ਅੱਲਾ ਬਿਹਤਰ ਜਾਣਦਾ, ਮੈਨੂੰ ਨੀ ਪਤਾ ਇਸ ਚੀਜ਼ ਦਾ। ਉਹ ਨੋਬਲ ਨਾਮ ਰਕਮ ਜਿਹੜੀ ਹੈ ਪਾਕਿਸਤਾਨੀ ਸਾਇੰਸੀ ਦਾਰਿਆਂ ਨੂੰ ਦਿੱਤੀ ਗਈ ਸੀ ਉਹਨਾਂ ਨੂੰ ਸਾਰੀ ਦੀ ਸਾਰੀ।
ਸਰ ਮੈਂ ਉਹਨਾਂ ਦੇ ਬਾਰੇ ਬਹੁਤ ਕੁਝ ਕਹਿ ਸਕਦਾ, ਡਾਕਟਰ ਅਬਦੁਲ ਸਲਾਮ ਸਾਹਿਬ ਬਾਰੇ ਉਹੀ ਫਿਰ ਕਾਲਰਸ ਕਹਿਣਗੇ ਕਿ ਯੁਧਵੀਰ ਜੀ ਤੁਹਾਨੂੰ ਨੌਲੇਜ ਹੈ ਨਹੀਂ, ਤੁਸੀਂ ਫਿਰ ਇੱਕ ਇੱਕ ਟੌਪਿਕ ਤੇ ਇੰਨਾ ਟਾਈਮ ਲਾ ਦਿੰਦੇ ਹੋ। ਸਰ ਡਾਕਟਰ ਅਬਦੁਲ ਸਲਾਮ ਸਾਹਿਬ ਨੂੰ ਨਾ ਇੱਕ ਪਾਕਿਸਤਾਨੀ ਬੰਦਾ ਮਿਲਿਆ ਤੇ ਉਹ ਆਈ ਥਿੰਕ ਲੇਡੀ ਸੀਗੀ, ਸੋ ਉਹ ਉੱਥੇ ਡਾਕੂਮੈਂਟਡ ਆ, ਡਾਕੂਮੈਂਟਰੀ ਉਹਨਾਂ ਦੇ ਉੱਤੇ ਡਾਕੂਮੈਂਟਰੀ ਵੀ ਆਈ ਸੀ ਇੱਥੇ ਨੈਟਫਲਿਕਸ ਤੇ। ਮੈਂ ਰਿਕੁਐਸਟ ਕਰਾਂਗਾ ਕਿ ਆਪਾਂ ਨਾ ਇਸ ਤੋਂ ਉੱਪਰ ਉੱਠ ਜਾਈਏ ਕਿ ਕੋਈ ਪਾਕਿਸਤਾਨੀ ਹੈ, ਕੋਈ ਅਹਿਮਦੀਆ ਜਮਾਤ ਦਾ ਕੌਣ ਹੈ, ਚੰਗੀ ਚੀਜ਼ ਦੀ ਸਿਫਤ ਕਰੋ। ਮੈਂ ਇੰਡੀਆ ਦੇ ਵਿੱਚ, ਮੈਂ ਸਾਡੇ ਪੰਜਾਬ 'ਚ ਵੀ ਹੈਗਾ ਔਰ ਸਾਰੇ ਇੰਡੀਆ 'ਚ, ਮੈਂ ਮਸਜਿਦਾਂ 'ਚ ਉੱਥੇ ਬੜੀ ਵਾਰ ਗਿਆ, ਚਰਚ ਹੀ ਆ ਉੱਥੇ, ਪਰ ਮੈਂ ਕਿਸੇ ਅਹਿਮਦੀਆ ਮੁਸਲਿਮ ਜਮਾਤ ਦੇ ਬੰਦੇ ਨਾਲ ਮੇਰੀ ਕੋਈ ਇੰਟਰੈਕਸ਼ਨ ਨਹੀਂ ਸੀਗੀ। ਜਦ ਅਸੀਂ ਇੱਥੇ ਆਏ ਹਾਂ, ਮੈਂ ਔਨ ਰਿਕਾਰਡ ਇੱਥੇ ਰੇਡੀਓ ਤੇ, ਟੀਵੀ ਤੇ, ਵਾਇਸ ਮੀਡੀਆ ਦੇ ਹਰ ਪਲੇਟਫਾਰਮ ਤੇ ਜਿੱਥੇ ਮੌਕਾ ਮਿਲਦਾ ਮੈਂ ਕਹਿੰਦਾ ਵੀ ਉਹ ਕੰਟਰੀ ਬਹੁਤ ਜ਼ਿਆਦਾ ਖੁਸ਼ਕਿਸਮਤ ਹੈ ਵੀ ਜਿੱਥੇ ਅਹਿਮਦੀਆ ਮੁਸਲਿਮ ਜਮਾਤ ਦੇ ਲੋਕ ਰਹਿੰਦੇ ਨੇ। ਕਿਉਂਕਿ ਮੈਨੂੰ ਕੋਈ ਏਦਾਂ ਥੋੜੀ ਹੈ ਕਿ ਮੈਂ ਕੋਈ ਇਲੈਕਸ਼ਨ ਲੜਨੀ ਹੈ ਜਾਂ ਮੈਂ ਕੋਈ ਵੋਟ ਨਹੀਂ, ਪਰ ਮੈਂ ਸਿਰਫ ਇਸ ਲਈ ਇਹ ਕਹਿੰਦਾ, ਮੈਂ ਕ੍ਰਿਸਚਨ ਬਾਰੇ ਵੀ ਕਹਿੰਦਾ ਕਿ ਕ੍ਰਿਸਚਨ ਕਮਿਊਨਿਟੀ ਦੇਖੋ ਕਿੱਡੀ ਲਿਬਰਲ ਹੈ। ਅੱਜ ਸਨਾਤਨ ਧਰਮ ਦੀ ਗੱਲ ਹੁੰਦੀ ਹੈ, ਇਹ ਖਾਸੀਅਤ ਹੈ ਸਨਾਤਨ ਧਰਮ ਦੀ ਕਿ ਉਹਨਾਂ ਨੇ ਕਿੰਨੀ ਐਕਸੈਪਟੇਬਿਲਟੀ ਕੀਤੀ। ਠੀਕ ਹੈ, ਅਹਿਮਦੀਆ ਮੁਸਲਿਮ ਜਮਾਤ ਜਿੱਥੇ ਵੀ ਜਾਏਗੀ ਉਹ ਕੰਟਰੀ, ਉਹ ਏਰੀਆ ਬਲੈਸਡ ਹੋਏਗਾ। ਕਿਉਂਕਿ ਮੈਨੂੰ ਇਹਨਾਂ ਦੀ ਜਿਹੜੀ ਮੇਰੀ ਬੁਨਿਆਦੀ ਚੀਜ਼ ਹੈ ਕਿ ਜਿੰਨਾ ਮਰਜ਼ੀ ਇਹਨਾਂ ਤੇ ਕੋਈ ਜ਼ੁਲਮ ਹੋਇਆ, ਮਸਜਿਦਾਂ ਸ਼ਹੀਦ ਹੋਈਆਂ, ਲੇਕਿਨ ਇਹਨਾਂ ਦੇ ਲੀਡਰਸ ਨੇ ਇੱਕੋ ਗੱਲ ਕਹੀ ਕਿ ਸਾਡੇ ਕੋਲ ਲਵ ਫਾਰ ਆਲ, ਹੇਟਰਡ ਫਾਰ ਨਨ। ਉਹ ਗੱਲ ਇੰਨੀ ਸ਼ਾਨਦਾਰ ਹੈ।
ਐਸੇ ਜਦਵੀਰ ਜੀ, ਐਸੇ ਜੰਗ ਦੇ ਵਿੱਚ ਇੱਕ ਪੈਲਟ ਅਹਿਮ ਦੀ ਸ਼ਹੀਦ ਹੋਇਆ, ਪਾਕਿਸਤਾਨੀ ਅਹਿਮ ਦੀ ਪੈਲਟ ਸ਼ਹੀਦ ਹੋਇਆ, ਕਿਸੇ ਨੇ ਅੱਜ ਤੱਕ ਸੁਣਿਆ ਨਾ, ਕਿਸੇ ਮੀਡੀਆ ਤੋਂ ਸੁਣਿਆ ਜੇ, ਕਿਸੇ ਇੱਕ ਪਾਕਿਸਤਾਨੀ ਕੋਲ ਸੁਣਿਆ ਨੇ, ਬਸ ਜਿੱਤ ਗਿਆ ਹਰ ਗਿਆ, ਜਿੱਤ ਗਿਆ ਹਰ ਗਿਆ, ਸਾਰੇ ਸ਼ਹੀਦ ਆਏ ਨਾ, ਕਦੀ ਕਿੱਥੇ ਅਹਿਮ ਦਾ ਨਾਂ ਲਿਆ ਗਿਆ, ਖਤਮ ਨਹੀਂ, ਪਤਾ ਨੀ ਕੀ ਦਿਲਾਂ ਦੇ ਵਿੱਚ ਕਰੋਪਾਂ ਭਰੀਆਂ ਨੇ, ਕਿਉਂ ਲੀਲਾਂ ਦੇ ਨਾਂ ਦੇ ਕਿਹੜਾ ਵੀ ਤੋਂ ਭਾਰ ਡਿੱਗ ਪੈਣਾ, ਅੱਲਾ ਬਿਹਤਰ ਜਾਣਦਾ। ਥੈਂਕ ਯੂ ਜਦਵੀਰ ਜੀ, ਬਹੁਤ ਟਾਈਮ ਲਿਆ ਤੁਹਾਡਾ, ਬਹੁਤ ਥੈਂਕ ਯੂ
ਮਨਸੂਰ ਜੀ, ਮੈਂ ਵੀਰ ਜੀ ਥੈਂਕ ਯੂ। ਮੈਂ ਕੱਲ ਨੀ ਚੈਨਲ ਤੇ ਵੀ ਇਹੀ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਦੇਖੋ ਤੁਸੀਂ ਗੱਲ ਕਰਦੇ ਹੋ ਮਾਇਨੋਰਟੀਜ਼ ਜਿਹੜੀਆਂ ਹੈਗੀਆਂ ਨੇ ਉੱਥੇ, ਮੈਂ ਕਿਹਾ ਜੀ ਦੇਖੋ ਇੱਕ ਜਦੋਂ ਸਰਕਾਰ ਬਣੀ ਤੇ ਉਹਨਾਂ ਨੇ ਅਨਾਊਂਸ ਕੀਤਾ ਕਿ ਇੱਕ ਸ਼ਖਸ ਨੂੰ ਜੀ ਅਸੀਂ ਐਡਵਾਈਜ਼ਰ ਲਗਾ ਰਹੇ ਹਾਂ ਫਾਈਨੈਂਸ ਦੇ ਵਿੱਚ, ਕਿਉਂਕਿ ਪਾਕਿਸਤਾਨ ਦੀ ਇਕਨੋਮੀ ਜਾਂ ਫਾਈਨੈਂਸ ਦੀ ਬੜੀ ਜ਼ਰੂਰਤ ਹੈ, ਵੀ ਆਹ ਸ਼ਖਸ ਨੂੰ ਅਸੀਂ ਐਡਵਾਈਜ਼ਰ ਲਗਾ ਰਹੇ ਹਾਂ। ਠੀਕ ਹੈ ਜੀ, ਕਿ ਸ਼ਖਸ ਨੂੰ ਅਸੀਂ ਐਡਵਾਈਜ਼ਰ ਲਗਾ ਰਹੇ ਹਾਂ ਕਿ ਇਹ ਸਾਨੂੰ ਇਕਨੋਮੀ ਤੇ ਇੱਥੇ ਐਡਵਾਈਜ਼ ਕਰਨਗੇ। ਠੀਕ ਹੈ, ਬਟ ਦਾ ਵੈਰੀ ਨੈਕਸਟ ਡੇ ਉੱਤੇ ਸ਼ੋਰ ਸ਼ਰਾਬਾ ਮਚ ਗਿਆ ਕਿ ਨਹੀਂ ਜੀ ਐਡਵਾਈਜ਼ਰ ਨਹੀਂ ਲਗਾ ਸਕਦੇ, ਯੇ ਵੋ। ਪਾਕਿਸਤਾਨ ਦੇ ਇੱਕ ਮਿਨਿਸਟਰ ਸਾਹਿਬ ਆਏ, ਅੱਜ ਕੱਲ ਵੈਸੇ ਉਹ ਡਿਫਰੈਂਟ ਪਾਰਟੀ ਚਲੇ ਗਏ ਨੇ, ਉਹ ਆਏ ਮਿਨਿਸਟਰ ਸਾਹਿਬ ਤੇ ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਕੋਈ ਕੈਬਨਿਟ ਮਿਨਿਸਟਰ ਥੋੜੀ ਲਗਾਇਆ ਉਹਨਾਂ ਨੂੰ, ਜੇ ਉਹ ਬੰਦਾ ਅਹਿਮਦੀਆ ਕਮਿਊਨਿਟੀ ਦਾ, ਅਸੀਂ ਤਾਂ ਐਡਵਾਈਜ਼ਰ ਲਗਾਇਆ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ, ਫਾਈਨੈਂਸ ਮਿਨਿਸਟਰੀ ਦੇ ਵਿੱਚ ਕੋਈ। ਸੋ ਪਹਿਲੀ ਗੱਲ ਤਾਂ ਇਹੀ ਬਿਆਨ ਗਲਤ ਹੈ ਕਿ ਅਸੀਂ ਕੋਈ ਮਿਨਿਸਟਰ ਥੋੜੀ ਲਾਇਆ, ਅਸੀਂ ਸਿਰਫ ਐਡਵਾਈਜ਼ਰ ਲਾਇਆ। ਵੀ ਕਿਉਂ, ਜੇ ਤੁਸੀਂ ਖੁਦ ਕਹਿੰਦੇ ਹੋ ਬੰਦਾ ਕਾਬਿਲ ਹੈ ਤੇ ਜੇ ਮਿਨਿਸਟਰ ਵੀ ਲੱਗ ਜਾਂਦਾ ਫਿਰ ਕੀ ਸੀਗਾ, ਬਟ ਤੁਸੀਂ ਪਹਿਲਾਂ ਹੀ ਕ੍ਰਾਈਟੀਰੀਆ ਰੱਖ ਦਿੱਤਾ ਕਿ ਨਹੀਂ ਅਸੀਂ ਮਿਨਿਸਟਰ ਨਹੀਂ ਲਗਾਇਆ, ਨੰਬਰ 1। ਫਿਰ ਤੁਸੀਂ ਅਗਲੇ ਹੀ ਦਿਨ ਉਹਨਾਂ ਨੂੰ ਐਡਵਾਈਜ਼ਰੀ ਪੋਜੀਸ਼ਨ ਤੋਂ ਵੀ ਹਟਾ ਦਿੱਤਾ, ਐਡਵਾਈਜ਼ਰੀ ਪੋਜੀਸ਼ਨ ਤੋਂ ਵੀ ਅਗਲੇ ਦਿਨ ਐਲਾਨ ਕਰਤਾ ਕਿ ਨਹੀਂ ਜੀ ਅਸੀਂ ਉਹਨੂੰ ਐਡਵਾਈਜ਼ਰੀ ਪੋਜੀਸ਼ਨ ਤੋਂ ਵੀ ਬਾਹਰ ਕੱਢ ਦਿੱਤਾ। ਵੀ ਜੇ ਕਹਿੰਦੇ ਆ ਬੰਦਾ ਤੁਸੀਂ ਮਿਨਿਸਟਰ ਤਾਂ ਕੀ ਲਾਉਣਾ, ਕਾਬਲੀਅਤ ਦੇ ਤੌਰ ਤੇ ਤੁਸੀਂ ਇੱਕ ਦਿਨ ਪਹਿਲਾਂ ਕਹਿ ਕੇ ਗਏ ਹੋ ਕਿ ਬੰਦਾ ਕਾਬਿਲ ਹੈ ਜੀ ਬਹੁਤ ਜ਼ਿਆਦਾ, ਉਹਨੂੰ ਅਸੀਂ ਐਡਵਾਈਜ਼ਰ ਲਗਾਇਆ, ਅਗਲੇ ਦਿਨ ਤੁਸੀਂ ਐਡਵਾਈਜ਼ਰੀ ਤੋਂ ਵੀ ਬਾਹਰ ਕੱਢ ਦਿੱਤਾ ਉਹਨੂੰ ਕਿ ਨਹੀਂ ਜੀ ਬੰਦਾ, ਕਿਉਂਕਿ ਅਹਿਮਦੀਆ ਜਮਾਤ ਦੇ ਐਡਵਾਈਜ਼ਰ ਵੀ ਨਹੀਂ ਲੱਗੇਗਾ।
ਮਜ਼ਾ ਤੇ ਤਾਜੇ ਨਾ ਮੁਸਲਮਾਨਾਂ ਨੇ ਚਾਹੀਦਾ, ਸਾਰਿਆਂ ਨੂੰ ਮਿਲ ਤਿਲ ਕੇ ਸਾਰਿਆਂ ਨੇ ਚਾਹੀਦਾ ਮੁਸਲਮਾਨਾਂ ਨੂੰ, ਤੇ ਹੁਣ ਉਹ ਮੱਕੇ ਦੇ ਵਿੱਚ ਲੈਕਚਰ ਦੇ ਰਿਹਾ, ਸਾਊਦੀਆਂ ਨੂੰ ਲੈਕਚਰ ਦੇ ਰਿਹਾ, ਮੀਆਂ ਆਤਫ, ਇਹਨਾਂ ਨੂੰ ਚਾਹੀਦਾ ਹੈਗਾ ਨਾ ਮੁਸਲਮਾਨਾਂ ਨੂੰ ਮਿਲ ਕੇ, ਪਾਕਿਸਤਾਨੀਆਂ ਨੂੰ ਮਿਲ ਕੇ, ਸਾਰਿਆਂ ਨੂੰ ਮੁਸਲਮਾਨਾਂ ਨੂੰ ਮਿਲ ਕੇ, ਕਿਉਂ ਇੱਕ ਬੰਦਾ
ਆਇਆ ਗੈਰ ਮੁਸਲਿਮ ਆਇਆ ਉੱਥੇ ਨਾਲ ਮੱਕੇ ਦੇ ਵਿੱਚ ਆਇਆ ਫਿਰ ਇਹ ਨਹੀਂ ਕਿ ਬਾਹਰ ਕਿਤੇ ਲੈ ਗਿਆ ਮੱਕੇ ਦੇ ਵਿੱਚ ਲੈਕਚਰ ਦੇ ਰਿਹਾ ਉਹਨਾਂ ਨੂੰ ਯੂਨੀਵਰਸਿਟੀਆਂ ਚ ਲੈਕਚਰ ਦੇ ਰਿਹਾ ਉਹੀ ਮਿਆਕਫ ਜਿਹਨੂੰ ਨਹੀਂ ਰੱਖਿਆ
ਸਰ ਉਹਨਾਂ ਦੇ ਲੈਕਚਰ ਮੀਆਂ ਆਤਿਫ ਸਾਹਿਬ ਦੇ ਯੂਰਪ ਦੇ ਵਿੱਚ ਅਮਰੀਕਾ ਚ ਪਾਪੂਲਰ ਨੇ ਤੁਸੀਂ ਉੱਥੇ ਮਿਡਲ ਈਸਟ ਤੇ ਤਾਂ ਹੋਣੇ ਹੋਣੇ ਉਹਨਾਂ ਦੇ ਤਾਂ ਉੱਥੇ ਯੂਰਪ ਉਹੀ ਤਾਂ ਗੱਲ ਉਸ ਵੇਲੇ ਚੱਲਦੀ ਸੀ ਜਦੋਂ ਡਿਸਕਸ਼ਨ ਹੋਈ ਵੀ ਮੀਆਂ ਆਤਿਫ ਸਾਹਿਬ ਉਹ ਤੇ ਹੀ ਇਜ਼ ਅ ਵੈਰੀ ਵੈਲ ਨੋਨ ਅਗਲਾ ਦੇਖੋ ਸਰ ਗੱਲ ਇਹੀ ਆ ਫਿਰ ਠੀਕ ਹੈ ਕਿ ਜੇ ਕੋਈ ਬੰਦਾ ਜਿਹੜੇ ਫੀਲਡ ਚ ਹੈ ਉਹਨੂੰ ਲੈ ਕੇ ਆਓ ਇਹ ਛੱਡ ਦਿਓ ਜਨਰਲ ਅਸੀਮ ਮੁਨੀਰ ਸਾਹਿਬ ਤੁਸੀਂ ਇਹ ਕਹਿੰਦੇ ਕਿ ਆਪਾਂ ਪੈਸਾ ਆਪਾਂ ਪਾਕਿਸਤਾਨ ਮੈਂ ਤੁਹਾਡੇ ਵੱਲ ਦੀ ਗੱਲ ਕਰ ਰਿਹਾ ਇਹ ਗੱਲ ਮੇਰੀ ਅੱਜ ਨਹੀਂ ਤੁਸੀਂ ਯਾਦ ਕਰੋਗੇ 10 ਸਾਲ ਬਾਅਦ 20 ਸਾਲ ਬਾਅਦ ਅਸੀਂ ਪਤਾ ਨਹੀਂ ਇਸ ਪਲੈਨ ਛੋਣਾ ਨੇ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਓਗੇ ਕਿ ਮੈਂ ਕਹਿੰਦਾ ਤੁਸੀਂ ਨਹੀਂ ਕਹਿੰਦੇ ਮੈਂ ਕਹਿੰਦਾ ਕਿ ਪਾਕਿਸਤਾਨ ਕੋਲ ਮੀਡੀਅਨ ਏਜ ਬੜੀ ਘੱਟ ਹੈ ਜ਼ਬਰਦਸਤ ਯੂਥ ਹੈ ਜ਼ਬਰਦਸਤ ਟੈਲੈਂਟ ਹੈ ਕਿਹੜਾ ਫੀਲਡ ਐਸਾ ਆ ਮੈਂ ਇੱਥੇ ਕਈ ਵਾਰ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਕਹਿੰਦਾ ਹੁੰਦਾ ਦੱਸੋ ਤੁਸੀਂ 90 ਸੀ 4 ਵਰਲਡ ਕੱਪ ਜਿੱਤੇ ਦੱਸੋ ਗਿਣਾਓ ਕਿਹੜੇ ਜਿੱਤੇ ਨੇ ਕਿਹੜਾ ਫੀਲਡ ਐਸਾ ਮੈਂ ਕਹਿੰਦਾ ਜਦੋਂ ਤੱਕ ਸੌਰਵ ਗਾਂਗਲੀ ਸਾਹਿਬ ਨਹੀਂ ਆਏ ਮੇਰਾ ਫੇਵਰੇਟ ਪਲੇਅਰ ਵਸੀਮ ਅਕਰਮ ਸੀਗਾ ਠੀਕ ਹੈ ਕਿਆ ਮੈਂ ਤੇ ਉਹ ਨਜ਼ਾਰਾ ਜਿਹੜਾ ਹੁੰਦਾ ਨਾ ਵੀ ਇਧਰੋਂ ਵਸੀਮ ਅਕਰਮ ਨੇ ਬਾਲ ਕਰਾਉਣੀ ਪਿੱਛੇ ਮੋਇਨ ਖਾਨ ਵਿਕਟ ਕੀਪਿੰਗ ਕਰ ਰਿਹਾ ਤੇ ਸਕੁਆਇਰ 'ਚ ਸ਼ਾਹਿਦ ਅਫਰੀਦੀ ਖੜਾ ਹੈ ਠੀਕ ਹੈ ਅੱਜ ਚਲੋ ਉਹਨਾਂ ਦੇ ਬਿਆਨ ਸ਼ਾਹਿਦ ਅਫਰੀਦੀ ਸਾਹਿਬ ਦੇ ਥੋੜੇ ਡਿਫਰੈਂਟ ਦੈਟਸ ਓਕੇ ਮੈਂ ਗੱਲ ਕ੍ਰਿਕਟਰ ਨੂੰ ਕ੍ਰਿਕਟਰ ਦੇ ਲਿਹਾਜ਼ ਨਾਲ ਦੇਖਦਾ ਉਹ ਨਜ਼ਾਰਾ ਹੀ ਵੱਖਰਾ ਸੀਗਾ ਕੀ ਨਹੀਂ ਹੈ ਪਾਕਿਸਤਾਨ ਕੋਲ ਸਭ ਕੁਛ ਹੈ ਸਭ ਕੁਛ ਹੈ ਇੱਕ ਮਤਲਬ ਮੈਂ ਪਾਕਿਸਤਾਨ ਦੇ ਵੱਲ ਦੀ ਗੱਲ ਕਰਾਂ ਫੋਕਸ ਔਨ ਇਕੋਨਮੀ ਡੋਂਟ ਫੋਕਸ ਔਨ ਕਿ ਅਸੀਂ ਕਸ਼ਮੀਰ ਕਰ ਦੇਣਾ ਇੱਦਾਂ ਕਰ ਦੇਣਾ ਉੱਦਾਂ ਕਰ ਦੇਣਾ ਨਹੀਂ ਲੈ ਲੈਣਾ ਕਸ਼ਮੀਰ 10-20 ਸਾਲ ਸਟਰੋਂਗ ਹੋ ਜਾਓਗੇ ਆਪਣੇ ਆਪ ਕਸ਼ਮੀਰ ਉਹਦੇ ਕੋਲ ਚੱਲ ਜਾਏਗਾ ਇਹ ਸਰਹੱਦਾਂ ਬਦਲਦੀਆਂ ਰਹਿੰਦੀਆਂ ਇੱਕ ਨਹੀਂ ਰਹਿੰਦੀਆਂ ਕਦੇ ਇੱਕ ਨਹੀਂ ਰਹਿੰਦੀਆਂ ਲੇਕਿਨ ਜਿਹੜੇ ਲੋਕ ਨੇ ਉੱਥੇ ਐਂਡ ਇੰਡੀਆ ਸ਼ੁਡ ਆਲਸੋ ਡੂ ਦੈਟ ਇੰਡੀਆ ਸ਼ੁਡ ਆਲਸੋ ਫੋਕਸ ਮੋਰ ਐਂਡ ਮੋਰ ਇੰਡੀਆ ਨੂੰ ਵੀ ਮੈਂ ਤਾਂ ਕਿਹਾ ਪੇਸ਼ੈਂਸ ਰੱਖਣੀ ਪਏਗੀ ਜਦੋਂ ਐਡੀ ਵੱਡੀ ਗੱਲ ਹੋਈ ਮੈਂ ਤਾਂ ਕਿਹਾ ਪੇਸ਼ੈਂਸ ਰੱਖਣੀ ਪਏਗੀ ਹਾਂਜੀ ਨੈਕਸਟ ਕਾਲ ਜੀ ਹਾਮਿਦ ਜੀ ਤੁਸੀਂ ਆਉਂਦੇ ਰਹੋ
ਹਾਂਜੀ ਜਗਰੀਤ ਭਾਈ ਮੇਰੇ ਰਿਸਪੈਕਟਫੁਲੀ ਤਿੰਨ ਚਾਰ ਚੀਜ਼ਾਂ ਤੇ ਮੈਂ ਗੱਲ ਕਰਾਂਗਾ ਥੋੜਾ ਜਿਹਾ ਟਾਈਮ ਵੀ ਲਾਂਗਾ ਤੁਹਾਡਾ ਪਹਿਲੀ ਗੱਲ ਇਹ ਕਿ ਦੇਖੋ ਅਗਰ ਅਸੀਂ ਡਾਕਟਰ ਅਬਦੁਲ ਕਲੀਮ ਸਾਹਿਬ ਦੀ ਗੱਲ ਕਰਦੇ ਹਾਂ ਤੇ ਫਿਰ ਅਗਰ ਇਸ ਤਰ੍ਹਾਂ ਅਸੀਂ ਕਰਾਂਗੇ ਸਟਰੀਟ ਜਾਵਾਂਗੇ ਤੇ ਫਿਰ ਬਹੁਤ ਚੀਜ਼ਾਂ ਨੇ ਅਸੀਂ ਗਾਂਧੀ ਜੀ ਨਾਲ ਅਸੀਂ ਕੀ ਕੀਤਾ ਅਸੀਂ ਮਿਨੋਰਟੀ ਦੀ ਗੱਲ ਕਰਦੇ ਹਾਂ ਪਾਕਿਸਤਾਨ ਮੈਂ ਨਹੀਂ ਕਹਿੰਦਾ ਕਿ ਬਹੁਤ ਅੱਛੇ ਹਾਲਾਤ ਹੋਣ ਜੀ ਸ਼ਾਇਦ ਖਰਾਬ ਵੀ ਹੋਣ ਅੱਛੇ ਵੀ ਹੋਣ ਲੇਕਿਨ ਅਸੀਂ 84 ਵਿੱਚ ਕੀ ਕੀਤਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ
ਜਵਾਬ ਦੇਈ ਜਾਣਾ ਕਿਉਂਕਿ ਟਾਈਮ ਘੱਟ ਆ ਤੁਸੀਂ ਜਿੰਨੇ ਮਰਜ਼ੀ ਪੁਆਇੰਟਸ ਉਠਾਈ ਜਾਣਾ ਮਹਾਤਮਾ ਗਾਂਧੀ ਜੀ ਨੇ ਸਟੇਟ ਮਹਾਤਮਾ ਗਾਂਧੀ ਜੀ ਦੇ ਨਾਲ ਸਟੇਟ ਨੇ ਨਹੀਂ ਕੁਝ ਕੀਤਾ ਸਟੇਟ ਦੇ ਤੇ ਉਹ ਫਾਦਰ ਆਫ ਦਾ ਨੇਸ਼ਨ ਹੈ ਮਹਾਤਮਾ ਗਾਂਧੀ ਜੀ ਦੇ ਨਾਲ ਕਿਸੇ ਸਿਰਫਿਰੇ ਨੇ ਕੀਤਾ ਔਰ ਉਹ ਗਲਤ ਹੈ ਉਹਨੂੰ ਔਰ ਤੁਸੀਂ ਇੱਥੇ ਵਾਈ ਮੀਡੀਆ ਤੇ ਸੁਣਿਆ ਹੋਣਾ ਅਸੀਂ ਹਮੇਸ਼ਾ ਮਹਾਤਮਾ ਗਾਂਧੀ ਜੀ ਨੂੰ ਐਪਰੀਸ਼ੀਏਟ ਕੀਤਾ ਨਹੀਂ ਮਹਾਤਮਾ ਗਾਂਧੀ ਜੀ ਅੱਜ ਵੀ ਫਾਦਰ ਆਫ ਦਾ ਨੇਸ਼ਨ ਹੈ ਮਹਾਤਮਾ ਗਾਂਧੀ ਜੀ ਦਾ ਸਿੱਕਾ ਅੱਜ ਵੀ ਚੱਲਦਾ ਹੈ ਹਰ ਜਗ੍ਹਾ ਉਹਨਾਂ ਦਾ ਨਾਮ ਚੱਲਦਾ ਹੈ ਸੋ ਸਟੇਟ ਨੇ ਨਹੀਂ ਕੀਤਾ ਅਸੀਂ ਗੱਲ ਕਰ ਰਹੇ ਹਾਂ ਸਟੇਟ ਦੀ ਇੱਕ ਸਿਰਫਿਰਾ ਕੋਈ ਜਾ ਕੇ ਕੁਝ ਕਰੇ ਉਹ ਅਲੱਗ ਚੀਜ਼ ਹੈ ਠੀਕ ਹੈ ਨਹੀਂ ਲੇਕਿਨ ਸਟੇਟ ਨੇ ਉਹਨਾਂ ਨੂੰ ਫਾਦਰ ਆਫ ਦਾ ਨੇਸ਼ਨ ਦਾ ਦਰਜਾ ਦਿੱਤਾ ਅੱਜ ਵੀ ਇੱਕ ਹੀ ਸੈਕਿੰਡ ਸਰ ਤੁਸੀਂ ਸਵਾਲ ਉਠਾਇਆ ਤਾਂ ਇੱਕ ਸੈਕਿੰਡ ਸੁਣ ਲਓ ਨਾ ਹੁਣ ਸਵਾਲ ਉਠਾਇਆ ਇੱਕ ਹੀ ਸੈਕਿੰਡ ਦਿਓ ਅੱਜ ਵੀ ਜੇ ਕੋਈ ਸਟੇਟ ਹੈਡ ਜਾਂਦਾ ਨਾ ਤਾਂ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਉਹਨੂੰ ਮਹਾਤਮਾ ਗਾਂਧੀ ਜੀ ਦੀ ਸਮਾਧੀ ਤੇ ਲੈ ਕੇ ਜਾਂਦੇ ਆ ਟਰੂਡੋ ਸਾਹਿਬ ਚੱਲ ਜਾਣ ਕੋਈ ਕਿੰਗ ਚੱਲ ਜੇ ਕੁਈਨ ਚੱਲ ਜਾਵੇ ਉਹਨੂੰ ਉਹਨਾਂ ਨੂੰ ਇਹ ਦਰਜਾ ਦਿੱਤਾ ਅੱਜ ਵੀ ਇੰਡੀਆ ਨੇ ਔਰ ਉਹਨਾਂ ਦੀ ਪੜ੍ਹਾਈ ਹੋਈ ਚੀਜ਼ਾਂ ਦੇ ਨਾਲ ਉਹਨਾਂ ਦਾ ਇੰਨਾ ਕੁ ਪ੍ਰਚਾਰ ਕੀਤਾ ਕਿ ਬਰਾਕ ਓਬਾਮਾ ਸਾਹਿਬ ਵੀ ਕਹਿੰਦੇ ਆ ਕਿ ਜੇ ਮੈਨੂੰ ਡਿਨਰ ਕਰਨ ਦਾ ਮੌਕਾ ਮਿਲੇ ਵਿਦ ਲਿਵਿੰਗ ਔਰ ਡੈਡ ਜਦ ਸਵਾਲ ਪੁੱਛਿਆ ਗਿਆ ਤਾਂ ਉਹਨੇ ਕਿਹਾ ਮਹਾਤਮਾ ਗਾਂਧੀ ਦੇ ਨਾਲ ਸੋ ਮਹਾਤਮਾ ਗਾਂਧੀ ਜੀ ਨੂੰ ਤਾਂ ਜੋ ਇੰਡੀਆ ਨੇ ਦਰਜਾ ਦਿੱਤਾ ਉਹ ਕਮਾਲ ਦਾ ਦਿੱਤਾ ਲੇਕਿਨ ਸਟੇਟ ਨੇ ਕੁਛ ਨਹੀਂ ਕੀਤਾ ਇਹੀ ਫਰਕ ਹੈ ਗੋ ਅਹੈਡ
ਦੂਸਰਾ ਸਰ ਇਹ ਅਸੀਂ ਬਾਬਰੀ ਮਸਜਿਦ ਦੇ ਬਾਰੇ ਕੀ ਦੱਸਦੇ ਜੀ ਬਾਈ ਇੱਕ ਭਾਈ ਸਾਹਿਬ ਥੋੜੀ ਦੇਰ ਪਹਿਲੇ ਆਇਆ ਕਿਹਾ ਸੀ ਕਿ ਜੀ ਕੋਟੇਸ਼ਨ ਦੇ ਟਾਈਮ ਇੰਨੀ ਪਾਪੂਲੇਸ਼ਨ ਸੀ ਮਿਨੋਰਟੀ ਦੀ ਪਾਕਿਸਤਾਨ ਬਾਈ ਮੈਜੋਰਟੀ ਪਾਪੂਲੇਸ਼ਨ ਮਿਨੋਰਟੀ ਦੀ ਬੰਗਲਾਦੇਸ਼ ਦੀ ਸੀ ਤੇ ਬੰਗਲਾਦੇਸ਼ ਪਾਕਿਸਤਾਨ ਤੋਂ ਲੈਦਾ ਹੋਇਆ ਤੇ ਉਹ ਫਿਰ ਨੰਬਰ ਸਾਰ ਕੱਟ ਗਏ ਨੇ ਠੀਕ ਹੈ ਐਸੀ ਕੋਈ ਗੱਲ ਨਹੀਂ ਹੈ ਮਿਨੋਰਟੀ ਪਾਕਿਸਤਾਨ ਜਦ ਤੁਸੀਂ ਦੱਸੋ ਕਿੰਨੇ ਕੁ ਤੁਸੀਂ ਮੰਦਰ ਢਾਏ ਨੇ ਜਾਂ ਕਿੰਨੇ ਕੁ ਗੁਰਦੁਆਰੇ ਢਾਏ ਨੇ ਤੁਸੀਂ ਇੰਡੀਆ ਦੇਖ ਲਓ ਕਿੰਨੀਆਂ ਮਸਜਿਦਾਂ ਸ਼ਹੀਦ ਕੀਤੀ ਬਾਬਰੀ ਮਸਜਿਦ ਤੁਹਾਡੇ ਸਭ ਦੇ ਸਾਹਮਣੇ
ਓਕੇ ਮੈਂ ਇਹ ਪੁਆਇੰਟ ਦਾ ਵੀ ਜਵਾਬ ਦਿੰਦਾ ਅੱਛਾ ਪਾਕਿਸਤਾਨ ਦੇ ਵਿੱਚ ਅੱਜ ਕਿੰਨੇ ਹਿੰਦੂ ਨੇ ਅੱਜ
ਸਰ ਉਹ ਪਰਸੈਂਟੇਜ ਘੱਟ ਹੈ ਲੇਕਿਨ ਉਹ ਐ ਨਹੀਂ ਹੈ ਕਿ ਪਾਕਿਸਤਾਨ ਛੋੜਨਾ ਚਾਹੁੰਦੇ ਨੇ ਤੁਸੀਂ ਜਾਓ ਸਿੰਧ
ਪਾਕਿਸਤਾਨ
MNAs ਵੀ ਹੈ ਨੇ MPs ਵੀ
ਹੈ ਨੇ
ਸਰਕਾਰ MNAs ਹੈ ਨੇ MPs ਹੈ ਨੇ ਮਿਨਿਸਟਰੀ ਉਹਨਾਂ ਕੋਲ
ਮੈਂ ਤੁਹਾਨੂੰ ਦੱਸ ਦੇਣਾ ਜੀ ਜੇ ਤੁਹਾਡੇ ਕੋਲ ਨਹੀਂ ਜਵਾਬ ਹੈ ਤਾਂ ਮੈਂ ਦੱਸ ਦਿੰਦਾ ਇੰਡੀਆ ਦੇ ਵਿੱਚ ਸੋਰੀ ਪਾਕਿਸਤਾਨ ਦੇ ਵਿੱਚ ਇਸ ਸਮੇਂ 5 to 6 million ਹਿੰਦੂ ਨੇ ਤਕਰੀਬਨ 50 to 55 lakh ਹਿੰਦੂ ਸਿਰਫ ਰਹਿ ਗਏ ਨੇ ਔਰ ਇੰਡੀਆ ਨੇ CAA ਦਾ ਕਾਨੂੰਨ ਹੀ ਉਹਨਾਂ ਲੋਕਾਂ ਲਈ ਬਣਾਇਆ ਕਿਉਂਕਿ ਹਿੰਦੂ ਸਿੱਖ ਕ੍ਰਿਸਚਨ ਪਾਰਸੀ ਬਹੁਤ ਸਾਰੇ ਲੋਕ ਭੱਜ ਕੇ ਇੰਡੀਆ ਆਉਣਾ ਚਾਹੁੰਦੇ ਨੇ ਪਰ ਉਹ ਆ ਵੀ ਚੁੱਕੇ ਸੀਗੇ ਪਾਕਿਸਤਾਨ ਤੋਂ ਭੱਜ ਕੇ ਤਾਂ ਫਿਰ ਇੰਡੀਆ ਨੇ ਕਿਹਾ ਠੀਕ ਹੈ ਨੀ, ਜਿਹੜੇ ਲੋਕ ਬੰਗਲਾਦੇਸ਼ ਤੋਂ ਵੀ ਆ ਰਹੇ ਨੇ, ਪਾਕਿਸਤਾਨ ਤੋਂ ਵੀ, ਹਿੰਦੂ ਸਿੱਖ ਸਾਰੇ ਭੱਜ ਕੇ ਆਉਂਦੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਸੀ ਮਿਲਦੀ। ਉਹ ਫਿਰ ਇੰਡੀਆ ਨੇ ਸੀ ਏ ਦਾ ਕਾਨੂੰਨ ਬਣਾਇਆ ਕਿ ਇਹ ਲੋਕ ਜਿਹੜੇ ਉੱਥੋਂ ਭੱਜ ਕੇ ਹਿੰਦੂ ਸਿੱਖ ਪਾਰਸੀ ਇਹ ਸਾਰੇ ਬੁੱਧਿਸਟ ਉੱਥੇ ਆ ਰਹੇ ਨੇ, ਇਹਨਾਂ ਨੂੰ ਅਸੀਂ ਇੱਥੇ ਦੀ ਸਿਟੀਜ਼ਨਸ਼ਿਪ ਦਈਏ, ਸੀ ਏ ਦਾ ਕਾਨੂੰਨ ਤਾਂ ਬਣਿਆ। ਠੀਕ ਹੈ ਜੀ,
ਉਹ ਫਿਰ ਕਿਉਂ ਨਹੀਂ ਜਾ ਰਹੇ?
ਉਹ ਸਰ ਉਹਨਾਂ ਨੂੰ ਹੌਲੀ ਹੌਲੀ ਵੀਜ਼ਾ ਮਿਲਦਾ ਚਲੇ ਜਾਏਗਾ, ਉਹ ਨਿਕਲੀ ਜਾਣਗੇ ਉੱਥੋਂ।
ਇਸ ਤਰ੍ਹਾਂ ਨਹੀਂ ਸਰ, ਇਸ ਤਰ੍ਹਾਂ ਇੰਨੀ ਵੀ ਸਹਿਮਤ ਨਹੀਂ ਹੈਗੀ ਆਈ ਹੋਈ, ਉੱਥੇ ਵੀ MNA ਦੇ ਮਿਨਿਸਟਰ ਨੇ ਬਕਾਇਦਾ ਸਿੰਘ ਗੌਰਮੈਂਟ ਵਰਕਰ ਇਹਨਾਂ ਨੇ ਨੁਮਾਇੰਦਗੀ ਹੈ। ਤੁਸੀਂ ਸਪੀਚਾਂ ਤੇ ਸੁਣੋ ਜਾਂ ਨਸ਼ਿਆਂ ਸਮੇਂ ਜਿਹੜੇ ਹਿੰਦੂ ਸਾਡੇ ਭਾਈ ਨੇ ਉੱਥੇ ਦੇ ਉਹ
ਸਰ, ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਛੋਟੇ ਮੋਟੇ MNA ਬਣਾਤਾ ਕਿਸੇ ਨੂੰ, ਮਾੜਾ ਮੋਟਾ ਕੋਈ ਹਵਲਦਾਰ ਸਪਾਟਾ ਲਾਤਾ ਉਹਦੇ ਨਾਲ? ਸਰ ਨਹੀਂ ਨਹੀਂ, ਗੱਲ ਤਾਂ ਸੁਣੋ ਹਾਮਿਦ ਸਾਹਿਬ, ਉਹਦੇ ਨਾਲ ਕੰਮ ਨਹੀਂ ਚੱਲਣਾ। ਤੁਸੀਂ ਇਹ ਦੱਸੋ ਕਿ ਕਿਆ ਕਿਸੇ ਅਹਿਮਦੀਆ ਕਮਿਊਨਿਟੀ ਦੇ ਬੰਦੇ ਨੂੰ ਤੁਸੀਂ ਉੱਥੇ ਪ੍ਰਾਈਮ ਮਿਨਿਸਟਰ ਬਣਾ ਸਕਦੇ ਹੋ? ਸਿੱਧਾ ਜਵਾਬ ਦਿਓ, ਕੋਈ ਸਿੱਖ ਨੂੰ ਬਣਾ ਸਕਦੇ ਹੋ? ਕਦੇ ਸਿੱਖ ਕੋਈ ਤੁਹਾਡੀ ਕ੍ਰਿਕਟ ਟੀਮ ਦਾ ਕੈਪਟਨ ਹੋਇਆ? ਨਹੀਂ ਨਹੀਂ, ਮੈਂ ਪ੍ਰਾਈਮ ਮਿਨਿਸਟਰ ਦੀ ਗੱਲ ਪੁੱਛ ਰਿਹਾ, ਹਾਈਐਸਟ ਪੋਜੀਸ਼ਨ ਦੀ ਗੱਲ ਪੁੱਛ ਰਿਹਾ।
ਹਾਈਐਸਟ ਪੋਜੀਸ਼ਨ ਜਿੱਦਾਂ ਉਦੋਂ ਹੀ ਆਉਂਦੀ ਹੈ ਨਾ ਕਿ ਜਦੋਂ ਤੁਸੀਂ ਕਿਸੇ ਆਪਣੀ ਤੁਹਾਡੀ ਮੈਜੋਰਟੀ ਹੋ ਰਹੀ ਆ ਤੁਹਾਡੇ ਕੋਲ।
ਨਹੀਂ ਨਹੀਂ, ਗਲਤ ਬੋਲਿਓ, ਗਲਤ ਬੋਲਿਓ, ਤੁਸੀਂ ਮੈਜੋਰਟੀ ਨਹੀਂ ਹੁੰਦੀ, ਕਾਬਲੀਅਤ ਹੁੰਦੀ ਹੈ।
ਕਾਬਲੀਅਤ ਦੀ ਮੈਂ ਗੱਲ ਕਰਾਂ, ਲੇਕਿਨ ਇੱਕ ਜਾਂ ਦੋ ਬੰਦੇ ਤੁਸੀਂ, ਇੱਕ ਕੰਟਰੀ ਹੈ 95-96% ਕਦੀ ਪਾਓ, ਇੰਡੀਆ ਦੀ ਕਿਤਨੇ ਸਿਚੁਏਸ਼ਨ ਹੈ? ਇੰਡੀਆ 30-40% ਮੁਸਲਮਾਨ ਹਨ।
ਅਸੀਂ
ਨਹੀਂ ਕਹਿੰਦੇ ਇੰਡੀਆ ਆਪਣੇ ਆਪ ਨੂੰ ਸੈਕੂਲਰ ਕਹਿੰਦਾ,
ਮੈਂ ਉਸ ਤੇ ਵੀ ਆ ਜਾਂਦਾ। ਅੱਛਾ ਤੁਸੀਂ, ਚਲੋ ਤੁਸੀਂ ਇਹ ਮੰਨ ਗਏ ਵੀ ਆਪਾਂ ਸੈਕੂਲਰ ਨਹੀਂ
ਹੈ। ਲੰਬੀ ਹੋ ਜਾਏਗੀ, ਮੈਂ ਅੱਗੇ ਚੱਲਣਾ। ਕੱਲ ਬਲਤਿਸਤਾਨ ਵਿੱਚ ਇੱਕ ਧਮਾਕਾ ਹੋਇਆ, ਦੋ ਬੰਦੇ ਸ਼ਹੀਦ ਹੋਏ ਨੇ, ਠੀਕ ਹੈ, ਔਰ 10 ਬੰਦੇ ਜ਼ਖਮੀ ਹੋਏ ਨੇ। DLA ਨੇ ਕੀਤਾ, DLA ਨੂੰ ਇੰਡੀਆ ਕੌਂਟਰਸੀ ਵੀ ਅਸਲਾ ਲੈ ਕੇ ਆ ਜਾਏ ਇੰਡੀਆ ਦਾ ਅਟੈਕ ਕਰਨਾ।
ਬਿਲਕੁਲ
ਕਾਰ ਹੁੰਦਾ ਕਿ
ਮੈਂ ਕਹਿ ਦਿੰਦਾ, ਬਿਲਕੁਲ ਕਰਦਾ ਔਰ ਗਲਤ ਕਰਦਾ। ਸਰ ਮੈਂ ਕਹਿ ਦਿੰਦਾ, ਜਿਹੜੀ ਗੱਲ ਜਿਹੜੀ ਗੱਲ ਤੁਹਾਡੀ ਸਹੀ ਹੈ,
ਇੰਡੀਆ ਕਰੇ ਉਹ ਠੀਕ ਹੈ, ਲੇਕਿਨ ਇੰਡੀਆ
ਠੀਕ ਨਹੀਂ ਹੈ। ਇਹਨੇ ਨਹੀਂ, ਸੁਣ ਲਓ ਸਰ, ਤੁਸੀਂ ਸੁਣ ਲਓ, ਮੈਂ ਤੁਹਾਡੀ ਗੱਲ ਨੂੰ ਹੀ ਅੱਗੇ ਵਧਾ ਰਿਹਾ। ਇੰਡੀਆ ਨੇ ਮੰਨੇ ਨਾ ਮੰਨੇ, ਮੈਨੂੰ ਉਸ ਤੋਂ ਕੋਈ ਲੈਣਾ ਦੇਣਾ ਨਹੀਂ। ਇੰਡੀਆ ਉੱਥੇ ਟੈਰਰਿਜ਼ਮ ਨੂੰ ਸਪੋਰਟ ਕਰਦਾ, ਮੈਂ ਟੈਰਰਿਜ਼ਮ ਬੜਾ ਸਖਤ ਅਲਫਾਜ਼ ਇਸਤੇਮਾਲ ਕਰ ਰਿਹਾ, ਨਹੀਂ ਕਰਨਾ ਚਾਹੀਦਾ। ਔਰ ਕੋਈ ਵੀ ਇੱਕ ਸਾਡੇ ਪਾਕਿਸਤਾਨੀ ਭਰਾ ਭੈਣ ਦੇ ਵੀ ਜੇ ਖਰੋਚ ਆਉਂਦੀ ਆ, ਮਾਰਨਾ ਤੇ ਬਹੁਤ ਅਸੀਂ ਕੰਡੈਮ ਕਰਦੇ ਹਾਂ, ਜੇ ਉਹਦੇ ਵੀ ਖਰੋਚ ਆਉਂਦੀ ਹੈ, ਯਕੀਨ ਜਾਣਨਾ ਕਿ ਮੈਂ ਆਪਣੇ ਲਈ ਸਖਤ ਅਲਫਾਜ਼ ਇਸਤੇਮਾਲ ਕਰ ਰਿਹਾ ਕਿ ਮੇਰੇ ਲਈ ਇਹ ਬਹੁਤ, ਮੈਂ ਸਖਤ ਨਹੀਂ ਚਲੋ ਵਰਡ ਯੂਜ਼ ਕਰਦਾ, ਵੀ ਬਹੁਤ ਸੋਚ ਵਾਲੀ ਗੱਲ ਹੈ। ਚਲੋ ਮੈਂ ਵਰਡ ਤੁਸੀਂ ਸਮਝ ਗਏ ਮੈਂ ਕੀ ਬੋਲਣਾ ਚਾਹੁੰਦਾ ਸੀ, ਉਹ ਮੇਰੇ ਲਈ ਬਹੁਤ ਸੋਚ ਵਾਲੀ ਗੱਲ ਹੈ, ਜੇ ਮੈਨੂੰ ਉਸ ਤੇ ਪੂਰਾ ਅਫਸੋਸ ਨਾ ਹੋਵੇ। ਔਰ ਇੰਡੀਆ ਕਰੇ ਨਾ ਕਰੇ, ਮੈਂ ਇੱਥੇ ਔਨ ਦੀ ਰਿਕਾਰਡ ਬੋਲ ਰਿਹਾ, ਬੜਾ ਮੁਸ਼ਕਿਲ ਹੈ ਕਹਿਣਾ, ਇੰਡੀਆ ਟੈਰਰਿਜ਼ਮ ਨੂੰ ਸਪੋਰਟ ਕਰਦਾ ਉੱਥੇ, ਔਰ ਬਿਲਕੁਲ ਨਹੀਂ ਕਰਨਾ ਚਾਹੀਦਾ, ਚਾਹੇ ਬਲੂਚਿਸਤਾਨ ਹੈ, ਸਵਾਤ ਹੈ, ਕਿਤੇ ਵੀ, ਨੋ, ਬਿਲਕੁਲ ਨਹੀਂ। ਤੁਸੀਂ ਠੀਕ ਹੈ, ਤੁਸੀਂ ਟੈਰਰਿਜ਼ਮ ਨਾਲ ਪੀੜਤ ਹੋ, ਤੁਸੀਂ ਪੇਸ਼ੈਂਸ ਰੱਖਣੀ ਪਏਗੀ, ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਪਏਗਾ। ਔਰ ਜੇ ਤੁਸੀਂ ਇੱਕ ਵੀ ਬੰਦੇ ਨੂੰ ਉੱਥੇ ਕੋਈ ਕਰਦੇ ਹੋ ਟਾਰਗੇਟ, ਨਾ, ਉੱਥੇ ਸਰ ਸਾਡਾ ਪਾਕਿਸਤਾਨੀ, ਅਫਗਾਨੀ, ਚਾਈਨੀ, ਜੇ ਚਾਈਨੀ ਸਭ ਸਾਡੇ ਭਰਾ ਪੈਣਾ, ਅਸੀਂ ਓਬਜੈਕਟਿਵਲੀ ਗੱਲ ਕਰਾਂਗੇ। ਔਰ ਇੰਡੀਆ ਕਰਦਾ, ਮੰਨੇ ਨਾ ਮੰਨੇ, ਮੈਂ ਕਹਿੰਦਾ, ਅਸੀਂ ਵੀ ਪੱਤਰਕਾਰ ਹਾਂ, ਸਾਨੂੰ ਵੀ
ਪਤਾ ਹੈ। ਤੁਹਾਡੀ ਸੋਚ ਨੂੰ ਬਹੁਤ ਜ਼ਬਰਦਸਤ ਗੱਲ ਕੀਤੀ, ਮੈਨੂੰ ਬਹੁਤ ਅੱਛਾ ਲੱਗਾ। ਮੈਂ ਦਿਨ ਕਰ ਲੈ ਕੇ ਤੁਹਾਡੇ ਕੋਲ ਆ ਕੇ ਮਿਲਾਂ ਬੈਠਾ, ਔਰ ਤੁਹਾਡੇ ਨਾਲ ਮੈਂ ਗੁਫ਼ਤਗੂ ਕਰਾਂ, ਮੈਨੂੰ ਬਹੁਤ ਅੱਛਾ ਲੱਗਾ ਤੁਸੀਂ ਸੱਚ ਬੋਲਿਆ। ਠੀਕ ਹੈ, ਸੱਚ ਆਈਏ ਕਿ ਦੋਵੇਂ ਮੁਲਕ ਇੱਕ ਦੂਜੇ ਵਿੱਚ ਤੈਅ ਕਰਦੇ ਨੇ, ਔਰ ਫਿਰ ਦੇਖੋ ਅੱਜ ਬਲੂਚਿਸਤਾਨ ਚ ਹੈ, ਕੱਲ ਕੁਛ ਇੰਡੀਆ ਚ ਹੋ ਜਾਏਗਾ, ਤੇ ਮੋਦੀ ਸਾਹਿਬ ਫਿਰ ਟੀਵੀ ਤੇ ਆ ਜਾਣਗੇ, ਚੋਰਨ ਲੈ ਕੇ ਜੀ ਉਹ ਜੀ ਵੈਸੇ ਦਹਿਸ਼ਤਗਰਦ, ਬਾਈ ਤੁਸੀਂ ਕੀ ਕੀਤਾ ਦੂਜੇ ਮੁਲਕ ਚ, ਉਹ ਤੁਸੀਂ ਦੱਸਦੇ ਨਹੀਂ ਹੋ, ਆਪਣਾ ਤੁਸੀਂ ਰੋਣਾ ਸ਼ੁਰੂ ਕਰ ਦਿੰਦੇ ਹੋ ਆ ਕੇ, ਫਿਰ ਤੁਸੀਂ ਬਲੇਮ ਕਰਨਾ ਸ਼ੁਰੂ ਕਰਦੇ।
ਇੱਕ ਸੈਕਿੰਡ ਹੋਲਡ ਕਰਨਾ, ਸੌਰੀ, ਸੋਰੀ ਸਟੇਸ਼ਨ, ਤੁਸੀਂ ਹੋਲਡ ਕਰ ਲੈਣਾ, ਬਾਕੀ ਕਾਲਰਸ ਨੂੰ ਵੀ ਰਿਸਪੋਂਸਰ ਨੂੰ ਰਿਕੁਐਸਟ ਆ ਕੇ ਹੋਲਡ ਕਰ ਲੈਣਾ ਇੱਕ ਸੈਕਿੰਡ ਜੀ। ਅਸੀਂ AM 770 ਦੇ ਸਾਡੇ ਲਿਸਨਰਸ ਤੋਂ ਇੱਥੇ ਇਜਾਜ਼ਤ ਲੈਂਦੇ ਹਾਂ। ਮੰਡੇ ਲੌਂਗ ਵੀਕਐਂਡ ਹੈ, ਪਰ ਅਸੀਂ ਫਿਰ ਵੀ ਹਾਜ਼ਰ ਹੋਵਾਂਗੇ ਕੰਮ ਦੇ ਉੱਤੇ, ਸਵੇਰੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਵੀਕਐਂਡ ਦੇ ਉੱਤੇ ਚੈਨਲ ਵਾਏ ਲਗਾਤਾਰ ਬਹੁਤ ਸਾਰੇ ਪ੍ਰੋਗਰਾਮਸ ਲੈ ਕੇ, ਅਲੱਗ ਅਲੱਗ ਹੋਸਟ, ਅਲੱਗ ਅਲੱਗ ਐਂਕਰ, ਮੈਂ ਵੀ ਇੱਕ ਦਿਨ ਹਾਜ਼ਰ ਹੋਵਾਂਗਾ। ਸੋ ਹਾਜ਼ਰ ਨੇ 400 16 475 4164754750 ਹੈਵ ਯੂ।
You are listening to WTOR 770 AM, Youngstown, Toronto.
Shoppers, ho jaiye taiyar. Lisa's Cosmetics phir se laaye hain bade brands ki badi savings wali badi sale.
Ji haan, world famous brands ke perfumes, cosmetics and skincare, health and beauty products, designer sunglasses and chocolates, hair care, nail colors, aur bhi bahut kuch.
80% tak ki savings. On your favorite premium brands, Tom Ford, Versace, Ariana Grande, Armani, Azzaro, Burberry and more.
Bas aapko aana hai Lisa's Cosmetics, 135 Commerce Valley Drive, East Markham, just off Highway 404 and 407 and close to 401.
Sale is from April 26th to May 18th, Friday, Saturday, Sunday, Monday. Lisa sale, yani zyada swag for less dollars. Mother's Day gifting ka bhi excellent mauka. Visit lisascosmetics.com.
तुहानु पर्सनल सपोर्ट वर्कर क्यों बनना चाहिए दूजियां दे जीवन विच बदलाव लियाउण लई सिर्फ 5 महीनियां विच अपना सर्टिफिकेट हासिल करो अते देखभाल विच अपना करियर शुरू करो वधेरे जानण लई ontario.ca/gopsw ते जाओ इस लई अदायगी ओंटेरियो सरकार वल्लों कीती गई है
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220668